com ja harmanradio.com ti advertisement section visit karo.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸੁਣੋ ਵੀ ਦੋਸਤੋ ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿੱਚ ਬਸਦੇ ਹੋ ਜਾਂ ਫਿਰ ਬਸਦੇ ਹੋ ਪਿੱਛੇ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਆਸਟ੍ਰੇਲੀਆ ਦੇ ਸਿਡਨੀ ਸਟੂਡੀਓ ਤੋਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ
ਹਰਮਨ ਰੇਡੀਓ ਦੇ ਜਿਹੜੇ ਲਹਿਰਾਂ ਲਾਉਣ ਲਈ ਅੱਜ ਹਾਜ਼ਰ ਹੈ ਰਣਦੀ ਪਨੀਰ ਪ੍ਰੋਗਰਾਮ ਲਹਿਰਾਂ ਲੈ ਕੇ। ਇਹ ਮੇਰਾ ਅੱਜ ਪਹਿਲਾ ਪ੍ਰੋਗਰਾਮ ਹੈ ਤੇ ਹੁਣ ਆਪਾਂ ਲਹਿਰਾਂ ਲਗਾਇਆ ਕਰਨੀਆਂ ਨੇ ਜੀ ਹਰ ਵੀਰਵਾਰ ਸਵੇਰੇ 8 ਤੋਂ 10 ਵਜੇ ਤੱਕ, ਜਿਹੜੀ ਆਸਟ੍ਰੇਲੀਆ ਦੀ ਟਾਈਮਿੰਗ ਦੇ ਮੁਤਾਬਿਕ ਹੈ। ਭਾਰਤ ਦੇ ਵਿੱਚ ਇਸ ਵੇਲੇ ਵਜੇ ਨੇ ਸਵੇਰ ਦੇ 3:30 ਤੇ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਦੇਖੋ ਇਸ ਵੇਲੇ ਇੱਕ ਵੱਡੀ ਮਹਾਮਾਰੀ ਨੇ ਜਿਹੜਾ ਹੈ ਉਹ ਸਾਰੇ ਵਿਸ਼ਵ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਤੇ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਇੱਕ ਬੇਨਤੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਪੂਰਾ ਵਿਸ਼ਵ ਜਿਹੜਾ ਹੈ ਉਹ ਇਸ ਸਮੱਸਿਆ ਦੇ ਵਿੱਚੋਂ ਬਾਹਰ ਨਿਕਲੇ। ਕਿਉਂਕਿ ਕਿਤੇ ਨਾ ਕਿਤੇ ਜਿਵੇਂ ਹੀ ਸਟੂਡੀਓ ਦੇ ਵਿੱਚ ਅੱਜ ਮੈਂ ਐਂਟਰ ਕੀਤਾ ਤਾਂ ਇਹ ਗੱਲ ਜਿਹੜੀ ਹੈ ਉਹ ਮਨ ਦੇ ਵਿੱਚ ਆ ਰਹੀ ਸੀ ਕਿ ਪਤਾ ਨੀ ਜ਼ਿੰਦਗੀ ਜਿਹੜੀ ਹੈ ਉਹ ਕਦੋਂ ਫਿਰ ਤੋਂ ਦੁਬਾਰਾ ਪਹਿਲਾਂ ਵਰਗੀ ਹੋਏਗੀ। ਪੂਰੇ ਵਿਸ਼ਵ ਦੇ ਵਿੱਚ ਇਸ ਵੇਲੇ ਇੱਕ ਤਰ੍ਹਾਂ ਦੀ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਵੀ ਬਣਦਾ ਕਿ ਅਸੀਂ ਇਸ ਮੁਸ਼ਕਿਲ ਘੜੀ ਦੇ ਵਿੱਚ ਆਪਣੇ ਸੱਚੇ ਸੰਬੰਧੀਆਂ ਦੇ ਨਾਲ ਨਾਲ ਅਸੀਂ ਜਿਹਨਾਂ ਅਣਜਾਣ ਲੋਕਾਂ ਦੀ ਵੀ ਅਸੀਂ ਜਿਹੜੀ ਹੈ ਉਹ ਮਦਦ ਕਰਨੀ ਹੈ। ਇੱਕ ਗੱਲ ਜਿਹੜੀ ਖਾਸ ਤੌਰ ਤੇ ਦੋਸਤੋ ਸਾਂਝੀ ਕਰਨੀ ਬਣਦੀ ਹੈ ਉਹ ਇਹ ਕਿ ਇਸ ਸਮੇਂ ਦੇ ਦੌਰਾਨ ਇੱਕ ਚੀਜ਼ ਜਿਹੜੀ ਸਾਹਮਣੇ ਆਈ ਹੈ ਉਹ ਇਹ ਕਿ ਅਸੀਂ ਜਿੱਥੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਦਿਲ ਤੋਂ ਕੁਛ ਕਰ ਰਹੇ ਨੇ ਇਨਸਾਨੀਅਤ ਦੇ ਲਈ, ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ, ਤਾਂ ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਇਸ ਸਮੇਂ ਦੇ ਦੌਰਾਨ ਵੀ ਜਿਨ੍ਹਾਂ ਨੇ ਦਿਖਾਵੇ ਦੇ ਵਿੱਚ ਜਿਹੜਾ ਹੈ ਉਹ ਜ਼ਿਆਦਾ ਜਿਵੇਂ ਕਿਸੇ ਨੇ ਥੋੜਾ ਜਿਹਾ ਕੁਛ ਦਿੱਤਾ ਤਾਂ ਉਹਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਉਸ ਢੰਗ ਦੇ ਨਾਲ ਵਾਇਰਲ ਜਿਹੜਾ ਹੈ ਉਹ ਕੀਤਾ ਗਿਆ। ਉਹ ਕਹਿੰਦੇ ਨੇ ਜੀ ਕਿ ਛੱਡ ਗੱਲਾਂ ਚ ਜਗਾਉਣੇ ਦੀਵੇ ਜੇ ਅਮਲਾਂ ਚ ਮੇਰ ਵੰਡਣਾ। ਸੋ ਦੋਸਤੋ ਗੱਲ ਉਨੀ ਤੇ ਕਰੀਏ ਜਿੰਨਾ ਅਸੀਂ ਜਿਹੜਾ ਹੈ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ ਤੇ ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਵੀ ਹੈ ਕਿ ਅਸੀਂ ਇੰਜ ਕਰੀਏ ਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਆਪਾਂ ਨੇ ਬਹੁਤ ਕਰਨੀਆਂ ਨੇ ਜੀ ਕਿਉਂਕਿ ਲਹਿਰਾਂ ਤਾਂ ਆਪਾਂ ਹੁਣ ਲਾਉਣ ਲਈ ਜੁੜ ਹੀ ਚੁੱਕੇ ਹਾਂ ਤੇ ਵੈਦਰ ਆਸਟ੍ਰੇਲੀਆ ਦੇ ਵਿੱਚ ਕਿਵੇਂ ਦਾ ਰਹੇਗਾ ਇਹਦੇ ਬਾਰੇ ਚ ਵੀ ਗੱਲਬਾਤ ਜਿਹੜੀ ਹੈ ਉਹ ਆਪਾਂ ਕਰਾਂਗੇ ਨਾਲ ਹੀ ਅੱਜ ਥੋੜੀਆਂ ਜਿਹੀਆਂ ਜਿਹੜੀਆਂ ਯਾਦਾਂ ਨੇ ਉਹ ਅਸੀਂ ਆਪਣੇ ਪੰਜਾਬ ਦੀਆਂ ਵੀ ਫਰੋਲ ਲੈਂਦੇ ਹਾਂ ਕਿਸ ਤਰ੍ਹਾਂ ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਅਸੀਂ ਇੱਕ ਦੂਜਾ ਪੰਜਾਬ ਤਾਂ ਵਸਾਈ ਲਿਆ ਪਰ ਨਾਲ ਹੀ ਜਿਹੜਾ ਅਸੀਂ ਜਿਸ ਮਾਹੌਲ ਦੇ ਵਿੱਚੋਂ ਖਾਸ ਕਰਕੇ ਅਸੀਂ ਆਪਣੇ ਪੰਜਾਬ ਦੇ ਵਿੱਚੋਂ ਜਿਵੇਂ ਆਏ ਹਾਂ ਅਸੀਂ ਸਾਰੇ ਹੀ ਨਾ ਕਿਤੇ ਅਸੀਂ ਬਹੁਤ ਮਿਹਨਤ ਕੀਤੀ ਹੈ ਤਾਂ ਆਪਣੇ ਆਪ ਨੂੰ ਵੀ ਸਾਡੀ ਇੱਕ ਹੱਲਾਸ਼ੇਰੀ ਦੇਣੀ ਬਣਦੀ ਹੈ ਕਿਉਂਕਿ ਕਹਿੰਦੇ ਆ ਨਾ ਕਿ ਬਾਹਰਲੇ ਮੁਲਕੀ ਪੈਰ ਜਮਾਉਣਾ ਸੌਖਾ ਨਹੀਂ ਹੁੰਦਾ ਤੇ ਅਸੀਂ ਉਹ ਪੈਰ ਜਿਹੜਾ ਹੈ ਆਪਣੀ ਮਿਹਨਤ ਦੇ ਸਿਰ ਤੇ ਅਸੀਂ ਇਹ ਪੈਰ ਵਿਦੇਸ਼ਾਂ ਦੇ ਵਿੱਚ ਜਮਾਇਆ ਹੈ ਤਾਂ ਆਪਣੇ ਆਪ ਨੂੰ ਵੀ ਥੋੜੀ ਜਿਹੀ ਸ਼ਾਬਾਸ਼ੀ ਅਸੀਂ ਦਿੰਦੇ ਹਾਂ ਤਾਂ ਆਪਣਾ ਜਿਹੜਾ ਹੱਥ ਹੈ ਉਹਨੂੰ ਆਪਣੀ ਪਿੱਠ ਤੱਕ ਲੈ ਕੇ ਜਾਓ ਥੋੜਾ ਜਿਹਾ ਆਪਣੀ ਵੀ ਪਿੱਠ ਨੂੰ ਥੱਪਾਓ ਕਿ ਹਾਂ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਹੈ ਅੱਜ ਜਦੋਂ ਕਦੇ ਬੈਠਦੇ ਹਾਂ ਤਾਂ ਪੰਜਾਬ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਬਹੁਤ ਹੀ ਯਾਦ ਆਉਂਦੀਆਂ ਨੇ ਕਹਿੰਦੇ ਨੇ ਇਨਸਾਨ ਉਹ ਜਗ੍ਹਾ ਕਦੇ ਨੀ ਭੁੱਲਦਾ ਜਿੱਥੇ ਉਹਦਾ ਜਨਮ ਹੋਇਆ ਹੁੰਦਾ ਜਿਸ ਮਿੱਟੀ ਦੇ ਵਿੱਚ ਉਹਦਾ ਬਚਪਨ ਬੀਤਿਆ ਹੁੰਦਾ ਤੇ ਖਾਸ ਕਰਕੇ ਬਚਪਨ ਕਿਤੋਂ ਦਾ ਵੀ ਹੋਵੇ ਕਿਸੇ ਦਾ ਵੀ ਹੋਵੇ ਉਹ ਬਹੁਤ ਪਿਆਰਾ ਹੁੰਦਾ ਬਹੁਤ ਹੀ ਜਿਹੜੀ ਕਹਿੰਦੇ ਨੇ ਕਿ ਬਾਦਸ਼ਾਹੀ ਉਮਰ ਹੁੰਦੀ ਹੈ ਜੀ ਬਚਪਨ ਇੱਕ ਸ਼ਾਇਰ ਨੇ ਲਿਖਿਆ ਵੀ ਹੈ ਨਾ ਕਹਿੰਦੇ ਕਿ ਦਿਲ ਹੈ ਨਾ ਜਿਹੜਾ ਇਹ ਕਿਸੇ ਬੱਚੇ ਦੀ ਵਾਂਗ ਦਿਹਾੜਿਆ ਹੋਇਆ ਕਿ ਜਾਂ ਤੇ ਮੈਨੂੰ ਸਭ ਕੁਛ ਚਾਹੀਦਾ ਤੇ ਜਾਂ ਫਿਰ ਕੁਝ ਵੀ ਨਹੀਂ ਤੇ ਇਹ ਗੱਲ ਜੋ ਹੈ ਇਹ ਸਿਰਫ ਬਚਪਨ ਦੇ ਵਿੱਚ ਹੀ ਹੋ ਸਕਦੀ ਹੈ ਬਾਕੀ ਸਾਰੀ ਜ਼ਿੰਦਗੀ ਤੇ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਮਝੌਤਾ ਹੀ ਅਸੀਂ ਕਿਤੇ ਨਾ ਕਿਤੇ ਥੋੜੀ ਜਿਹੜੀ ਹੈ ਐਡਜਸਟਮੈਂਟ ਸਾਨੂੰ ਕਰਨੀ ਹੀ ਪੈਂਦੀ ਹੈ ਓਦਾਂ ਹੀ ਜ਼ਿੰਦਗੀ ਜਿਹੜੀ ਹੈ ਉਹ ਨਿਕਲ ਜਾਂਦੀ ਹੈ ਤੇ ਵੈਸੇ ਉਸ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਕਿਸੇ ਨੂੰ ਵੀ ਜ਼ਿੰਦਗੀ ਦੇ ਵਿੱਚ ਕੋਈ ਸਮਝੌਤਾ ਜਿਹੜਾ ਇਸ ਤਰ੍ਹਾਂ ਦਾ ਉਹ ਨਾ ਕਰਨਾ ਪਵੇ ਪਰ ਫਿਰ ਵੀ ਬਚਪਨ ਵਾਲੀ ਜਿਹੜੀ ਮੌਜ ਹੈ ਉਹ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਮਿਲਦੀ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਆਪਾਂ ਅੱਗੇ ਕਰਦੇ ਰਹਾਂਗੇ ਪਰ ਸ਼ੁਰੂਆਤ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਰਮਾਤਮਾ ਨੂੰ ਯਾਦ ਕਰ ਲੈਂਦੇ ਹਾਂ ਇੱਕ ਵਾਰ ਆਓ ਅਸੀਂ ਸਾਰੇ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਹੇ ਪਰਮਾਤਮਾ ਪੂਰਾ ਵਿਸ਼ਵ ਜਿਹੜਾ ਹੈ ਵਾਹਿਗੁਰੂ ਜਿੰਨੀ ਵੱਡੀ ਸਮੱਸਿਆ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਇਹਦੇ ਵਿੱਚੋਂ ਅਸੀਂ ਬਾਹਰ ਨਿਕਲੀਏ ਸਾਡਾ ਆਪਸੀ ਭਾਈਚਾਰਾ ਜਿਹੜਾ ਹੈ ਉਹ ਉਸੇ ਤਰ੍ਹਾਂ ਬਰਕਰਾਰ ਰਹੇ ਕੱਲ ਮੇਰੀ ਇੱਕ ਦੋਸਤ ਦੇ ਨਾਲ ਪੰਜਾਬ ਦੇ ਵਿੱਚ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗੀ ਉਹ ਕਹਿੰਦੇ ਸੀ ਕਿ ਪਹਿਲੇ ਜਦੋਂ ਕੋਈ ਵੀ ਵਿਪਤਾ ਜਿਹੜੀ ਹੈ ਉਹ ਪੂਰੇ ਵਿਸ਼ਵ ਤੇ ਆਉਂਦੀ ਸੀ ਜਾਂ ਕੁਝ ਵੀ ਹੁੰਦਾ ਸੀ ਤਾਂ ਅਸੀਂ ਬਾਹਰਲਿਆਂ ਵੱਲ ਵੇਖਦੇ ਸੀ ਕਿ ਉਹ ਸਾਡੀ ਜਿਹੜੀ ਹੈ ਕਿਸੇ ਦਾ ਅੰਗ ਮਦਦ ਕਰਨਗੇ ਪਰ ਇਸ ਵਾਰ ਜਿਹੜੀ ਸਥਿਤੀ ਹੈ ਉਹ ਸਾਰਿਆਂ ਲਈ ਇੱਕੋ ਵਰਗੀ ਬਣੀ ਹੋਈ ਹੈ ਇਸ ਲਈ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿ ਅਸੀਂ ਕਿਸ ਜਿਹੜੀ ਸਿਚੁਏਸ਼ਨ ਦੇ ਵਿੱਚ ਗੁਜ਼ਰ ਰਹੇ ਹਾਂ ਉਹਨਾਂ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਦਾਨੂ ਸਿੰਘ ਗੱਲ ਬਿਲਕੁਲ ਸਹੀ ਸੀ ਕਿ ਇਹ ਸਮੱਸਿਆ ਜਿਹੜੀ ਹੈ ਇਹ ਬਹੁਤ ਗੰਭੀਰ ਬਣੀ ਹੋਈ ਹੈ ਸਾਰਿਆਂ ਲਈ ਤੇ ਆਓ ਅਸੀਂ ਸਾਰੇ ਮਿਲ ਕੇ ਅਰਦਾਸ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਕਿ ਸਾਨੂੰ ਸਾਰਿਆਂ ਨੂੰ ਇਸ ਸਮੱਸਿਆ ਦੇ ਵਿੱਚੋਂ ਜਲਦੀ ਤੋਂ ਜਲਦੀ ਬਾਹਰ ਕੱਢੇ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਸੁਣ ਲੈਂਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਪਹਿਲਾਂ ਪਰਮਾਤਮਾ ਅੱਗੇ ਅਸੀਂ ਅਰਦਾਸ ਕਰ ਲੈਂਦੇ ਹਾਂ ਜੀ
ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ
ਨਾਨਕ ਲਈ ਤੇ ਆਏ
ਫਿਰ ਅੰਗਦ ਗੁਰ ਤੈ ਅਮਰ ਦਾ
ਨਾਨਕ ਹੋਈ ਸਹਾਇ
ਅਰਜਨ ਹਰ ਗੋਬਿੰਦ ਨਾ ਅਰਜਨ ਹਰ ਗੋਬਿੰਦ ਨਾ ਕ੍ਰਿਸ਼ਨ ਤੇ ਆਈ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਦੇਖੋ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਜਿਹੜਾ ਹੈ ਸਰਦੀਆਂ ਦਾ ਆਗਮਨ ਜਿਹੜਾ ਹੈ ਉਹ ਤਕਰੀਬਨ ਹੋ ਹੀ ਚੁੱਕਾ ਤੇ ਤਕਰੀਬਨ ਬਰਸਾਤਾਂ ਦੇ ਵਿਚ ਹੀ ਜਿਹੜੀਆਂ ਆਸਟ੍ਰੇਲੀਆ ਦੇ ਵਿਚ ਸਰਦੀਆਂ ਨੇ ਉਹ ਨਿਕਲਦੀਆਂ ਨੇ ਤਾਂ ਅੱਜ ਥੋੜੀ ਜਿਹੀ ਜਿਹੜੀ ਹੈ ਉਹ ਧੁੱਪ ਖਿਲੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਤੇ ਫਿਰ ਵੀ ਇੱਥੇ ਜਿਹੜਾ ਹੈ ਰਾਤੀ ਜਿਹੜੀ ਹੈ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਥੋੜੀ ਜਿਹੀ ਉਹ ਘੱਟ ਹੀ ਹੈ, ਪਰ ਫਿਰ ਵੀ ਜਿਹੜਾ ਮੌਸਮ ਹੈ ਉਹ ਖੁਸ਼ਗਵਾਰ ਬਣਿਆ ਹੋਇਆ। ਤੇ ਗੱਲ ਅਸੀਂ ਕਰ ਰਹੇ ਸੀ ਕਿ ਪਿੰਡ ਜਿਵੇਂ ਅਸੀਂ ਜਿਹੜੇ ਛੱਡ ਕੇ ਆਏ ਹਾਂ, ਅਸੀਂ ਸਾਰੀ ਅਸੀਂ ਮਿਹਨਤ ਕੀਤੀ ਹੈ ਕਿਤੇ ਨਾ ਕਿਤੇ, ਪਰ ਫਿਰ ਵੀ ਕੁਛ ਹੈ ਜਿਹੜਾ ਪਿੰਡਾਂ ਦੇ ਵਿੱਚ ਹੈ ਤੇ ਸਾਨੂੰ ਉਹ ਉੱਥੋਂ ਦੀ ਜਿਹੜੀ ਖਿੱਚ ਪੈਂਦੀ ਹੈ, ਖਾਸ ਕਰਕੇ ਬਚਪਨ ਜਿਹੜਾ ਹੈ। ਜਿਵੇਂ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਸੀ ਨਾ, ਉਹ ਹਲੇ ਵੀ ਕਿਤੇ ਨਾ ਕਿਤੇ ਮੈਨੂੰ ਇੱਥੇ ਬੈਠੇ ਹੋਏ ਵੀ ਜਿਹੜਾ ਹੈ ਉਹ ਯਾਦ ਆਉਂਦਾ ਕਿ ਪਿੰਡ ਸਾਡੀ ਜਿਹੜਾ ਪੰਜਾਬ ਦੀ ਗੱਲ ਸੀ ਨਾ, ਉੱਥੇ ਇਹ ਹੁੰਦਾ ਸੀ ਕਿ ਸਵੇਰ ਵੇਲੇ ਜਿਵੇਂ ਸਵੇਰਾ ਹੋਣਾ ਤਾਂ ਗੁਰਦੁਆਰਾ ਸਾਹਿਬ ਤੋਂ ਸਪੀਕਰ ਤੋਂ ਜਿਹੜੀਆਂ ਹੈ ਉਹ ਭਾਈ ਜੀ ਦੀਆਂ ਆਵਾਜ਼ਾਂ ਆਉਣੀਆਂ, ਤੇ ਨਾਲ ਦੇ ਪਿੰਡ ਮਸਜਿਦ ਹੁੰਦੀ ਸੀ ਉੱਥੋਂ ਅਜ਼ਾਨ ਦੀਆਂ ਆਵਾਜ਼ਾਂ ਆਉਣੀਆਂ, ਤੇ ਉਹ ਜਿਹੜਾ ਹੈ ਕਿਤੇ ਨਾ ਕਿਤੇ ਮੰਦਿਰ ਚੋਂ ਆਵਾਜ਼ਾਂ ਆਉਣੀਆਂ, ਉਹ ਚੀਜ਼ਾਂ ਜਿਹੜੀਆਂ ਧਾਰਮਿਕ ਨੇ ਅਸੀਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਸ ਕਰਦੇ ਹਾਂ। ਤੇ ਨਾਲ ਹੀ ਜਿਹੜੀ ਸਵੇਰੇ ਸਵੇਰੇ ਉੱਠ ਕੇ ਖੇਤਾਂ ਦੇ ਵੱਲ ਨੂੰ ਜਿਹੜਾ ਤੱਕਣਾ ਹੁੰਦਾ ਸੀ ਛੱਤ ਤੋਂ, ਤੇ ਜਾਂ ਫਿਰ ਜਿਹੜੀ ਖੇਤਾਂ ਦੇ ਵਿੱਚ ਗੇੜੀ ਹੁੰਦੀ ਹੈ ਪਿੰਡਿਆਂ ਦੇ ਵਿੱਚ, ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਕਿਤੇ ਨਾ ਕਿਤੇ ਸਾਰੀ ਯਾਦ ਤਾਂ ਕਰਦੇ ਹੋਵਾਂਗੇ। ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਰੱਬ ਵਸਦਾ, ਤੇ ਬੇਸ਼ਕ ਹੁਣ ਜਿਹੜੇ ਪਿੰਡ ਨੇ ਅੱਜ ਜਿਹੜੇ ਪੰਜਾਬ ਦੇ ਪਿੰਡ ਨੇ, ਹੁਣ ਤੁਸੀਂ ਜਾਓਗੇ ਕਿਉਂਕਿ ਸ਼ਹਿਰਾਂ ਨੂੰ ਉਹ ਪਿੰਡ ਜਿਹੜੇ ਨੇ ਉਹ ਮਾਤ ਪਾਉਂਦੇ ਨੇ, ਕਿਤੇ ਨਾ ਕਿਤੇ ਜਿਹੜਾ ਹੈ ਕੁਝ ਕੁ ਇਲਾਕਿਆਂ ਨੂੰ ਛੱਡ ਕੇ ਤਕਰੀਬਨ ਜਿਹੜਾ ਹੈ ਉਹ ਸਾਰਾ ਹੀ ਪੰਜਾਬ ਉਵੇਂ ਦਾ ਨਹੀਂ ਰਿਹਾ ਜਿਵੇਂ ਦਾ ਅਸੀਂ 10 ਸਾਲ ਪਹਿਲੇ ਜਾਂ 15 ਸਾਲ ਪਹਿਲੇ ਛੱਡ ਕੇ ਆਏ ਸੀ। ਉਹ ਜਿਹੜੀ ਆਪਸੀ ਸਾਂਝ ਹੈ, ਭਾਈਚਾਰਾ ਕਿਤੇ ਨਾ ਕਿਤੇ ਸਾਡਾ, ਉਹ ਵੀ ਉਹਨਾਂ ਚੀਜ਼ਾਂ ਦਾ ਵੀ ਅਸਰ ਪਿਆ। ਸਾਡੀ ਹਰ ਇੱਕ ਚੀਜ਼ ਸਮੇਂ ਦੇ ਨਾਲ ਜਿਹੜੀ ਹੈ ਉਹ ਬਦਲੀ ਹੈ। ਦੇਖੋ ਕਿ ਮੈਨੂੰ ਬਦਲਾਅ ਕੁਦਰਤ ਦਾ ਸੁਭਾਅ ਹੈ, ਬਦਲਣਾ ਅਸੀਂ ਸਾਰਿਆਂ ਨੇ ਹੀ ਹੁੰਦਾ ਸਮੇਂ ਦੇ ਨਾਲ। ਤੇ ਮਨੁੱਖੀ ਸੁਭਾਅ ਦੇ ਵਿੱਚ ਵੀ ਜੇਕਰ ਅਸੀਂ ਮਨੋਵਿਗਿਆਨ ਦੀ ਗੱਲ ਨੂੰ ਮੰਨੀਏ ਤਾਂ ਉਹ ਕਹਿੰਦੇ ਨੇ ਕਿ ਥੋੜੇ ਸਮੇਂ ਦੇ ਬਾਅਦ ਜਿਹੜਾ ਹੈ ਸਾਡੇ ਸੁਭਾਅ ਦੇ ਵਿੱਚ ਸਾਡੇ ਟੇਸਟ ਦੇ ਵਿੱਚ ਜਿਹੜਾ ਹੈ ਉਹ ਫਰਕ ਪੈ ਜਾਂਦਾ। ਮਨੁੱਖ ਇੱਕੋ ਵਰਗੇ ਹਾਲ ਦੇ ਵਿੱਚ ਇੱਕੋ ਵਰਗੇ ਹਾਲਾਤ ਦੇ ਵਿੱਚ ਨਾ ਬਹੁਤਾ ਸਮਾਂ ਨਹੀਂ ਰਹਿ ਸਕਦਾ। ਹੁਣ ਜੇ ਅਸੀਂ ਵੈਸੇ ਗੱਲ ਕਰੀਏ ਤਾਂ ਹਰ ਰੋਜ਼ ਅਸੀਂ ਮੂੰਗੀ ਮਸਲੀ ਵੀ ਨਹੀਂ ਖਾ ਸਕਦੇ ਤੇ ਹਰ ਰੋਜ਼ ਸਾਡੇ ਤੋਂ ਸਾਗ ਵੀ ਨਹੀਂ ਖਾਧਾ ਜਾਂਦਾ। ਤਾਂ ਉਹ ਜਿਹੜੀਆਂ ਨੇ ਕਿਸੇ ਨੂੰ ਬਦਲਾਅ ਸਾਰਿਆਂ ਨੂੰ ਚਾਹੀਦਾ ਹੁੰਦਾ, ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹੀ ਬਦਲਾਅ ਦੀ ਜਿਹੜੀ ਤਾਂਘ ਸੀ ਨਾ, ਇਹ ਜਿਹੜੀ ਸਾਡੇ ਅੰਦਰ ਇੱਕ ਤਲਬ ਹੁੰਦੀ ਹੈ ਕਿ ਹਾਂ ਅਸੀਂ ਬਦਲਣਾ ਆ, ਇਹੀ ਸਾਨੂੰ ਕਿਤੇ ਨਾ ਕਿਤੇ ਵਿਦੇਸ਼ਾਂ ਦੇ ਵਿੱਚ ਖਿੱਚ ਕੇ ਲੈ ਕੇ ਆਈ। ਇਹ ਇੱਕ ਚੰਗੀ ਜਿਹੜੀ ਗੱਲ ਉਹਦੀ ਇਹ ਹੈ ਕਿ ਕਹਿੰਦੇ ਨੇ ਕਿ ਉਤਸ਼ਾਹ ਤੋਂ ਬਿਨਾਂ ਕੋਈ ਮਹਾਨ ਪ੍ਰਾਪਤੀ ਨਹੀਂ ਹੁੰਦੀ, ਕੋਈ ਵੱਡਾ ਕੰਮ ਜਿਹੜਾ ਹੈ ਜਦੋਂ ਤੱਕ ਸਾਡੇ ਅੰਦਰੋਂ ਕੁਝ ਨਹੀਂ ਉਪਜਦਾ ਕਿ ਹਾਂ ਮੈਂ ਇਹ ਕਰਨਾ ਹੈ। ਕੋਸ਼ਿਸ਼ ਸਾਨੂੰ ਖੁਦ ਕਰਨੀ ਪੈਂਦੀ ਹੈ, ਔਖਾ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ, ਨਾ ਮੁਮਕਿਨ ਸੱਚਮੁੱਚ ਕੁਝ ਵੀ ਨਹੀਂ ਹੁੰਦਾ। ਕੋਸ਼ਿਸ਼ ਸਾਨੂੰ ਖੁਦ ਉਹਦੇ ਲਈ ਕਰਨੀ ਪੈਂਦੀ ਹੈ, ਮਿਹਨਤ ਖੁਦ ਕਰਨੀ ਪੈਂਦੀ ਹੈ। ਬਚਪਨ ਦੇ ਵਿੱਚ ਨਾ ਸਕੂਲ ਦੇ ਵਿੱਚ ਮੈਂ ਇੱਕ ਜਿਹੜੀ ਕਵਿਤਾ ਪੜ੍ਹੀ ਸੀ, ਹੁਣ ਮੇਰੇ ਇਹ ਨਹੀਂ ਮੈਨੂੰ ਯਾਦ ਕਿ ਉਹ ਕਵਿਤਾ ਪੂਰੀ ਕੀ ਸੀ, ਪਰ ਉਹਦੀਆਂ ਜਿਹੜੀਆਂ 2 ਕਲਾਈਨਾਂ ਨੇ ਉਹ ਮੈਨੂੰ ਅੱਜ ਵੀ ਯਾਦ ਆਉਂਦੀਆਂ ਹੁੰਦੀਆਂ। ਉਹਦੇ ਵਿੱਚ ਇਹ ਸੀ, ਉਹ ਕਹਿੰਦੇ ਸੀ ਕਿ ਉਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ। ਉਹਦਾ ਜਿਹੜਾ ਸੀ ਕਿ ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉਦਮ ਕਰੀ ਜ਼ਰੂਰ, ਬਿਨ ਉਦਮ ਹੱਥ ਸਖਣੇ ਰਹਿਸਨ, ਉਦਮ ਥੀ ਭਰਪੂਰ। ਸੋ ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਆਪਣੇ ਹੱਥਾਂ ਨੂੰ ਖਾਲੀ ਰੱਖਣਾ ਜਾਂ ਅਸੀਂ ਉਹਨਾਂ ਨੂੰ ਭਰ ਕੇ ਰੱਖਣਾ। ਉਦਮ ਖਾਸ ਕਰਕੇ ਜਿਹੜੇ ਇਹ ਠੇਠਤਾ ਵਾਲੇ ਸ਼ਬਦ ਹੈ ਨਾ ਪੰਜਾਬੀ ਦੇ, ਇਹਨਾਂ ਨੂੰ ਵੀ ਅਸੀਂ ਕਦੇ ਕਦੇ ਜਿਹੜਾ ਹੈ ਉਹ ਬਹੁਤ ਮਿਸ ਕਰਦੇ ਹਾਂ। ਹਾਲਾਂਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿ ਕਈ ਜਿਹੜੇ ਸਾਡੇ ਘਰ ਪਰਿਵਾਰ ਨੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ, ਬਚਾ ਕੇ ਰੱਖਿਆ ਹੋਇਆ, ਤੇ ਨਵੀਂ ਪੀੜ੍ਹੀ ਤੱਕ ਜਿਹੜੀਆਂ ਉਹ ਚੀਜ਼ਾਂ ਨੇ ਉਹ ਉਸੇ ਤਰ੍ਹਾਂ ਜਿਹੜੀਆਂ ਨੇ ਕਾਇਮ ਨੇ। ਪਰ ਕਿਤੇ ਨਾ ਕਿਤੇ ਕੁਝ ਜਿਹੜੀਆਂ ਗੱਲਾਂ ਨੇ, ਕੁਝ ਸ਼ਬਦ ਇਸ ਤਰ੍ਹਾਂ ਦੇ ਨੇ ਜਿਹੜੇ ਲੱਗਦਾ ਕਿ ਕਿਤੇ ਨਾ ਕਿਤੇ ਪਿੱਛੇ ਛੁੱਟਦੇ ਜਾ ਰਹੇ ਨੇ, ਪਿੱਛੇ ਰਹਿ ਗਏ ਨੇ। ਜਿਸ ਤਰ੍ਹਾਂ ਕਿ ਜਦੋਂ ਸਾਡੇ ਬਚਪਨ ਦੀ ਗੱਲ ਹੈ, ਅੱਜ ਤੋਂ 30-32 ਵਰੇ ਪਹਿਲਾਂ ਦੀ, ਉਹਦੇ ਵਿੱਚ ਹੁੰਦਾ ਸੀ ਕਿ ਸਕੂਲ ਦੇ ਵਿੱਚ ਜਦੋਂ ਸਾਨੂੰ ਪਾਠ ਪੜਾਇਆ ਜਾਂਦਾ ਸੀ ਤਾਂ ਉਹ ਊੜਾ ਐੜੇ ਦੀ ਜਦੋਂ ਗੱਲ ਆਉਂਦੀ ਸੀ ਤਾਂ ਉਹ ਊੜਾ ਜਦੋਂ ਸ਼ੁਰੂ ਹੋਣਾ ਹੈ ਤਾਂ ਜਿਹੜਾ ਕਾਇਦਾ ਹੁੰਦਾ ਸੀ ਸਕੂਲ ਦੇ ਪੁਸਤਕ ਸੀ ਉਹਦੇ ਵਿੱਚ ਹੁੰਦਾ ਸੀ ਊੜਾ ਊਠ, ਤੇ ਘਰੇ ਬੋਲਿਆ ਜਾਂਦਾ ਸੀ ਊੜਾ ਬੋਤਾ। ਉਸ ਗੱਲ ਦੇ ਲਈ ਜਿਹੜੀ ਹੈ ਉਹ ਬਹੁਤ ਮਾਰ ਜਿਹੜੀ ਹੈ ਉਹ ਅਸੀਂ ਸਕੂਲ ਦੇ ਵਿੱਚ ਖਾਈ। ਸਿੱਖਣ ਦੇ ਲਈ ਸਾਨੂੰ ਉਸ ਚੀਜ਼ ਲਈ ਵਕਤ ਲੱਗਿਆ। ਹਲੇ ਵੀ ਕਿਤੇ ਨਾ ਕਿਤੇ ਜਿਹੜੇ ਸਾਡੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਗੱਗਾ ਗਾਂ ਨਹੀਂ ਬੋਲਦੇ, ਹਲੇ ਵੀ ਉਹਨਾਂ ਲਈ ਗੱਗਾ ਬੈੜੀ ਹੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਾਡਾ ਸਾਡੀ ਵਿਰਾਸਤ ਹੈ, ਸਾਡਾ ਸੱਭਿਆਚਾਰ ਹੈ। ਇਹਦੇ ਬਾਰੇ ਵੀ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਉਹ ਨਾਲ ਦੀ ਨਾਲ ਜਾਣੂ ਕਰਵਾਉਣਾ। ਦੇਖੋ ਬੇਸ਼ੱਕ ਅਸੀਂ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬ ਹੋਰ ਵਿਦੇਸ਼ਾਂ ਦੇ ਵਿੱਚ ਅਸੀਂ ਵਸਾਇਆ ਹੋਇਆ ਕਿ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਸਾਡਾ ਇਹ ਪੰਜਾਬ ਹਮੇਸ਼ਾ ਵੱਧਦਾ ਫੁੱਲਦਾ ਰਹੇ, ਤਰੱਕੀ ਕਰੇ। ਪਰ ਮਿਹਨਤ ਸਾਨੂੰ, ਕੋਸ਼ਿਸ਼ ਸਾਰਿਆਂ ਨੂੰ ਕਰਨੀ ਪਏਗੀ ਕਿ ਅਸੀਂ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਵੀ ਅਸੀਂ ਆਪਣੀ ਵਿਰਾਸਤ ਦੇ ਨਾਲ ਜੋੜ ਕੇ ਰੱਖੀਏ। ਕਿਉਂਕਿ ਪਿੰਡ ਦੀ ਸਵੇਰ ਹਲੇ ਵੀ ਜਦੋਂ ਕਦੇ ਉੱਠੀ ਦਾ ਨਾ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਜਿਹੜੀ ਪਿੰਡ ਦੀ ਸਵੇਰ ਹੈ ਉਹ ਚੱਲਦੀ ਰਹਿੰਦੀ ਹੈ। ਉਹ ਸਵੇਰ ਸਾਨੂੰ ਜਿਹੜੀ ਹੈ ਉਹ ਯਾਦ ਆਉਂਦੀ ਹੈ, ਕਿਵੇਂ ਜਿਹੜੀ ਹੈ ਉਹ ਹਵਾ ਸਵੇਰ ਦੀ ਜਿਹੜੀ ਸਾਫ ਹਵਾ ਜਿਹੜੀ ਹੁੰਦੀ, ਤੇ ਉਸ ਤੋਂ ਬਾਅਦ ਜਿਹੜਾ ਸਟੀਲ ਦਾ ਗਿਲਾਸ ਚਾਹ ਦਾ ਹੱਥ ਦੇ ਵਿੱਚ ਹੁੰਦਾ ਸੀ ਜਿਹੜਾ ਦੀਦੀ ਲਿਆ ਕੇ ਫੜਾਉਂਦੀ ਸੀ, ਤੇ ਉਹ ਜਿਹੜੀਆਂ ਮੌਜਾਂ ਸੀ ਕਿ ਉਹ ਘਰਦਿਆਂ ਨੇ ਉਠਾਉਂਦੇ ਰਹਿਣਾ ਕਿ ਉੱਠ ਜਾ ਉੱਠ ਜਾ, ਦੋ ਮਿੰਟ, ਪੰਜ ਮਿੰਟ, ਦਸ ਮਿੰਟ ਜਿਹੜੇ ਸਾਡੇ ਸੀ ਇਹ ਚੱਲਦੇ ਹੀ ਰਹਿੰਦੇ ਸੀ। ਉਹ ਗੱਲਾਂ ਜਿਹੜੀਆਂ ਨੇ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਉਹਨਾਂ ਗੱਲਾਂ ਨੂੰ ਮਿਸ ਕਰਦੇ ਹਾਂ। ਤਾਂ ਅਸੀਂ ਬੇਸ਼ੱਕ ਅਸੀਂ ਮਿਹਨਤ ਕਰ ਰਹੇ ਹਾਂ ਤੇ ਜ਼ਿੰਦਗੀ ਅੱਗੇ ਵੱਧ ਰਹੀ ਹੈ, ਪਰ ਕਦੇ ਕਦੇ ਲੱਗਦਾ ਕਿ ਜਿਹੜਾ ਹੈ, ਕਿਉਂਕਿ ਇੱਕ ਨਾ ਮਨੁੱਖੀ ਸੁਭਾਅ ਦੀ ਫਿਤਰਤ ਵੀ ਹੈ ਕਿ ਜਦੋਂ ਸਾਨੂੰ ਕੋਈ ਚੀਜ਼ ਉਦੋਂ ਤੱਕ ਹੀ ਵਧੇਰੇ ਚੰਗੀ ਲੱਗਦੀ ਹੈ ਜਦੋਂ ਤੱਕ ਸਾਨੂੰ ਮਿਲ ਨਹੀਂ ਜਾਂਦੀ। ਜੇ ਜਦੋਂ ਮਿਲ ਗਈ ਫਿਰ ਸਾਨੂੰ ਲੱਗਦਾ ਕਿ ਨਹੀਂ ਪਹਿਲੇ ਵਾਲੀ ਵਧੀਆ ਸੀ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਵਾਪਰਦੀਆਂ ਹੀ ਰਹਿੰਦੀਆਂ। ਇਹ ਆਮ ਗੱਲ ਹੈ, ਕੋਈ ਬਹੁਤੀ ਵੱਡੀ ਜਿਹੜੀ ਫਿਲਾਸਫੀ ਨਹੀਂ ਹੈ ਇਹਦੇ ਪਿੱਛੇ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਹੁੰਦੀਆਂ ਹੀ ਰਹਿੰਦੀਆਂ ਨੇ। ਤਾਂ ਸਵੇਰ ਦਾ ਵੇਲਾ ਤੇ ਫਿਰ ਇੱਕ ਵਾਰ ਆਪਾਂ ਪਿੰਡ ਦੀ ਸਵੇਰ ਸੁਣ ਲੈਂਦੇ ਹਾਂ ਜੀ।
ਹੌਲੀ ਪਾਲੀ ਸਾਰਿਆਂ ਨੂੰ ਕੰਮ ਧੰਦੇ ਲਾਉਂਦੀ ਜ਼ੁਲਫਾਂ ਜ਼ਮੀਨ ਦੀਆਂ, ਜ਼ੁਲਫਾਂ ਜ਼ਮੀਨ ਦੀਆਂ, ਵਾਉਂਦਾ ਬੱਗਾ ਸ਼ੇਰ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ. ਚਾਟੀ ਵਿੱਚ ਘੁੰਮਣ ਮਦਾਣੀਆਂ, ਛਮ ਛਮ ਚੂੜੇ ਛਣਕਾਉਂਦੀਆਂ ਸੁਆਣੀਆਂ, ਬੱਚਿਆਂ ਨੇ ਰੌਣਕਾਂ ਲਗਾਈਆਂ ਨਾਲ ਹਾਣੀਆਂ. ਪਿਆਰ ਵਿੱਚ ਮੁੱਕ ਜਾਂਦੀ, ਪਿਆਰ ਵਿੱਚ ਮੁੱਕ ਜਾਂਦੀ ਸਾਰੀ ਤੇਰ ਮੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ. ਲੱਲਾ 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 ਲੱਲਾ.
ਸੋ ਦਿੱਤੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਬਾਰੇ ਚ. ਉਹ ਪੰਜਾਬ ਜਿਹੜਾ ਅਸੀਂ ਕਿੱਥੇ ਛੱਡ ਕੇ ਆਏ ਹਾਂ ਪਿੰਡਾਂ ਦੇ ਬਾਰੇ ਚ ਉਹਦੇ ਬਾਰੇ ਚ ਗੱਲ ਕਰ ਰਹੇ ਹਾਂ. ਪ੍ਰੋਗਰਾਮ ਦੇ ਵਿੱਚ ਇੱਕ ਮੈਸੇਜ ਸਾਡੇ ਕੋਲ ਹੁਣੇ ਪਹੁੰਚਿਆ ਹੈ ਮਿਸਟਰ ਬੱਬੂ ਦਾ. ਇਹ ਪੁੱਛਿਆ ਜੀ ਕਿ ਕੈਮਰਾ ਬਾਰਡਰ ਜਿਹੜਾ ਹੈ ਓਪਨ ਹੋਇਆ ਹੈ ਹਲੇ ਕਿ ਨਹੀਂ, ਤਾਂ ਮੇਰੇ ਕੋਲ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਜੇ ਸਾਡਾ ਕੋਈ ਲਿਸਨਰ ਸਾਡੇ ਨੂੰ ਕਿਸੇ ਨੂੰ ਜੇ ਪਤਾ ਹੈ ਇਹਦੇ ਬਾਰੇ ਤਾਂ ਤੁਸੀਂ ਸਾਨੂੰ ਜ਼ਰੂਰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਕੀ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ. ਤੇ ਪ੍ਰੋਗਰਾਮ ਵਿੱਚ ਵੈਸੇ ਤੁਸੀਂ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਵੀ ਤੁਸੀਂ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ. ਨਾਲ ਹੀ ਜਿਹੜੀ ਸਾਡੀ ਸਾਂਝ ਹੈ ਇਹ ਬਰਕਰਾਰ ਰਹੇਗੀ ਤੇ ਸਾਡਾ ਪਰਿਵਾਰ ਜਿਹੜਾ ਹੈ ਉਹ ਹੋਰ ਵੱਡਾ ਹੋਏਗਾ. ਦੇਖੋ ਜੇ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਜ਼ਿੰਦਗੀ ਜਿਹੜੀ ਹੈ ਉਹ ਹਮੇਸ਼ਾ ਜ਼ਿੰਦਾ ਦਿਲ ਹੀ ਹੋਣੀ ਚਾਹੀਦੀ ਹੈ. ਤੇ ਜ਼ਿੰਦਗੀ ਹੁੰਦੀ ਉਹ ਜਿਹਨਾਂ ਨੇ ਜ਼ਿੰਦਗੀ ਜਿਉਣ ਤੇ ਤੱਕਣ ਦੇ ਵਿੱਚ ਜਿਹੜਾ ਹੈ ਇਹ ਫਰਕ ਹੁੰਦਾ ਹੈ ਬਹੁਤ ਵੱਡਾ. ਤੇ ਅਸੀਂ ਜਿਹੜੀ ਜ਼ਿੰਦਗੀ ਹੈ ਉਹ ਜਿਉਣੀ ਹੈ, ਮਰਨੀ ਹੈ ਜਾਂ ਕੱਟਣੀ ਹੈ ਇਹ ਸਾਡੇ ਤੇ ਹੀ ਨਿਰਭਰ ਕਰਦਾ. ਕਿਉਂਕਿ ਇਹ ਸਭ ਚੀਜ਼ਾਂ ਨੇ ਨਾ ਜਿਹੜੀਆਂ ਖੁਸ਼ੀ ਦੁੱਖ ਹਾਸੀ ਜਿਹੜੇ ਗਮ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਭਾਵਨਾਵਾਂ ਨੇ ਨਾ ਇਹ ਅੰਦਰੋਂ ਉਪਜਦੀਆਂ ਨੇ ਸਾਡੇ. ਜੇ ਅੰਦਰ ਸਾਡੇ ਅਸੀਂ ਕੁਝ ਚੰਗਾ ਰੱਖਾਂਗੇ ਅਸੀਂ ਜਿਹੜਾ ਹੈ ਕਹਿੰਦੇ ਨੇ ਕਿ ਜੇ ਅਸੀਂ ਦੂਸਰਿਆਂ ਲਈ ਕੁਝ ਨਾ ਕੁਝ ਬੁਰਾ ਅਸੀਂ ਜਿਹੜਾ ਸੋਚਦੇ ਹਾਂ ਨਾ ਤਾਂ ਇੱਕ ਦਿਨ ਮੰਨ ਕੇ ਚੱਲਿਓ ਕਿ ਜਿਹੜਾ ਬੁਰਾਈ ਦਾ ਬੀਜ ਹੈ ਉਹ ਸਾਡੇ ਅੰਦਰੋਂ ਸ਼ੁਰੂ ਹੋਇਆ. ਤੇ ਜੇ ਬੀਜ ਸਾਡੇ ਅੰਦਰੋਂ ਸ਼ੁਰੂ ਹੋਇਆ ਤਾਂ ਉਹਦਾ ਦਰਖਤ ਵੀ ਸਾਡੇ ਅੰਦਰ ਹੀ ਬਣੇਗਾ. ਤੇ ਸਭ ਤੋਂ ਪਹਿਲਾਂ ਜਿਹੜਾ ਉਹ ਦਰਖਤ ਹੈ ਉਹ ਜਕੜੇਗਾ ਵੀ ਸਾਨੂੰ ਹੀ. ਇਸ ਲਈ ਅਸੀਂ ਹਮੇਸ਼ਾ ਜਿਹੜਾ ਹੈ ਸਰਬੱਤ ਦਾ ਭਲਾ ਮੰਗਣਾ ਦੂਜਿਆਂ ਦੇ ਲਈ. ਅਸੀਂ ਜਦੋਂ ਮੰਗਦੇ ਹਾਂ ਨਾ ਕਿ ਪਰਮਾਤਮਾ ਸਭ ਨੂੰ ਸਾਡੀ ਤਾਂ ਅਰਦਾਸ ਵੀ ਜਿਹੜੀ ਆ ਉਹ ਸਰਬੱਤ ਦੇ ਭਲੇ ਦੇ ਲਈ ਭਲੇ ਦੇ ਨਾਲ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ. ਤੇ ਜਦੋਂ ਅਸੀਂ ਦੂਜਿਆਂ ਲਈ ਮੰਗਣਾ ਸ਼ੁਰੂ ਕਰਦੇ ਹਾਂ ਨਾ ਤਾਂ ਪਰਮਾਤਮਾ ਸਾਡੀਆਂ ਸਾਰਿਆਂ ਦੀਆਂ ਜਿਹੜੀਆਂ ਝੋਲੀਆਂ ਹੈ ਉਹ ਜ਼ਰੂਰ ਭਰਦਾ. ਹਾਂ ਮਿਹਨਤ ਸਾਨੂੰ ਖੁਦ ਨੂੰ ਕਰਨੀ ਪੈਂਦੀ ਹੈ. ਕਹਿੰਦੇ ਕਿ ਜੇ ਤੁਸੀਂ ਕਿਸਮਤ ਦਾ ਇੰਤਜ਼ਾਰ ਕਰਦੇ ਹੋ ਨਾ ਹੱਥ ਤੇ ਹੱਥ ਰੱਖ ਕੇ ਤਾਂ ਕਿਸਮਤ ਵੀ ਫਿਰ ਅੱਗਿਓਂ ਲੱਤ ਤੇ ਲੱਤ ਰੱਖ ਕੇ ਤੁਹਾਡੀ ਮਿਹਨਤ ਉਡੀਕ ਰਹੀ ਹੈ. ਤੇ ਇਹ ਮਿਹਨਤ ਜਿਹੜੀ ਹੈ ਇਹ ਤੁਹਾਨੂੰ ਖੁਦ ਹੀ ਕਰਨੀ ਪੈਣੀ ਹੈ. ਜ਼ਿੰਦਗੀ ਸਾਡੀ ਹੈ. ਹੁਣ ਕਈ ਲੋਕਾਂ ਦੀ ਨਾ ਫਿਤਰਤ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਗੱਲ ਨੂੰ ਲੈਣਾ. ਕਈ ਦੋਸਤੋ ਕੀ ਕਰਦੇ ਨੇ ਕਿ ਜਿਵੇਂ ਹੁਣ ਦੇਖੋ ਸਮੱਸਿਆ ਜਿਹੜੀ ਹੈ ਪੂਰੇ ਵਿਸ਼ਵ ਲਈ ਬਣੀ ਹੋਈ ਹੈ, ਸਿਰਫ ਸਾਰਿਆਂ ਲਈ ਹੈ. ਕਈਆਂ ਨਾਲ ਤੁਸੀਂ ਗੱਲ ਕਰੋਗੇ ਉਹ ਕਹਿਣਗੇ ਕਿ ਹਾਂ ਠੀਕ ਹੈ ਨੁਕਸਾਨ ਤਾਂ ਹੋਇਆ ਚਲੋ ਇਹ ਸਾਰਿਆਂ ਦੇ ਲਈ ਹੀ ਸੀ ਲੋਕਡਾਊਨ ਜਿਹੜਾ ਚੱਲਿਆ ਤਾਂ ਕੋਈ ਗੱਲ ਨੀ ਜੋ ਵਾਹਿਗੁਰੂ ਨੂੰ ਮਨਜ਼ੂਰ ਬਾਕੀ ਜਿਵੇਂ ਬਾਕੀ ਸਾਰਿਆਂ ਲਈ ਹੈ ਉਵੇਂ ਸਾਡਾ ਵੀ ਚੱਲੀ ਜਾਂਦਾ. ਤੇ ਹੁਣ ਇਹੀ ਤੁਸੀਂ ਕਿਸੇ ਜਿਹੜਾ ਹੈ ਨੈਗੇਟਿਵ ਅਪਰੋਚ ਵਾਲੇ ਬੰਦੇ ਨਾਲ ਤੁਸੀਂ ਗੱਲ ਕਰਕੇ ਦੇਖੋ ਤਾਂ ਉਹਨਾਂ ਨੇ ਕੀ ਕਹਿਣਾ ਕਿ ਹਾਂ ਬਹੁਤ ਬੁਰੇ ਹਾਲਤ ਨੇ ਜੀ ਬਸ ਮਰੀ ਜਾਂਦੇ ਆ ਤੇ ਪਤਾ ਨੀ ਹੁਣ ਕੀ ਹੋ ਗਿਆ ਅੱਗੇ ਪਤਾ ਨੀ ਕੀ ਹੋਊਗਾ ਤੇ ਕੀ ਹੋਣਾ ਕੀ ਹੈ. ਮੈਂ ਇੱਕ ਤਾਂ ਇੱਕ ਗੱਲ ਜਿਹੜੀ ਹੈ ਉਹ ਜਾਣਦੀ ਹਾਂ ਕਿ ਦੇਖੋ ਅਸੀਂ ਵੀ ਕਿਤੇ ਨਾ ਕਿਤੇ ਪਹਿਲਾਂ ਜਿਹੜਾ ਹੈ ਕੁਦਰਤ ਦੇ ਨਾਲ ਬਹੁਤ ਖਿਲਵਾੜ ਕੀਤਾ, ਓਹਦਾ ਖਮਿਆਜ਼ਾ ਅਸੀਂ ਜਿਹੜਾ ਹੈ ਭੁਗਤ ਰਹੇ ਹਾਂ। ਕੁਦਰਤ ਦਾ ਕਾਨੂੰਨ ਜਿਹੜਾ ਹੈ ਨਾ, ਇਹ ਬਹੁਤ ਤਾਕਤਵਰ ਹੈ। ਕੁਦਰਤ ਹਰ ਇੱਕ ਚੀਜ਼ ਦਾ ਜਿਹੜਾ ਫੈਸਲਾ ਹੈ, ਨਿਆਂ ਹੈ, ਉਹ ਕਰਦੀ ਜ਼ਰੂਰ ਹੈ, ਕੋਸ਼ਿਸ਼ ਜਿਹੜੀ ਹੈ। ਇਸ ਲਈ ਸਾਨੂੰ ਕਰਨੀ ਚਾਹੀਦੀ ਹੈ ਕਿ ਅਸੀਂ ਚੰਗੇ ਕੰਮ ਹੀ ਕਰੀਏ, ਤੇ ਹਮੇਸ਼ਾ ਬੰਦਾ ਕੁਝ ਵੀ ਕਰੇ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਪਣੇ ਆਪ ਨਾਲ ਜਿਹੜੀਆਂ ਨੇ ਉਹ ਨਿਗਾਹਾਂ ਨਾ ਮਿਲਾ ਸਕੀਏ ਕਿ ਕਿਵੇਂ ਦਾ ਹੋਇਆ। ਬਾਕੀ ਜ਼ਿੰਦਗੀ ਜਿਹੜੀ ਹੈ ਨਾ, ਇਹਨੂੰ ਜ਼ਿੰਦਾ ਦਿਲੀ ਦੇ ਨਾਲ ਜਿਉਣਾ ਚਾਹੀਦਾ, ਕਿਉਂਕਿ ਜ਼ਿੰਦਗੀ ਜਿਹੜੀ ਹੈ ਉਹ ਕਹਿੰਦੇ ਨੇ ਕੁਲਫੀ ਵਰਗੀ ਹੈ, ਟੇਸਟ ਕਰ ਲਓ ਜਾਂ ਵੇਸਟ ਕਰ ਲਓ, ਕੋਈ ਗੱਲ ਤਾਂ ਇਹਨੇ ਜਾਣਾ ਹੀ ਹੈ। ਇਸ ਲਈ ਵਧੀਆ ਗੱਲ ਨਹੀਂ ਜੇ ਟੇਸਟ ਕੀਤਾ ਜਾਵੇ। ਹੁਣ ਕਈ ਵਾਰ ਨਾ ਦੋਸਤੋ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਜਦੋਂ ਅਸੀਂ ਨਿੱਕੇ ਹੁੰਦੇ ਤੋਂ ਇਹ ਗੱਲ ਸੁਣਦੇ ਆਉਂਦੇ ਹਾਂ ਵੀ ਕਿਤਾਬਾਂ ਜਿਹੜੀਆਂ ਨੇ ਇਹ ਮਨੁੱਖ ਦੀਆਂ ਬਹੁਤ ਵਧੀਆ ਦੋਸਤ ਨੇ, ਬੰਦੇ ਦੀਆਂ ਨਾ ਵਾਲੀਆਂ ਚੰਗੀਆਂ ਵਾਲੀਆਂ ਜਿਹੜੀਆਂ ਆੜੀ ਨੀ ਨਾ ਸਹੇਲੀਆਂ ਜਾਂ ਦੋਸਤ ਸਾਡੇ ਜੋ ਵੀ ਨੇ ਉਹ ਇਹ ਕਿਤਾਬਾਂ ਹੀ ਹੁੰਦੀਆਂ, ਕਿਉਂਕਿ ਇਹ ਨਾ ਤੁਹਾਨੂੰ ਕਦੇ ਗਲਤ ਲਿਖੇ ਨਹੀਂ ਪਾਉਂਦੀਆਂ। ਤਾਂ ਜਿੰਨਾ ਅਸੀਂ ਇਹਨਾਂ ਦੇ ਨਾਲ ਵਿਚਰਦੇ ਹਾਂ ਨਾ, ਇਹਨਾਂ ਦੀ ਸੰਗਤ ਕਰਦੇ ਹਾਂ, ਜ਼ਿੰਦਗੀ ਬਾਰੇ ਤੁਸੀਂ ਓਨੇ ਹੀ ਹਾਂ ਪੱਕੀ ਹੁੰਦੇ ਜਾਂਦੇ ਹੋ। ਬਹੁਤ ਸਾਰੀਆਂ ਗੱਲਾਂ ਸਾਡੇ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ। ਕਈ ਜਿਹੜੇ ਦੋਸਤ ਨੇ ਨਾ, ਸਾਡੀ ਜਿਹੜੀ ਇੱਕ ਵਿਚਾਰਧਾਰਾ ਬਣ ਗਈ ਜ਼ਿੰਦਗੀ ਨੂੰ ਲੈ ਕੇ, ਉਹ ਇਹ ਕਿ ਅਸੀਂ ਤਾਂ ਦੇਹ ਸੁੱਖ ਨੂੰ ਹੀ ਸਭ ਕੁਝ ਸਮਝੀ ਬੈਠੇ ਹਾਂ ਕਿ ਸਾਨੂੰ ਜਿਹੜਾ ਹੈ ਜਿੰਨਾ ਅਸੀਂ ਫਿਜ਼ੀਕਲੀ ਅਸੀਂ ਰਿਲੈਕਸ ਰਹਿ ਸਕਦੇ ਹਾਂ, ਜਿੰਨਾ ਅਸੀਂ ਜਿਹੜਾ ਹੈ ਉਹ ਫ੍ਰੀ ਰਵਾਂਗੇ ਤਾਂ ਓਨਾ ਜਿਹੜਾ ਹੈ ਉਹ ਚੰਗਾ ਉਹ ਹੋਏਗਾ। ਐਵੇਂ ਦਾ ਕੁਝ ਨਹੀਂ ਹੈ ਵਰਤਾਰਾ। ਅਸੀਂ ਜਿਹੜਾ ਹੈ ਕਿੰਨਾ ਕੁ ਅਸੀਂ ਚੰਗਾ ਕਰ ਸਕਦੇ ਹਾਂ ਦੂਜਿਆਂ ਦੇ ਲਈ, ਜਾਂ ਅਸੀਂ ਕੋਸ਼ਿਸ਼ ਕਰੀਏ ਕਿ ਸਾਡੇ ਤੋਂ ਕਿਸੇ ਦਾ ਕੁਝ ਬੁਰਾ ਨਾ ਹੋਏ, ਤੇ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਦੇ ਨਾਲ ਜੀਵੇ, ਇਹ ਗੱਲ ਜਿਹੜੀ ਹੈ ਇਹ ਖਾਸ ਹੁੰਦੀ ਹੈ। ਅਸੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਕਿੰਨੀ ਕੁ ਗਿਆਨ ਦੀ ਜੋਤ ਦੇ ਨਾਲ ਭਰਿਆ, ਕਿੰਨਾ ਕੁ ਅਸੀਂ ਆਪਣੇ ਅੰਦਰ ਨੂੰ ਜਿਹੜਾ ਹੈ ਉਹ ਤਾਕਤਵਰ ਬਣਾ ਰਹੇ ਹਾਂ, ਦੂਸਰਿਆਂ ਦਾ ਭਲਾ ਮੰਗ ਰਹੇ ਹਾਂ, ਅਸੀਂ ਆਪਣੇ ਅੰਦਰ ਜਿਹੜਾ ਹੈ ਕਿੰਨਾ ਕੁ ਕੂੜਾ ਕਬਾੜਾ ਜਿਹੜਾ ਉਹ ਨਹੀਂ ਇਕੱਠਾ ਹੋਣ ਦੇਣਾ ਦੂਜਿਆਂ ਦੇ ਲਈ ਕੁਝ ਵੀ ਬੁਰਾ ਸੋਚ ਕੇ। ਬਾਕੀ ਅਸੀਂ ਕੋਈ ਦੂਜਾ ਕੀ ਕਰਦਾ, ਉਹ ਕਿਵੇਂ ਕਰ ਰਿਹਾ, ਕੌਣ ਕੀ ਕਰ ਰਿਹਾ, ਚੇਂਜ ਕਰ ਰਿਹਾ, ਕਿਵੇਂ ਕਰ ਰਿਹਾ, ਇਸ ਤੋਂ ਅਸੀਂ ਜਿੰਨੇ ਦੂਰ ਰਵਾਂਗੇ ਓਨੀਆਂ ਹੀ ਜਿਹੜੀਆਂ ਖੁਸ਼ੀਆਂ ਨੇ ਉਹ ਸਾਡੇ ਕੋਲ ਆਉਣਗੀਆਂ, ਓਨੀ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਦੋਸਤੋ ਉਹ ਬਹੁਤ ਜ਼ਿਆਦਾ ਵਧੀਆ ਹੋ ਜਾਏਗੀ। ਹਾਂ, ਇਹ ਮੈਨੂੰ ਪਤਾ ਤੁਸੀਂ ਕਹੋਗੇ ਕਿ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਨੇ ਕਿ ਹਾਂ ਜਿਹੜਾ ਇੰਜ ਹੁੰਦਾ, ਪਰ ਅਸਲੀਅਤ ਦੇ ਵਿੱਚ ਬਹੁਤ ਔਖਾ। ਪਰ ਮੈਂ ਇੱਕ ਗੱਲ ਹੋਰ ਵੀ ਦੱਸ ਦਿੰਦੀ ਹਾਂ ਕਿ ਔਖਾ ਔਖਾ ਕੁਝ ਨਹੀਂ, ਇਹ ਸਿਰਫ ਨਾ ਸਾਨੂੰ ਆਦਤਾਂ ਬਣਾਉਣੀਆਂ ਪੈਂਦੀਆਂ ਨੇ, ਤੇ ਜਦੋਂ ਇੱਕ ਵਾਰ ਸਾਨੂੰ ਇਸ ਤਰ੍ਹਾਂ ਦੀਆਂ ਆਦਤਾਂ ਬਣ ਗਈਆਂ ਨਾ, ਫਿਰ ਤਾਂ ਕਹਿੰਦੇ ਕਿ ਵਰਸ਼ਾ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਤੇ ਜਦੋਂ ਹੁਣ ਆਦਤਾਂ ਜਿਹੜੀਆਂ ਨੇ, ਇਹ ਚਾਹੇ ਤੁਸੀਂ ਚੰਗੀਆਂ ਪਾ ਲਓ ਜਾਂ ਭੈੜੀਆਂ ਪਾ ਲਓ, ਇੱਕ ਵਾਰ ਪੈ ਗਈਆਂ ਤਾਂ ਫਿਰ ਉਸ ਤੋਂ ਬਾਅਦ ਇਹ ਤੁਹਾਡੇ ਨਾਲ ਹੀ ਜਾਣਗੀਆਂ। ਇਹਨਾਂ ਨੂੰ ਜਿਹੜਾ ਹੈ ਇਹ ਤੁਸੀਂ ਨੇ ਹੁਣ ਸੋਚਣਾ ਕਿ ਤੁਸੀਂ ਕਿਵੇਂ ਦੀਆਂ ਜਿਹੜੀਆਂ ਆਦਤਾਂ ਉਹ ਪਾ ਰਹੇ ਹੋ ਆਪਣੇ ਨਾਲ, ਕਿਵੇਂ ਦੀਆਂ ਆਦਤਾਂ ਤੁਸੀਂ ਅੱਗੇ ਆਪਣੀਆਂ ਪੀੜੀ ਦੇ ਵਿੱਚ ਜਿਹੜੀਆਂ ਨੇ ਉਹ ਪਾਉਣੀਆਂ ਨੇ ਨਵੀਂ ਪੀੜੀ ਦੇ ਵਿੱਚ। ਕਿਉਂਕਿ ਇੱਕ ਗੱਲ ਤਾਂ ਬਿਲਕੁਲ ਸੱਚੀ ਹੈ ਦੋਸਤੋ, ਕਿ ਜਿਹੜੇ ਬੱਚੇ ਨੇ ਨਾ ਇਹ ਉਹ ਨਹੀਂ ਕਰਦੇ ਜੋ ਸਾਡੇ ਤੋਂ ਸੁਣਦੇ ਨੇ, ਇਹ ਉਹੀ ਕਰਦੇ ਆ ਜੋ ਦੇਖਦੇ ਨੇ। ਇਸ ਲਈ ਅਸੀਂ ਜੇ ਚੰਗੇ ਬਣਾਂਗੇ ਅਸਲੀਅਤ ਦੇ ਵਿੱਚ ਜਿਹੜੇ ਆ ਚੰਗੇ ਜੇ ਅਸੀਂ ਹੋਵਾਂਗੇ, ਇਹ ਤਾਂ ਹੀ ਸਾਡੀ ਜਿਹੜੀ ਆਉਣ ਵਾਲੀ ਪੀੜੀ ਹੈ ਇਹ ਤਾਂ ਹੀ ਜ਼ਿੰਦਗੀ ਮਾਣੇਗੀ। ਜੇ ਅਸੀਂ ਇਹਨਾਂ ਦੇ ਸਾਹਮਣੇ ਨਾ ਐਵੇਂ ਉਹੀ ਜਿਵੇਂ ਕਹਿੰਦੇ ਕਿ ਮਰੂ ਮਰੂ ਜਿਹੇ ਕਰੀ ਗਏ ਕਿ ਹਾਏ ਇਹ ਕੀ ਹੋਈ ਜਾਂਦਾ ਆ, ਵੀ ਇੰਨਾ ਉਹ ਹੋ ਗਿਆ, ਘਾਟਾ ਪੈ ਗਿਆ, ਇਹ ਹੋ ਗਿਆ, ਉਹ ਹੋ ਗਿਆ, ਜਿੰਨਾ ਅਸੀਂ ਇਹ ਸਭ ਕੁਝ ਕਰਾਂਗੇ ਨਾ ਉਹ ਬਹੁਤ ਮਾਨਸਿਕ ਤੌਰ ਤੇ ਬਹੁਤ ਉਹਦਾ ਅਸਰ ਪੈਂਦਾ ਬੱਚਿਆਂ ਤੇ। ਕਿਉਂਕਿ ਬੱਚੇ ਹੁੰਦੇ ਨੇ ਪੂਰੀ ਸਲੇਟ ਅਰਗੇ, ਤੇ ਇਹਨਾਂ ਤੇ ਜੋ ਕੁਝ ਤੁਸੀਂ ਅਕੇਰ ਦੋਗੇ ਨਾ ਬਚਪਨ ਦੇ ਵਿੱਚ ਉਹੀ ਕੁਝ ਰਹਿ ਜਾਂਦਾ। ਜੇ ਤੁਸੀਂ ਹੁਣ ਇਹਨਾਂ ਨੂੰ ਕਹੋਗੇ ਕਿ ਬਚਪਨ ਦੇ ਵਿੱਚ ਕਿ ਤੂੰ ਜ਼ਿੰਦਾ ਦਿਲੀ ਨਾਲ ਜਿਉਣਾ, ਤੂੰ ਜਿਹੜਾ ਹੈ ਉਹ ਪੋਜ਼ਿਟਿਵਿਟੀ ਦੇ ਨਾਲ ਰਹਿਣਾ, ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਵੱਡੀ ਨਹੀਂ ਹੁੰਦੀ, ਤਾਂ ਫਿਰ ਇਹ ਬੱਚੇ ਜਿਹੜੇ ਨੇ ਇਹ ਓਦਾਂ ਦੇ ਹੀ ਹੋਣਗੇ। ਤੇ ਜੇ ਤੁਸੀਂ ਇਹਦੇ ਸਾਹਮਣੇ ਬਚਪਨ ਤੋਂ ਹੀ ਜਿਹੜਾ ਹੈ ਆਪਾਂ ਇਹ ਕਲੇਸ਼ ਮਚਾ ਕੇ ਰੱਖੋਗੇ ਨਾ ਕਿ ਇੰਜ ਨੀ, ਇਹ ਚੀਜ਼ਾਂ ਬੱਚੇ ਦੀ ਮਾਨਸਿਕ ਸਥਿਤੀ ਤੇ ਬਹੁਤ ਅਸਰ ਪਾਉਂਦੀਆਂ। ਬੱਚਿਆਂ ਨੂੰ ਜ਼ਿੰਦਗੀ ਜਿਉਣੀ ਸਿਖਾਓ। ਮੈਨੂੰ ਲੱਗਦਾ ਹੁੰਦਾ ਦੋਸਤੋ ਕਿਤੇ ਨਾ ਕਿਤੇ ਨਾ ਸਾਡੀ, ਵੈਸੇ ਜਿਹੜੇ ਪੰਜਾਬੀ ਹੈ ਕਹਿੰਦੇ ਜ਼ਿੰਦਗੀ ਇਹ ਮਾਣਦੇ ਆ ਬਹੁਤ, ਅਸੀਂ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ, ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੀ ਆ। ਪਰ ਕਿਤੇ ਨਾ ਜਿਹੜਾ ਹੈ ਇਹ ਪੈਸੇ ਦੇ ਜੋੜ ਤੋੜ ਦੇ ਮਾਮਲੇ ਦੀ ਜਿਵੇਂ ਗੱਲ ਕਰਾਂ ਤਾਂ ਇਹਦੇ ਲਈ ਵੀ ਅਸੀਂ ਪੰਜਾਬੀ ਮਸ਼ਹੂਰ ਹਾਂ। ਤੇ ਇਹ ਗੱਲ ਹੈ ਕਿ ਕਹਿੰਦੇ ਪੰਜਾਬੀ ਇਤਿਹਾਸ ਬਣਾਉਂਦੇ ਬਹੁਤ ਨੇ ਪਰ ਸਾਂਭਦੇ ਨਹੀਂ, ਤੇ ਜ਼ਰੂਰਤ ਹੈ ਆਪਣੇ ਇਤਿਹਾਸ ਨੂੰ, ਆਪਣੀ ਵਿਰਾਸਤ ਨੂੰ ਸਾਂਭਣ ਦੀ, ਤਾਂ ਜੋ ਅਸੀਂ ਆਪਣੀ ਨਵੀਂ ਪੀੜ੍ਹੀ ਦੇ ਤੱਕ ਇਹਨਾਂ ਚੀਜ਼ਾਂ ਨੂੰ ਲੈ ਕੇ ਜਾ ਸਕੀਏ। ਤੇ ਦੇਖੋ ਸਰਬਜੀਤ ਭਾਜੀ ਸਾਡੇ ਨਾਲ ਪੰਜਾਬ ਤੋਂ ਪੂਰਾ ਤਕਨੀਕੀ ਸਹਿਯੋਗ ਜਿਹੜਾ ਨਾ ਇਸ ਪ੍ਰੋਗਰਾਮ ਦੇ ਵਿੱਚ ਨਿਭਾ ਰਹੇ ਨੇ, ਉਹਨਾਂ ਨੂੰ ਵੀ ਅਸੀਂ ਇੱਕ ਵਾਰ ਤੋਂ ਜਿਹੜਾ ਹੈ ਉਹਨਾਂ ਦਾ ਖਾਸ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ। ਤਾਂ ਕੋਸ਼ਿਸ਼ ਸਾਡੀ ਸਾਰਿਆਂ ਦੀ ਇਹੀ ਕਰਨੀ ਬਣਦੀ ਹੈ ਕਿ ਅਸੀਂ ਬੱਚਿਆਂ ਨੂੰ ਜ਼ਿੰਦਗੀ ਨੂੰ ਜਿਉਣਾ ਸਿਖਾਈਏ। ਜ਼ਿੰਦਾ ਦਿਲੀ ਨਾਲ ਜ਼ਿੰਦਗੀ ਚੇਂਜ ਜਿਉਂਦੀ ਹੈ, ਕਿਉਂਕਿ ਅਕਸਰ ਨਾ ਅਸੀਂ ਜਦੋਂ ਦੂਜਿਆਂ ਦੀ ਗੱਲ ਕਰਦੇ ਸਾਨੂੰ ਲੱਗਦਾ ਕਿ ਨਹੀਂ ਉਹ ਜਿਹੜਾ ਦੋਸਤ ਉਹ ਫਲਾਣਾ ਬੰਦਾ ਨਾ ਉਹਦੀ ਜ਼ਿੰਦਗੀ ਮੇਰੇ ਨਾਲੋਂ ਵਧੀਆ, ਉਹਦਾ ਕਾਰੋਬਾਰ ਸੈੱਟ ਆ, ਉਹਦਾ ਐਨ ਕੰਮ ਕਾਰ ਵਧੀਆ ਚੱਲਦਾ, ਉਹਦੇ ਬੱਚੇ ਉਹਦੇ ਕਹਿਣੇ ਚ ਨੇ, ਉਹ ਏਦਾਂ ਉਹਨੇ ਪੰਜਾਬ ਦੀ ਕੋਠੀ ਬਣਾ ਲਈ, ਇਹ ਕਰ ਲਿਆ, ਉਹ ਕਰ ਲਿਆ। ਤਾਂ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਜਿਹੜੀਆਂ ਇਹ ਗੱਲਾਂ ਚੱਲਦੀਆਂ ਨਾ, ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦੀਆਂ, ਤੇ ਮਾਨਸਿਕ ਸਿਹਤ ਸਾਡੀ ਜਿਹੜੀ ਹੈ ਇਹਨੂੰ ਸਹੀ ਰੱਖਣਾ ਵੀ ਸਾਡਾ ਫਰਜ਼ ਹੈ, ਸਾਡੀ ਜ਼ਰੂਰਤ ਹੈ ਇਹ। ਕਿਉਂਕਿ ਕਹਿੰਦੇ ਕਿ ਇੱਕ ਜਿਹੜਾ ਮਨ ਜਿਹੜਾ ਹੈ ਸਾਡਾ ਉਹ ਜੇ ਸਿਹਤਮੰਦ ਹੋਏਗਾ, ਇਹ ਸਭ ਕੁਛ ਜਿਹੜੀ ਖੇਡ ਹੈ ਨਾ। ਇੱਕ ਗੱਲ ਮੇਰੇ ਨਾ ਇਹ ਯਾਦ ਆ ਰਹੀ ਹੈ ਕਿ ਬਚਪਨ ਦੇ ਵਿੱਚ ਨਾ ਦੀਦੀ ਇੱਕ ਗੱਲ ਕਹਿੰਦੀ ਹੁੰਦੀ ਸੀ ਕਿ ਕਹਿੰਦੇ ਸੀ ਜਿਹੜੀ ਇਹ ਸਾਰੀ ਖੇਡ ਹੈ ਨਾ ਇਹ ਸਿਰਫ ਇਸ ਮੱਥੇ ਦੀ ਹੈ, ਇਸ ਮਨ ਦੀ ਹੈ, ਇਸ ਸਿਰ ਦੀ ਹੈ, ਤੇ ਇਹਨੂੰ ਹੈਡ ਜਿਹੜਾ ਹੈ ਉਹ ਇਸੇ ਲਈ ਕਿਹਾ ਜਾਂਦਾ ਕਿ ਇਹ ਹੈਡ ਇਸ ਲਈ ਵੀ ਇਹਨੂੰ ਕਹਿੰਦੇ ਵੀ ਇਹ ਸਾਡਾ ਸਿਰ ਹੈ, ਇਹਨੂੰ ਇਸ ਲਈ ਵੀ ਕਿਹਾ ਜਾਂਦਾ ਕਿਉਂਕਿ ਇਹ ਬੌਸ ਹੈ, ਪੂਰੀ ਬੋਡੀ ਨੂੰ ਕੰਟਰੋਲ ਕਰਦਾ। ਤੇ ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਮੱਥਾ ਟੇਕਦੇ ਹਾਂ ਨਾ, ਤਾਂ ਉਦੋਂ ਵੀ ਇਸੇ ਨੂੰ ਤਾਂ ਝੁਕਾਉਂਦੇ ਆ ਤਾਂ ਕਿ ਇਹਦੇ ਤੇ ਵਾਹਿਗੁਰੂ ਮੇਰਾ ਭਰਿਆ ਹੱਥ ਰੱਖੀ, ਇਹ ਸਹੀ ਸਲਾਮਤ ਰਹੇ, ਕਿਉਂਕਿ ਜੇ ਸਿਰ ਘੁੰਮ ਗਿਆ ਨਾ ਤਾਂ ਫਿਰ ਦੁਨੀਆਂ ਘੁੰਮਦੀ ਹੈ। ਤੇ ਇਹ ਗੱਲ ਬਿਲਕੁਲ ਸਹੀ ਹੈ ਜੀ, ਕਹਿੰਦੇ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਨਾ। ਤਾਂ ਉਹ ਚੀਜ਼ ਨਾ ਸਾਨੂੰ ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਂ ਜਿਸ ਤਰ੍ਹਾਂ ਦੀਆਂ ਜਿਹੜੀ ਬਚਪਨ ਦੇ ਵਿੱਚ ਜੋ ਚੀਜ਼ ਸਾਡੇ ਅੰਦਰ ਜਿਹੜੀ ਪਾਈ ਗਈ ਸੀ ਨਾ ਇਹ ਬਹੁਤ ਚੰਗੀ ਸੀ, ਕਿਤੇ ਨਾ ਕਿਤੇ ਸਾਨੂੰ ਸਾਰੀ ਜ਼ਿੰਦਗੀ ਜਿਦੇ ਵੀ ਕਿਤੇ ਦੇਖੋ ਸੁਭਾਵਿਕ ਜੀ ਗੱਲ ਆ ਦੋਸਤੋ ਕਿ ਜੇ ਜ਼ਿੰਦਗੀ ਹੈ ਤਾਂ ਪਰੇਸ਼ਾਨੀਆਂ ਕਿਤੇ ਨਾ ਕਿਤੇ ਹੋਣਗੀਆਂ, ਜ਼ਿੰਦਗੀ ਦੇ ਵਿੱਚ ਦਿੱਕਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਇਹ ਜਿਉਂਦੇ ਜੀ ਤਾਂ ਹਰ ਇਨਸਾਨ ਕੋਲ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ। ਇੱਕ ਨਿੱਕੀ ਜੀ ਗੱਲ ਮੇਰੇ ਯਾਦ ਆ ਰਹੀ ਸੀ, ਇੱਕ ਕਹਾਣੀ ਜਿਹੜੀ ਬਚਪਨ ਦੇ ਵਿੱਚ ਸੁਣੀ ਹੋਈ ਸੀ ਕਿ ਇੱਕ ਵਾਰ ਇੱਕ ਰਾਜਾ ਆਪਣੀ ਘੋੜੀ ਦੇ ਨਾਲ ਖੇਤ ਦੇ ਵਿੱਚੋਂ ਕਿਸੇ ਰਸਤੇ ਤੋਂ ਜਾ ਰਿਹਾ ਸੀ, ਤਾਂ ਉੱਥੇ ਇੱਕ ਕਿਸਾਨ ਪਹਿਲੇ ਹੀ ਜਿਹੜਾ ਘਰ ਤੋਂ ਪਰੇਸ਼ਾਨ ਹੋ ਕੇ ਆਇਆ ਸੀ, ਉਹਨੂੰ ਲੱਗਿਆ ਸੀ ਵੀ ਘਰੇ ਵੀ ਬਹੁਤ ਜਿਹੜਾ ਹੈ ਕੁਝ ਬਣਦਾ ਨਹੀਂ ਹੈ ਤੇ ਬਹੁਤ ਪਰੇਸ਼ਾਨੀ ਹੈ, ਫਸਲ ਘੱਟ ਹੈ, ਕੁਝ ਹੋ ਨਹੀਂ ਰਿਹਾ ਤੇ ਉੱਤੋਂ ਘਰ ਦੇ ਵਿੱਚ ਕਲੇਸ਼ ਹੈ। ਉਹ ਘਰੋਂ ਸੋਚ ਕੇ ਨਿਕਲਿਆ ਕਿ ਕੁਝ ਵੀ ਹੋਵੇ ਅੱਜ ਮੈਂ ਇਹ ਜ਼ਿੰਦਗੀ ਦਾ ਫਾਹ ਵੱਢ ਹੀ ਦੇਣਾ, ਅੱਜ ਮੈਂ ਘਰੇ ਨਹੀਂ ਮੁੜਨਾ ਕੁਝ ਵੀ ਹੋ ਜੇ। ਤੇ ਉੱਤੋਂ ਉਸੇ ਰਸਤੇ ਤੋਂ ਜਿਹੜਾ ਰਾਜਾ ਹੈ ਉਹ ਆਇਆ ਆਪਣੀ ਘੋੜੀ ਲੈ ਕੇ, ਤੇ ਰਾਜੇ ਨੇ ਜਦੋਂ ਉਹਨੂੰ ਖੂਹ ਦੇ ਕੋਲ ਬੈਠੇ ਹੋਏ ਦੇਖਿਆ ਕਿਸਾਨ ਨੂੰ, ਉਹਨੇ ਕਿਹਾ ਕਿ ਤੂੰ ਇਹ ਖੂਹ ਨੂੰ ਗੇੜ ਤੇ ਮੇਰੀ ਘੋੜੀ ਨੂੰ ਪਾਣੀ ਪਿਆ। ਤੇ ਹੁਣ ਰਾਜੇ ਦਾ ਹੁਕਮ ਸੀ ਤੇ ਉਹ ਬੰਦਾ ਵਿਚਾਰਾ ਕੀ ਕਰੇ, ਉਹ ਖੂਹ ਗੇੜਨ ਲੱਗਿਆ। ਤਾਂ ਹੁਣ ਜਿਵੇਂ ਖੂਹ ਗੇੜਨ ਦੀ ਜਿਹੜੀ ਟਕ ਟਕ ਦੀ ਆਵਾਜ਼ ਹੈ ਉਹ ਆਏ, ਉਹਦੇ ਨਾਲ ਕੀ ਹੋਇਆ ਕਿ ਘੋੜੀ ਪਾਣੀ ਪੀਣ ਪਿੱਛੇ ਹਟ ਗਏ। ਤੇ ਰਾਜੇ ਨੇ ਉਹਨੂੰ ਫਿਰ ਤੋਂ ਦੁਬਾਰੇ ਡਾਂਟਿਆ ਕਿ ਮੈਂ ਤੈਨੂੰ ਬਹੁਤ ਸਜ਼ਾ ਦੇਵਾਂਗਾ, ਮੇਰੀ ਘੋੜੀ ਨੂੰ ਪਾਣੀ ਪਿਆ। ਉਹ ਵਿਚਾਰਾ ਫਿਰ ਤੋਂ ਉਹਨੇ ਖੂਹ ਗੇੜਿਆ, ਟਕ ਟਕ ਦੀ ਆਵਾਜ਼ ਆਈ, ਘੋੜੀ ਫਿਰ ਪਿੱਛੇ ਹਟ ਗਈ ਡਰ ਕੇ ਉਸ ਆਵਾਜ਼ ਤੋਂ, ਉਹ ਪਾਣੀ ਨਾ ਪੀਏ। ਤਾਂ ਰਾਜੇ ਨੂੰ ਬਹੁਤ ਗੁੱਸਾ ਆਇਆ, ਉਹਨੇ ਕਿਹਾ ਕਿ ਤੂੰ ਮੇਰੀ ਘੋੜੀ ਨੂੰ ਪਾਣੀ ਨਹੀਂ ਪਿਆ ਰਿਹਾ, ਤੂੰ ਉਹਨੂੰ ਪਰੇਸ਼ਾਨ ਕਰ ਰਿਹਾ, ਪਾਣੀ ਪੀਣ ਤੋਂ ਮਨਾ ਕਰ ਰਿਹਾ, ਇਸ ਲਈ ਮੈਂ ਕੀ ਕਰਾਂਗਾ ਕਿ ਹੁਣ ਮੈਂ ਤੈਨੂੰ ਵੱਡੀ ਸਾਰੀ ਜਿਹੜੀ ਹੈ ਸਜ਼ਾ ਦੇਵਾਂਗਾ, ਜਾਂ ਤਾਂ ਮੈਂ ਤੈਨੂੰ ਆਪਣੇ ਰਾਜ ਦੇ ਵਿੱਚੋਂ ਬਾਹਰ ਕੱਢ ਦੇਵਾਂਗਾ, ਤੇ ਜਾਂ ਫਿਰ ਹੁਣ ਤੈਨੂੰ ਜਿਹੜੀ ਹੈ ਫਾਂਸੀ ਮਿਲੇਗੀ। ਤਾਂ ਕਿਤੇ ਨਾ ਜਿਹੜਾ ਵਜ਼ੀਰ ਸੀ ਰਾਜੇ ਦਾ ਉਹ ਉਹਦੇ ਨਾਲ ਸੀ, ਉਹ ਸਮਝਦਾਰ ਸੀ ਕਾਫੀ, ਤੇ ਉਹਨੇ ਫਿਰ ਰਾਜੇ ਨੂੰ ਇਹ ਗੱਲ ਸਮਝਾਈ। ਉਹਨੇ ਕਿਹਾ ਕਿ ਰਾਜਨ ਇਹਦੇ ਵਿੱਚ ਇਸ ਗਰੀਬੜੇ ਜੀ ਦਾ ਕੋਈ ਦੋਸ਼ ਨਹੀਂ ਹੈ ਵਿਚਾਰੇ ਦਾ, ਇਹ ਤਾਂ ਖੂਹ ਨੂੰ ਗੇੜ ਰਿਹਾ, ਤੇ ਜੇ ਤੁਹਾਡੀ ਘੋੜੀ ਨੇ ਪਾਣੀ ਪੀਣਾ ਤਾਂ ਇਹਨੂੰ ਇਸੇ ਟਕ ਟਕ ਦੇ ਵਿੱਚ ਹੀ ਪਾਣੀ ਪੀਣਾ ਪਏਗਾ। ਇਸ ਤਰ੍ਹਾਂ ਦੋਸਤੋ ਸਾਡੀ ਜ਼ਿੰਦਗੀ ਹੈ। ਹੁਣ ਜੇ ਅਸੀਂ ਜ਼ਿੰਦਗੀ ਰੂਪੀ ਖੂਹ ਨੂੰ ਗੇੜਨਾ ਹੈ ਨਾ, ਤੇ ਟਕ ਟਕ ਜਿਹੜੀ ਪਰੇਸ਼ਾਨੀਆਂ ਦੀ ਹੈ ਇਹ ਤਾਂ ਨਾਲ ਦੀ ਨਾਲ ਰਹਿਣੀ ਹੀ ਹੈ। ਜੇ ਸਾਨੂੰ ਜ਼ਿੰਦਗੀ ਤੇ ਕੁਝ ਚਾਹੀਦਾ ਨਾ ਤਾਂ ਟਕ ਟਕ ਤਾਂ ਨਾਲ ਹੋਏਗੀ ਹੋਏਗੀ, ਜੇ ਸਾਡੇ ਕੋਲ ਪਾਣੀ ਨਹੀਂ ਹੈ ਫਿਰ ਟਕ ਟਕ ਵੀ ਨਹੀਂ ਹੋਣੀ। ਪਰ ਜੇ ਸਾਨੂੰ ਪਾਣੀ ਭਾਵ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਚਾਹੀਦਾ ਤਾਂ ਉਹਦੇ ਲਈ ਤੱਕ ਤੱਕ ਦੇ ਨਾਲ ਹੀ ਜਿਹੜੀ ਪਰੇਸ਼ਾਨੀਆਂ ਦੀ ਜਿਹੜੀ ਹੈ ਨਾ ਛੋਟੀਆਂ ਬਹੁਤੀਆਂ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦੇ ਨਾਲ ਹੀ ਸਾਨੂੰ ਐਡਜਸਟ ਕਰਨਾ ਪੈਣਾ। ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਕਿ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਨੂੰ ਕਿੰਝ ਚੁਣਾ, ਇਹ ਬਹੁਤ ਜ਼ਰੂਰੀ ਹੈ। ਤੇ ਗੀਤ ਸੁਣ ਲੈਂਦੇ ਹਾਂ ਆਪਾਂ ਇੱਕ ਜ਼ਿੰਦਾ ਦਿਲ ਜ਼ਿੰਦਗੀ ਤੇ ਸੇਮ ਜੱਸੜ ਦੀ ਆਵਾਜ਼ ਦੇ ਵਿੱਚ।
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ, ਲੱਭ ਨਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ, ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ, ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ।
ਦੋਸਤੋ ਜੀ ਤੁਸੀਂ ਸੁਣਿਆ ਕਿ ਜ਼ਿੰਦਗੀ ਜਿਹੜੀ ਹੈ ਨਾ ਇਹ ਜ਼ਿੰਦਾ ਦਿਲ ਹੀ ਚਾਹੀਦੀ ਹੈ, ਤੇ ਟਾਈਮ ਹੋਏਗੀ ਜੇ ਅਸੀਂ ਆਪਣੇ ਬਚਪਨ ਤੋਂ ਹੀ ਇਹਦੇ ਲਈ ਜਿਹੜੀ ਥੋੜੀ ਥੋੜੀ ਕੋਸ਼ਿਸ਼ ਉਹ ਕਰਦੇ ਰਵਾਂਗੇ। ਕਹਿੰਦੇ ਨੇ ਕਿ ਛੋਟਾ ਜਿਹੜਾ ਪੌਦਾ ਹੁੰਦਾ ਨਾ ਉਹਨੂੰ ਸਿੰਜਣਾ ਪੈਂਦਾ। ਇੱਕ ਗੱਲ ਯਾਦ ਆਉਂਦੀ ਕਿ ਪੰਜਾਬ ਦੇ ਵਿੱਚ ਨਾ ਕਿਤੇ ਨਾ ਕਿਤੇ ਜਿਹੜਾ ਛੋਟਾ ਬੱਚਾ ਹੈ, ਕਈ ਇਹ ਵੈਸੇ ਖੇਤਰੀ ਭਾਸ਼ਾ ਹੋ ਸਕਦੀ ਹੈ ਕਿ ਜਿਹੜੀ ਹੈ, ਮੈਨੂੰ ਇਹ ਨੀ ਪਤਾ ਕਿ ਇਹ ਸ਼ਬਦ ਜਿਹੜਾ ਹੈ ਵੈਸੇ ਮਾਲਵੇ ਦੇ ਬਠਿੰਡਾ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹੜਾ ਸ਼ਬਦ ਹੈ ਇਹ ਬੋਲਿਆ ਜਾਂਦਾ, ਮਾਨਸਾ ਦੇ ਏਰੀਏ ਦਾ ਇਹ ਸ਼ਬਦ ਹੈ। ਉੱਥੇ ਨਾ ਜਿਹੜਾ ਛੋਟਾ ਬੱਚਾ ਹੁੰਦਾ ਉਹਨੂੰ ਬੂਜਾ ਕਹਿੰਦੇ ਨੇ, ਬੂਜਾ। ਤਾਂ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਬਜ਼ੁਰਗਾਂ ਤੋਂ ਕਿ ਇਹ ਬੂਜਾ ਬੱਚੇ ਨੂੰ ਕਿਉਂ ਬੋਲਿਆ ਜਾਂਦਾ, ਇਹਦੇ ਪਿੱਛੇ ਕਾਰਨ ਕੀ ਹੈ, ਬੂਜਾ ਹੁੰਦਾ ਕੀ ਹੈ। ਤਾਂ ਫਿਰ ਜਿਹੜੀ ਗੱਲ ਪਤਾ ਚੱਲੀ ਉਹ ਇਹ ਕਿ ਜਿਹੜਾ ਛੋਟਾ ਪੌਦਾ ਹੁੰਦਾ ਆ, ਜਿਹੜਾ ਛੋਟਾ ਬਿਲਕੁਲ ਪੌਦਾ ਜਿਹੜੀਆਂ ਕਰੁੰਬਲਾਂ ਕੱਚੀਆਂ ਦੀਆਂ ਨੀ ਹੁੰਦੀਆਂ, ਜਿਵੇਂ ਮੰਨ ਲਓ ਅਸੀਂ ਕੋਈ ਅੰਬ ਦਾ ਹੀ ਛੋਟਾ ਜਿਹਾ ਬੂਟਾ ਲਗਾਇਆ ਤਾਂ ਸ਼ੁਰੂਆਤ ਦੇ ਵਿੱਚ ਨਾ ਜੇ ਨਿੱਕਾ ਹੁੰਦਾ ਉਹਦੇ ਪੱਤੇ ਕਿਵੇਂ ਲਾਲ ਲਾਲ ਜਿਹੇ ਹੁੰਦੇ ਨੇ, ਕਰੁੰਬਲਾਂ ਜਿਹੀਆਂ ਬਿਲਕੁਲ ਕੱਚੀਆਂ ਜਿਹੀਆਂ ਨਰਮ ਨਰਮ ਜਿਹਾ, ਉਹਨੂੰ ਛੋਟੇ ਪੌਦੇ ਨੂੰ ਬੂਜਾ ਕਹਿੰਦੇ ਨੇ। ਤੇ ਇਸੇ ਲਈ ਕਿਤੇ ਨਾ ਕਿਤੇ ਜਿਹੜਾ ਮਲਵਈ ਖੇਤਰ ਦੇ ਵਿੱਚ ਬੱਚੇ ਨੂੰ ਕਈ ਥਾਵਾਂ ਤੇ ਬੂਜਾ ਬੋਲਿਆ ਜਾਂਦਾ, ਤਾਂ ਉਹ ਇਸੇ ਲਈ ਬੋਲਿਆ ਜਾਂਦਾ ਕਿਉਂਕਿ ਨੀਂਹ ਜਿਹੜੀ ਹੈ ਉਹ ਬਚਪਨ ਦੇ ਵਿੱਚ ਰੱਖੀ ਜਾਂਦੀ ਹੈ। ਬੱਚਾ ਹੋਇਆ, ਦਰਖਤ ਹੋਇਆ, ਜਾਂ ਕੋਰੀ ਸਲੇਟ ਵਰਗੇ ਹੁੰਦੇ ਨੇ ਨਾ, ਜੋ ਕੁਝ ਅਸੀਂ ਬਚਪਨ ਦੇ ਵਿੱਚ, ਹੁਣ ਜਿਵੇਂ ਦਾ ਸਿਆਣੇ ਕਹਿੰਦੇ ਸੀ ਕਿ ਜਿਵੇਂ ਦਾ ਪੌਣ ਪਾਣੀ ਜਾਂ ਜਿਵੇਂ ਦਾ ਅੰਨ ਪਾਣੀ ਉਵੇਂ ਦਾ ਕੰਮ ਜਾਣੀ ਨਾ। ਹੁਣ ਜਿਸ ਤਰ੍ਹਾਂ ਦਾ ਅਸੀਂ ਬਚਪਨ ਦੇ ਵਿੱਚ ਉਹਨਾਂ ਦੇ ਅੰਦਰ ਪਾਤਾ ਹੌਲੀ ਹੌਲੀ ਹਨਾ, ਉਹ ਕਿਉਂਕਿ ਹੌਲੀ ਹੌਲੀ ਹੁਣ ਦਰਖਤ ਹੈ, ਬੱਚੇ ਹੈ, ਇੱਕ ਦਿਨ ਦੇ ਵਿੱਚ ਤਾਂ ਵੱਡੇ ਹੋਣੇ ਨੀ, ਹੌਲੀ ਹੌਲੀ ਇਹ ਚੀਜ਼ਾਂ ਸਮਾਂ ਮੰਗਦੀਆਂ ਨੇ। ਤੇ ਐਵੇਂ ਨੀ ਕਿ ਇੱਕ ਦਿਨ ਅਸੀਂ ਅੱਜ ਜਿਹੜਾ ਹੈ ਅਸੀਂ ਕਹੀਏ ਕਿਸੇ ਪੌਦੇ ਦੇ ਵਿੱਚ ਕਿ ਅਸੀਂ ਅੱਜ ਹੀ ਵਧੀਆ ਖਾਦ ਵੀ ਪਾਤੀ, ਪਾਣੀ ਵੀ ਪਾਤੀ, ਭਾਈ ਹੁਣ ਤੂੰ ਵੱਡਾ ਹੋ ਜਾ, ਉਹ ਥੋੜੀ ਨਾ ਹੋਣ ਲੱਗਿਆ, ਉਹਨੂੰ ਤਾਂ ਸਮਾਂ ਚਾਹੀਦਾ। ਤੇ ਇਹ ਸਮਾਂ ਉਹਨੂੰ ਅਸੀਂ ਦੇਣਾ ਹੈ, ਹਰ ਰੋਜ਼ ਦੀ ਜਿਹੜੀ ਹੈ ਉਹਨੂੰ ਕੇਅਰ, ਹਰ ਰੋਜ਼ ਦਾ ਪਿਆਰ ਦੁਲਾਰ ਜਿਹੜਾ ਹੈ ਉਹਨੂੰ, ਹਰ ਰੋਜ਼ ਦੀ ਪਰਵਾਹ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਨਾ ਮੇਰਾ ਇਹੀ ਜਿਹੜਾ ਗੱਲ ਕਹਿਣ ਦਾ ਕਾਰਨ ਹੈ ਉਹ ਦੋਸਤੋ ਇਹ ਹੈ ਕਿ ਸਿਰਫ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਲਈ ਕੀ ਨਹੀਂ ਕੀਤਾ, ਸਾਡੇ ਬਚਪਨ ਦੇ ਵਿੱਚ ਕੀ ਸੀ, ਕਈ ਵਾਰ ਸਾਨੂੰ ਲੱਗਦਾ ਜਿਹੜਾ ਜਨਰੇਸ਼ਨ ਗੈਪ ਹੈ ਨਾ, ਜਿਹੜਾ ਪੀੜ੍ਹੀ ਪਾੜੇ ਦਾ ਜਿਹੜਾ ਅੰਤਰ ਹੈ, ਇਹ ਵੀ ਬਹੁਤ ਸਾਰੀਆਂ ਸਮੱਸਿਆ ਉਪਜਾ ਦਿੰਦਾ। ਜੇ ਅਸੀਂ ਕਹਿੰਦੇ ਵੀ ਸਾਡੇ ਵੇਲੇ ਦਾ ਇਹ ਸੀ, ਤੁਹਾਡੇ ਤੁਸੀਂ ਹੁਣ ਕਿਉਂ ਐਵੇਂ ਉਹ ਕਰਦੇ ਹੋ, ਸਾਡੇ ਕੋਲ ਇਹ ਨਹੀਂ ਸੀ, ਉਹ ਨਹੀਂ ਸੀ, ਤੇ ਤੁਸੀਂ ਇਹ ਚੀਜ਼ ਦੇਖੋ ਕਿ ਸਮਾਂ ਕਿੰਨਾ ਬਦਲਿਆ ਉਸ ਸਮੇਂ ਦੇ ਦੌਰਾਨ ਨਾ। ਹੁਣ ਅਸੀਂ ਉਦੋਂ ਛੇਵੀਂ ਸੱਤਵੀਂ ਦੇ ਵਿੱਚ ਸੀ ਕਿਸੇ, ਜਦੋਂ ਸਾਡੇ ਘਰਾਂ ਦੇ ਵਿੱਚ ਜਿਹੜਾ ਲੈਂਡਲਾਈਨ ਫੋਨ ਲੱਗਿਆ, ਤੇ ਹੁਣ ਤੁਸੀਂ ਦੇਖੋ ਕਿ ਹੁਣ ਜਿਹੜਾ 2-3 ਸਾਲਾਂ ਦਾ ਬੱਚਾ ਉਹ ਬੈਠਾ ਹੁੰਦਾ ਫੋਨ ਲੈ ਕੇ, ਤੇ ਯੂਟਿਊਬ ਤੋਂ ਉਹ ਆਪਣੇ ਪ੍ਰੋਗਰਾਮ ਦੇਖਦਾ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ, ਨਾ ਕਿੰਨੀਆਂ ਸੋਸ਼ਲ ਸਾਈਟਸ ਬੱਚੇ ਜਿਹੜੇ ਨੇ ਇਹ ਵਰਤਦੇ ਨੇ। ਟੈਕਨੋਲੋਜੀ ਦਾ ਸਮੇਂ ਦਾ ਫਰਕ ਹੈ, ਤੇ ਅਸੀਂ ਜਿਹੜਾ ਹੈ ਉਹਨਾਂ ਨੂੰ ਪਿੱਛੇ ਵੱਲ ਮੋੜ ਕੇ ਨਹੀਂ ਲਿਜਾ ਸਕਦੇ। ਸੱਚਾਈ ਇਹੀ ਹੈ, ਇਹਨੂੰ ਸਵੀਕਾਰ ਕਰ ਲਓ ਕਿ ਹਰ ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਹ ਪਿਛਲੀ ਜਨਰੇਸ਼ਨ ਤੋਂ ਬਿਹਤਰ ਹੁੰਦੀ ਹੈ, ਇਹ ਸੱਚਾਈ ਹੈ। ਇਸ ਚੀਜ਼ ਨੂੰ ਅਸੀਂ ਜਿੰਨਾ ਮੰਨ ਲਾਂਗੇ ਨਾ ਇਹ ਚੰਗਾ ਹੀ ਹੈ ਸਾਡੇ ਲਈ, ਕਿਉਂਕਿ ਉਹ ਸਾਡੇ ਤੋਂ ਐਡਵਾਂਸ ਨੇ ਟੈਕਨੋਲੋਜੀ ਦੇ ਵਿੱਚ, ਹਰ ਕੰਮ ਦੇ ਵਿੱਚ, ਸੋਚ ਦੇ ਵਿੱਚ। ਅਸੀਂ ਜੋ ਚੀਜ਼ਾਂ ਮੰਨ ਲਓ ਸਾਨੂੰ 30-32 ਸਾਲ ਦੇ ਹੋ ਕੇ ਪਤਾ ਚੱਲੀਆਂ, ਉਹ ਉਹਨਾਂ ਨੂੰ ਜਿਸ ਵੇਲੇ ਦੇ ਉਹ ਜਨਮੇ ਨੇ ਉਹਨਾਂ ਨੂੰ ਉਹ ਉਸ ਵੇਲੇ ਦੇ ਉਸ ਵਰਤਾਰੇ ਦੇ ਵਿੱਚ ਨੇ। ਤਾਂ ਅਸੀਂ ਜੋ ਹੈ ਅਸੀਂ ਆਪਣੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਹਾਂ, ਚੰਗੀ ਗੱਲ ਹੈ। ਆਪਣੇ ਬੱਚਿਆਂ ਨੂੰ ਉਹਨਾਂ ਬਾਰੇ ਜਾਣੂ ਕਰਵਾਓ, ਪਰ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਪੈਰਾਂ ਦੀਆਂ ਬੇੜੀਆਂ ਨਾ ਬਣਨ ਦਿਓ, ਉਹਨਾਂ ਨੂੰ ਅੱਗੇ ਵਧਣ ਦਿਓ। ਮੈਨੂੰ ਯਾਦ ਹੈ ਕਿ ਨਾ 7th class ਦੇ ਵਿੱਚ ਮੈਂ ਉਦੋਂ ਸੀਗੀ ਜਦੋਂ ਪਿੰਡ ਦਾ ਮੈਂ ਸਕੂਲ ਬਦਲਿਆ, ਤੇ ਉਸ ਤੋਂ ਬਾਅਦ ਮੈਨੂੰ ਜਿਹੜਾ ਪਰਿਵਾਰ ਨੇ ਨਾ ਉਹ ਅੱਗੇ ਪਾ ਦਿੱਤਾ ਕਿ ਹੁਣ ਤੈਨੂੰ ਹੋਸਟਲ ਦੇ ਵਿੱਚ ਛੱਡਣਾ। ਤਾਂ ਘਰ ਦੇ ਬੜਾ ਰੋਈ ਜਾਣ, ਮੈਨੂੰ ਤਾਂ ਸਮਝ ਨਹੀਂ ਸੀ ਆ ਰਹੀ ਕਿ ਹੋ ਕੀ ਰਿਹਾ। ਤਾਂ ਪਰਿਵਾਰ ਜਦੋਂ ਛੱਡਣ ਗਏ ਸਕੂਲੇ ਤਾਂ ਘਰ ਦੇ ਬੜਾ ਰੋਈ ਜਾਣ, ਮੇਰੇ ਮਾਂ ਦਾ ਰੋੜੋ ਬੁਰਾ ਹਾਲ ਹੋ, ਇੰਨੇ ਪਰੇਸ਼ਾਨ। ਤਾਂ ਇੱਕ ਅਧਿਆਪਕ ਨੇ ਉਸ ਵੇਲੇ ਇੱਕ ਗੱਲ ਕਹੀ, ਉਹਨੇ ਕਿਹਾ ਕਿ ਕਦੋਂ ਤੱਕ ਆਪਣੇ ਬੱਚਿਆਂ ਨੂੰ ਜਿਹੜਾ ਹੈ, ਕਿਉਂਕਿ ਉਦੋਂ ਜਿਹੜੇ ਅਧਿਆਪਕ ਸੀ ਨਾ ਸਾਡੇ ਵੇਲਿਆਂ ਦੇ, ਜਿਹੜੇ ਮਾਸਟਰ ਜਾਂ ਭੈਣ ਜੀਆਂ ਸੀ, ਉਹ ਸੱਚੀ ਮਾਸਟਰ ਜਾਂ ਭੈਣ ਜੀਆਂ ਸੀ, ਉਹਨਾਂ ਦਾ ਵਰਤਾਰਾ ਵੀ ਉਸੇ ਤਰ੍ਹਾਂ ਦਾ ਸੀ ਸਾਡੇ ਨਾਲ, ਤੇ ਇਸੇ ਕਰਕੇ ਉਹ ਜਿਹੜੇ ਨੇ ਉਹ ਸਾਡੇ ਮਾਸਟਰ ਜੀ ਜਾਂ ਭੈਣ ਜੀਆਂ ਸੀ, ਉਹਨਾਂ ਨੂੰ ਜਿਹੜਾ ਕਿਹਾ ਜਾਂਦਾ, ਕਿਉਂਕਿ ਉਹ ਵਿਚਰਦੇ ਵੀ ਉਸੇ ਤਰ੍ਹਾਂ ਦੇ ਸੀ। ਤਾਂ ਉਹਨਾਂ ਨੇ ਕਿਹਾ ਕਿ ਬੀਬੀ ਕਦੋਂ ਤੱਕ ਆਪਣੇ ਜਿਹੜਾ ਵੋਟਾਂ ਨੂੰ ਖੰਭਾਂ ਥੱਲੇ ਲੈ ਕੇ ਬੈਠੀ ਰਹੇਗੀ। ਇਹ ਜੇ ਤੂੰ ਇਹਨਾਂ ਨੂੰ ਕਹਿੰਦੇ ਚਿੜੀ ਜੇ ਆਪਣੇ ਬੱਚਿਆਂ ਨੂੰ ਖੰਭਾਂ ਥੱਲੇ ਨਹੀਂ ਕੱਢੇਗੀ ਤਾਂ ਇਹ ਉੱਡਣਾ ਕਦੋਂ ਸਿੱਖਣਗੇ। ਸੋ ਹੱਦ ਤੋਂ ਜ਼ਿਆਦਾ ਜਿਹੜੀ ਕਈ ਵਾਰ ਕੇਅਰ ਹੁੰਦੀ ਹੈ ਨਾ, ਹੱਦ ਤੋਂ ਜ਼ਿਆਦਾ ਜਦੋਂ ਅਸੀਂ ਸੋਚਦੇ ਹਾਂ ਕਿ ਨਹੀਂ ਵੀ ਜ਼ਿਆਦਾ ਹੀ ਅਸੀਂ ਉਹਨਾਂ ਲਈ ਸੰਵੇਦਨਸ਼ੀਲ ਹੋ ਜਾਂਦੇ ਹਾਂ, ਜ਼ਿਆਦਾ ਹੀ ਅਸੀਂ ਉਹਨਾਂ ਨੂੰ ਕਿ ਨਹੀਂ ਵੀ ਹਰ ਇੱਕ ਚੀਜ਼ ਤੋਂ ਤੁਹਾਨੂੰ ਮੈਂ ਹੀ ਪ੍ਰੋਟੈਕਟ ਕਰਾਂ, ਬੱਚੇ ਨੂੰ ਹਰ ਸਿਚੁਏਸ਼ਨ ਦਾ ਸਾਹਮਣਾ ਖੁਦ ਕਰਨ ਦਿਓ, ਤੁਸੀਂ ਉਹਨਾਂ ਦੇ ਪਿੱਛੇ ਖੜੋ, ਉਹਨਾਂ ਦੀ ਢਾਲ ਬਣ ਕੇ ਫਰੰਟ ਤੇ ਨਾ ਖੜੋ ਕਿ ਹਾਂ ਮੈਂ ਹੈਗਾ ਮੇਰੇ ਹੁੰਦੇ ਤੈਨੂੰ ਐਵੇਂ ਦਾ ਕੁਝ ਨੀ ਹੋਣ ਲੱਗਿਆ। ਜਦੋਂ ਤੱਕ ਤੁਸੀਂ ਸਾਹਮਣੇ ਰਹੋਗੇ ਤਾਂ ਉਹ ਸਾਹਮਣਾ ਕਰਨਾ ਕਦੋਂ ਸਿੱਖਣਗੇ। ਇਹ ਚੀਜ਼ਾਂ ਤੁਸੀਂ ਉਹਨਾਂ ਨੂੰ ਸਿਖਾਉਣੀਆਂ ਨੇ। ਹੁਣ ਸਿਖਾਉਣੀਆਂ ਕਿਵੇਂ ਨੇ ਕਿ ਮੈਂ ਆਪਣੇ ਬੱਚੇ ਨੂੰ ਕਹਾਂ ਕਿ ਚੱਲ ਬੇਟਾ ਤੂੰ ਅੱਜ ਏਦਾਂ ਕਰਨਾ ਕਿ ਮੈਂ ਤੇਰੇ ਨਾਲ ਆ ਤੇ ਤੂੰ ਜਿਹੜਾ ਹੈ ਇਹ ਕੰਮ ਕਰ। ਜੇ ਤੈਨੂੰ ਕੋਈ ਸਮੱਸਿਆ ਆਈ ਫਿਰ ਤੂੰ ਮੈਨੂੰ ਪੁੱਛ ਸਕਦਾ, ਮੈਂ ਤੇਰੇ ਨਾਲ ਤਾਂ ਹੈ ਹੀ ਆ ਹਨਾ। ਤੇ ਜੇ ਹੁਣ ਤੁਸੀਂ ਕਹੋ ਕਿ ਫਲਾਣੇ ਦੇ ਬੱਚੇ ਨੂੰ ਵੇਖੋ ਏਦਾਂ ਕਰਦਾ, ਉਹਨਾਂ ਦੇ ਬੇਟੇ ਨੂੰ ਵੇਖ, ਇਹਨਾਂ ਦੀ ਬੇਟੀ ਨੂੰ ਵੇਖ, ਹਨਾ, ਤਾਂ ਇਹ ਚੀਜ਼ਾਂ ਬੱਚਿਆਂ ਦੇ ਵਿੱਚ ਜਿਹੜਾ ਦੇਖਦੇ ਅਸੀਂ ਹਾਲਾਂਕਿ ਸਾਰਿਆਂ ਨੂੰ ਹੀ ਬੱਚੇ ਬਹੁਤ ਪਿਆਰੇ ਹੁੰਦੇ ਨੇ, ਪਰ ਕਿਤੇ ਨਾ ਅਸੀਂ ਇਹ ਗਲਤੀਆਂ ਕਰਦੇ ਹਾਂ ਆਪਣੇ ਬੱਚਿਆਂ ਦੇ ਨਾਲ, ਤੇ ਇਹ ਚੀਜ਼ਾਂ ਬੱਚਿਆਂ ਤੇ ਬਹੁਤ ਬੁਰਾ ਅਸਰ ਪਾਉਂਦੀਆਂ ਨੇ। ਜਦੋਂ ਅਸੀਂ ਤੁਲਨਾਤਮਕ ਹੋ ਜਾਂਦੇ ਹਾਂ, ਅਸੀਂ ਜਦੋਂ ਬੱਚਿਆਂ ਦੀ ਤੁਲਨਾ ਕਰਦੇ ਹਾਂ ਦੂਜਿਆਂ ਦੇ ਨਾਲ, ਕੰਪੈਰੀਜ਼ਨ ਕਰਦੇ ਹਾਂ ਕਿ ਉਹ ਜ਼ਿਆਦਾ ਵਧੀਆ ਹੈ। ਦੇਖੋ ਹਰ ਬੰਦੇ ਦਾ ਜਿਹੜਾ ਹੈ ਉਹਦਾ ਇੱਕ ਆਪਣਾ ਸੁਭਾਅ ਹੁੰਦਾ ਨਾ, ਤੇ ਉਹ ਕਹਿੰਦੇ ਨਾ ਇੱਕ ਲਿਖਾਰੀ ਨੇ ਲਿਖਿਆ ਕਹਿੰਦੇ ਘਰ ਤੇ ਸੁਭਾਅ ਦੋਵੇਂ ਇੱਕੋ ਚੀਜ਼, ਮਨੁੱਖ ਘਰ ਤੋਂ ਬਾਹਰ ਤੇ ਬੰਦਾ ਸੁਭਾਅ ਤੋਂ ਬਾਹਰ ਬਹੁਤਾ ਚਿਰ ਨਹੀਂ ਰਹਿ ਸਕਦਾ। ਅਸੀਂ ਬਨਾਵਟੀਪਨ ਜਿਹੜਾ ਹੈ ਇਹ ਥੋੜੇ ਸਮੇਂ ਲਈ ਹੋ ਸਕਦਾ ਹੈ ਸਾਡੇ ਵਿੱਚ, ਜਾਂ ਅਸੀਂ ਜਿਹੜਾ ਦਿਖਾਵੇ ਦਾ ਬਦਲਾਅ ਹੈ ਸਾਡਾ ਉਹ ਨਹੀਂ ਹੋਣਾ ਚਾਹੀਦਾ। ਅਸਲੀਅਤ ਤਾਂ ਉਹੀ ਹੈ ਜੋ ਅਸੀਂ ਸੱਚਮੁੱਚ ਹੁੰਦੇ ਹਾਂ, ਤੇ ਇਸ ਲਈ ਸੁਭਾਅ ਜਿਹੜਾ ਬਚਪਨ ਦੇ ਵਿੱਚ ਜਿਹੜਾ ਬਣ ਗਿਆ ਨਾ ਫਿਰ ਇਹ ਵੱਡਿਆਂ ਹੁਣ ਤੱਕ ਨਹੀਂ ਬਦਲਣਾ। ਹੁਣ ਦੇਖੋ ਅਸੀਂ ਆਪਣੇ ਬਚਪਨ, ਹੁਣ ਸਾਡਾ ਜਦੋਂ ਬਚਪਨ ਸੀ ਤਾਂ ਕੀ ਹੁੰਦਾ ਸੀ ਕਿ ਘਰੇ ਕਿਸੇ ਵੀ ਰਿਸ਼ਤੇਦਾਰ ਨੇ ਆਉਣਾ ਉਦੋਂ ਕਿਹੜੇ ਕੋਲਡ ਡਰਿੰਕ ਹੁੰਦੇ ਸੀਗੇ ਜਾਂ ਕੋਈ ਸੋਫਟ ਡਰਿੰਕ ਵੀ, ਹਾਂ ਤੁਹਾਨੂੰ ਸਰਵ ਕਰਦੇ ਹਾਂ। ਉਦੋਂ ਕੀ ਹੁੰਦਾ ਸੀ ਕਿ ਰਿਸ਼ਤੇਦਾਰ ਕਿਹੜੇ ਸੀ ਸਾਡੇ ਉਦੋਂ, ਹਨਾ, ਭੂਆ ਮਾਮੇ ਮਾਸੀਆਂ ਇਹ ਸੀਗੀਆਂ ਸਾਡੀਆਂ, ਤੇ ਇਹ ਜਦੋਂ ਆਉਂਦੇ ਸੀ ਤੇ ਕਿੰਨਾ ਚਾਅ ਚੜਦਾ ਸੀ ਕਿ ਇਹਨਾਂ ਨੇ ਆਉਣਾ ਤੇ ਉਹਦੇ ਬਾਅਦ ਜੇ ਹੁਣ ਜਿਵੇਂ ਇੱਥੇ ਸਾਡੇ ਆਸਟ੍ਰੇਲੀਆ ਦੇ ਵਿੱਚ ਤਾਂ ਜਿਹੜਾ ਹੈ ਹੁਣ ਅੱਜ ਮੌਸਮ ਜਿਹੜਾ ਖੁਸ਼ਗਵਾਰ ਬਣਿਆ ਹੋਇਆ ਤੇ ਉਂਝ ਵੀ ਸਰਦੀਆਂ ਦਾ ਜਿਹੜਾ ਆਗਮਨ ਹੈ ਹੋ ਹੀ ਚੁੱਕਾ, ਪਰ ਪੰਜਾਬ ਦੇ ਵਿੱਚ ਨਾ ਇਸ ਵੇਲੇ ਜੇਠ ਦਾ ਮਹੀਨਾ ਚੱਲ ਰਿਹਾ, ਤੇ ਜੇਠ ਦੇ ਵਿੱਚ ਕਹਿੰਦੇ ਨਾ ਸਿਆਣੇ ਕਿ ਇਸ ਮਹੀਨੇ ਨੂੰ ਕਹਿੰਦੇ ਸੀ ਵੀ ਜਿਹੜਾ ਜੇਠ ਦਾ ਮਹੀਨਾ ਇਹਨੂੰ ਜੇਠ ਕਿਉਂ ਕਿਹਾ ਜਾਂਦਾ, ਕਹਿੰਦੇ ਸੀ ਤਾਂ ਕਹਿੰਦੇ ਆ ਕਿ ਵੱਡੀਆਂ ਵੱਡੀਆਂ ਦੇ ਘੁੰਡ ਕਢਵਾ ਦਿੰਦਾ ਮਹੀਨਾ ਇਹ। ਇਹਦਾ ਭਾਵ ਸੀ ਗਰਮੀ ਇੰਨੀ ਪੈਂਦੀ ਹੈ ਕਿ ਜਿਹੜੀਆਂ ਮੁਟਿਆਰਾਂ ਨੇ ਕਦੇ ਸਿਰ ਤੇ ਚੁੰਨੀ ਨਹੀਂ ਵੀ ਲਈ ਹੁੰਦੀ ਨਾ ਉਹ ਵੀ ਘਰੋਂ ਸਿਰ ਢਕੇ ਬਿਨਾਂ ਬਾਹਰ ਨਹੀਂ ਨਿਕਲ ਸਕਦੀਆਂ। ਇਹ ਚਲੋ ਇੱਕ ਅਖਾਣ ਹੀ ਜਿਹੜੀ ਹੈ ਉਹ ਬਣੀ ਹੋਈ ਹੈ। ਪਰ ਗਰਮੀਆਂ ਦੇ ਵਿੱਚ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਨਾ ਤਾਂ ਕੀ ਹੁੰਦਾ ਸੀ ਉਦੋਂ ਕਿ ਦੁੱਧ ਘੜਦੇ ਸੀ ਤੇ ਦੁੱਧ ਦੇ ਵਿੱਚ ਜਿਹੜਾ ਹੈ ਉਹ ਗੁਲਾਬੀ ਪਾਣੀ ਜਿਹੜਾ ਅਸੀਂ ਬਣਾਉਂਦੇ ਸੀ ਦੁੱਧ ਦੇ ਵਿੱਚ ਸੋਡਾ ਗੁਲਾਬੀ ਰੰਗ ਦਾ ਘੋਲ ਕੇ ਤੇ ਅਸੀਂ ਉਹਨੂੰ ਜਿਹੜਾ ਹੈ ਵਿੱਚ ਬਰਫ਼ ਪਾ ਲੈਣੀ ਤੇ ਦੁੱਧ ਸੋਡਾ ਬਣ ਜਾਂਦਾ ਸੀ, ਉਹੀ ਸਾਡਾ ਇੱਕ ਕੋਲਡ ਡਰਿੰਕ ਹੁੰਦਾ ਸੀ ਉਹੀ। ਤੇ ਨਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਤਾਂ ਬੱਚਿਆਂ ਕੋਲ ਬਹੁਤ ਆਪਸ਼ਨਸ ਨੇ ਕਿ ਤੂੰ ਬ੍ਰੇਕਫਾਸਟ ਦੇ ਵਿੱਚ ਇਹ ਨਹੀਂ ਖਾਣਾ, ਸੈਂਡਵਿਚ ਨਹੀਂ ਖਾਣਾ ਤਾਂ ਇਹ ਖਾ ਲਾ, ਇਹ ਨਹੀਂ ਖਾਣਾ ਤਾਂ ਉਹ ਖਾ ਲਾ। ਤੇ ਸਾਡੇ ਕੋਲ ਕੋਈ ਏਡੀ ਆਪਸ਼ਨ ਨਹੀਂ ਸੀ ਹੁੰਦੀ, ਦੋ ਹੀ ਆਪਸ਼ਨ ਹੁੰਦੀਆਂ ਸੀ ਜਾਂ ਰੋਟੀ ਖਾ ਲਓ ਤੇ ਜਾਂ ਜੁੱਤੀਆਂ ਖਾ ਲਓ, ਤੇ ਦੋਨਾਂ ਚੋਂ ਦੋਨੋਂ ਹੀ ਖਾ ਲੈਂਦੇ ਸੀ, ਦੋਨਾਂ ਦੇ ਵਿੱਚੋਂ ਵੀ ਕੀ ਅਸੀਂ ਦੋਨੋਂ ਹੀ ਖਾਂਦੇ ਸੀ ਕਿਉਂਕਿ ਪਹਿਲੇ ਕੁੱਟ ਪੈਂਦੀ ਸੀ ਉਸ ਤੋਂ ਬਾਅਦ ਫਿਰ ਭੁੱਖ ਤਾਂ ਲੱਗਣੀ ਹੋਈ। ਤੇ ਵੈਸੇ ਇੱਕ ਗੱਲ ਦੋਸਤੋ ਬਚਪਨ ਦੀ ਹੋਰ ਵੀ ਖਾਸ ਹੁੰਦੀ ਹੈ, ਉਹ ਇਹ ਕਿ ਕਹਿੰਦੇ ਨਾ ਬੱਚਾ ਹੋਣਾ ਬੱਚਿਆਂ ਦਾ ਖੇਡ ਨੀ। ਤੁਸੀਂ ਕਦੇ ਬੱਚਿਆਂ ਦਾ ਜਿਗਰਾ ਵੇਖਿਆ ਕਿੰਨੇ ਆਲੇ ਭੋਲੇ ਜੇ ਹੁੰਦੇ ਆ, ਕਿੰਨੇ ਮਾਸੂਮ ਹੁੰਦੇ ਆ। ਪਹਿਲੀ ਗੱਲ ਤਾਂ ਇਹ ਕਿ ਉਹਨਾਂ ਦੀਆਂ ਨਾ ਚੱਪਲਾਂ ਪੁੱਠੀਆਂ ਹੁੰਦੀਆਂ ਬੱਚਿਆਂ ਦੀਆਂ, ਤੇ ਉਹਨਾਂ ਦੇ ਮਨਾਂ ਦੇ ਵਿੱਚ ਨਾ ਹਮੇਸ਼ਾ ਸਾਰਾ ਕੁਝ ਸਿੱਧਾ ਹੁੰਦਾ। ਸਾਡੀਆਂ ਚੱਪਲਾਂ ਸਿੱਧੀਆਂ ਹੁੰਦੀਆਂ, ਸਾਡੇ ਮਨਾਂ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਪੁੱਠਾ ਸਿੱਧਾ ਚੱਲਦਾ ਰਹਿੰਦਾ। ਉਹ ਚੱਪਲਾਂ ਪੁੱਠੀਆਂ ਪਾਉਂਦੇ ਨੇ ਮਨ ਸਾਫ਼ ਰੱਖਦੇ ਆ। ਦੂਜੀ ਗੱਲ, ਤੁਸੀਂ ਕਦੇ ਉਹਨਾਂ ਦਾ ਜ਼ਿਕਰਾ ਦੇਖਿਆ ਦੋਸਤੋ ਕਿ ਕਿੱਡੇ ਉਹ ਜਿਹੜੇ ਨੇ ਰੱਬ ਦਾ ਰੂਪ, ਉਹਨਾਂ ਨੂੰ ਕਿਉਂ ਕਹਿੰਦੇ ਆ ਕਿ ਜਿਹੜੀ ਮਾਸੂਮੀਅਤ ਹੈ ਨਾ ਇਹਦਾ ਕੋਈ ਮੁੱਲ ਨਹੀਂ ਹੈ, ਇਹ ਕਿਉਂ ਰੱਬ ਦਾ ਰੂਪ ਨਹੀਂ। ਇਹ ਤਾਂ ਬੱਚੇ ਏਡੇ ਕੁ ਭੋਲੇ ਹੁੰਦੇ ਆ ਕਿ ਦਿਨੇ ਰੱਜ ਕੇ ਕੁੱਟ ਖਾਂਦੇ ਨੇ ਮਾਂ ਤੋਂ। ਤੇ ਹਾਲਾਂਕਿ ਇੱਥੇ ਤਾਂ ਚਲੋ ਅਸੀਂ ਬੱਚਿਆਂ ਨੂੰ ਜ਼ਿਆਦਾ ਕੁਝ ਨਹੀਂ ਕਹਿੰਦੇ, ਪਰ ਪੰਜਾਬ ਦੇ ਵਿੱਚ ਤਾਂ ਬੜੀ ਮਾਰ ਪੈਂਦੀ ਸੀ ਨਿੱਕੇ ਹੁੰਦੇ ਨਾ, ਤੇ ਜਿਹਨੇ ਰੱਜ ਕੇ ਕੁੱਟ ਖਾਂਦੇ ਨੇ ਰਾਤੀ ਉਸੇ ਇੱਕ ਨਾਲ ਇਲਾਕੇ ਪਹੁੰਚ ਜਾਂਦੇ ਆ, ਮਾਫ਼ ਕਰ ਦਿੰਦੇ ਆ ਨਾਲ ਦੀ ਨਾਲ, ਹਨਾ। ਹੁਣ ਸਾਨੂੰ ਜੋ ਵੱਡੇ ਹੋ ਜਾਂਦੇ ਆ ਕੀ ਸਮੱਸਿਆ ਕਿ ਸਾਨੂੰ ਕਿਸੇ ਨੇ ਉਹ ਹੀ ਕਿਹਾ ਨਾ ਕੁੜੀ ਜੀ ਸਾਨੂੰ ਬੜਾ ਚੜਦੀ ਹੈ ਵੀ ਤੂੰ ਮੈਨੂੰ ਏਦਾਂ ਕਿਹਾ ਕਿਉਂ ਦਿੱਤਾ, ਮੈਂ ਤੈਨੂੰ ਹੁਣ ਬਖਸ਼ਣ ਵਾਲਾ ਨੀ ਵੀ ਤੂੰ ਮੈਨੂੰ ਏਦਾਂ ਕਿਹਾ ਜਾਂ ਓਦਾਂ ਕਿਹਾ, ਹਨਾ। ਤੇ ਬੱਚੇ ਨਾਲ ਦੀ ਨਾਲ ਕਿਹਾ ਰੋਏ ਤੇ ਮਨ ਸਾਫ਼। ਰੋਣਾ ਨਾ, ਵੈਸੇ ਦੋਸਤੋ ਅਸੀਂ ਜਦੋਂ ਵੱਡੇ ਹੋ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਜਿਹੜਾ ਰੋਣਾ ਹੈ ਨਾ ਇਹ ਕਮਜ਼ੋਰੀ ਦੀ ਨਿਸ਼ਾਨੀ ਹੈ ਹਨਾ, ਪਰ ਅਸਲੀਅਤ ਇਹ ਹੈ ਜੇ ਅਸੀਂ ਮਨੋ ਵਿਗਿਆਨ ਦੀ ਗੱਲ ਮੰਨੀਏ ਕਿ ਜੋ ਲੋਕ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹੈ ਨਾ ਉਹ ਨਹੀਂ ਰੋਂਦੇ। ਇਹ ਰੋਣਾ ਬਹੁਤ ਜ਼ਰੂਰੀ ਹੈ, ਜੇ ਮੀਂਹ ਨਾ ਪਵੇ ਅਸਮਾਨ ਧੂੜ ਨਾਲ ਭਰ ਜਾਂਦਾ ਆ। ਸਾਡੇ ਹੁਣ ਆਸਟ੍ਰੇਲੀਆ ਦੇ ਵਿੱਚ ਮੀਂਹ ਪੈ ਰਹੇ ਹੈ ਨਾ, ਦੇਖੋ ਉਸ ਤੋਂ ਬਾਅਦ ਮੀਂਹਾਂ ਤੋਂ ਬਾਅਦ ਕਿਵੇਂ ਦਾ ਸਾਫ ਜਿਹੜਾ ਹੈ ਸਾਰਾ ਸੀ ਹੋ ਜਾਂਦਾ। ਜੋ ਵੀ ਮੀਂਹ ਜਿਹੜਾ ਹੈ ਨਾ ਇਹ ਕੁਦਰਤੀ ਦਾਤ ਹੈ, ਤੇ ਇਸੇ ਤਰ੍ਹਾਂ ਜਿਹੜਾ ਰੋਣਾ ਹੈ ਨਾ ਇਹ ਬਹੁਤ ਜ਼ਰੂਰੀ ਹੈ। ਜੇ ਸਾਡੇ ਮਨ ਦੇ ਵਿੱਚ ਕੋਈ ਵਲਵਲਾ ਉੱਠਦਾ ਜਾਂ ਕਈ ਵਾਰ ਗੁਬਾਰ ਜਿਹਾ ਛੜਿਆ ਹੁੰਦਾ ਨਾ, ਤਾਂ ਉਦੋਂ ਸਾਨੂੰ ਜੇ ਲੱਗਦਾ ਕਿ ਕਿਤੇ ਕੁਝ ਗਲਤ ਹੋਇਆ ਜਾਂ ਕੁਛ ਹੈ ਮਨ ਦੇ ਵਿੱਚ ਕੁਝ ਵੀ ਆ ਰਿਹਾ, ਇਹ ਫੀਲਿੰਗ ਹੁੰਦੀਆਂ ਨੇ, ਇਹ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਨੂੰ ਵਿਅਕਤ ਕਰਨਾ ਚਾਹੀਦਾ। ਇਹ ਏਦਾਂ ਦੀ ਕੋਈ ਗੱਲ ਨਹੀਂ ਹੈ ਕਿ ਇਹ ਕਮਜ਼ੋਰ ਹੈ, ਇਹ ਤਾਕਤਵਰ ਹੈ ਜਾਂ ਕੁਛ ਹੈ। ਇਹਨਾਂ ਚੀਜ਼ਾਂ ਨੂੰ ਅਪਣਾਓ, ਰੋ ਲੈਣਾ ਚਾਹੀਦਾ ਕਦੇ ਕਦੇ ਨਾ, ਪਰ ਇਹ ਨਹੀਂ ਅਸੀਂ ਰੋਂਦੜੂ ਨਹੀਂ ਬਣਨਾ ਕਿ ਹਰ ਵੇਲੇ ਰੋਂਦੇ ਹੀ ਰਹੀਏ ਰੋਂਦੇ ਹੀ ਰਹੀਏ ਹਨਾ। ਤਾਂ ਕਦੇ ਕਦੇ ਜੇ ਸਾਡਾ ਮਨ ਕਹਿੰਦੇ ਨੇ ਹਰਖ ਨਾਲ ਭਰਿਆ ਪਿਆ ਉਹ ਤਾਂ ਹਨਾ, ਜੇ ਸਾਡੇ ਮਨ ਦੇ ਵਿੱਚ ਏਦਾਂ ਦਾ ਕੁਝ ਹੁੰਦਾ ਤਾਂ ਰੋ ਲੈਣਾ ਚਾਹੀਦਾ। ਉਸ ਤੋਂ ਬਾਅਦ ਕੀ ਹੁੰਦਾ, ਮਨ ਹਲਕਾ ਹੋ ਜਾਂਦਾ, ਸ਼ਾਂਤ ਹੋ ਜਾਂਦਾ, ਰਿਲੈਕਸ ਹੋ ਜਾਂਦੇ ਆ ਹਨਾ। ਤਾਂ ਉਹ ਜਿਹੜੀਆਂ ਚੀਜ਼ਾਂ, ਮੈਂ ਇੱਕ ਚੀਜ਼ ਮੇਰੇ ਯਾਦ ਆਉਂਦੀ ਹੁੰਦੀ ਹੈ ਹਲੇ ਵੀ, ਦੇਖੋ ਇੰਨੇ ਵਰੇ ਹੋ ਗਏ ਅਸੀਂ ਜਿਹੜਾ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਪਰ ਕਿਤੇ ਨਾ ਕਿਤੇ ਉਹ ਗੱਲ ਯਾਦ ਆਉਂਦੀ ਹੈ ਹਲੇ ਵੀ ਕਿ ਜਿੰਨੀ ਥੋੜੀ ਨੀਂਦ ਰੋਣ ਤੋਂ ਬਾਅਦ ਆਉਂਦੀ ਸੀ ਉਹ ਨੀਂਦ ਜਿਹੜੀ ਹੈ ਉਹ ਦੁਬਾਰੇ, ਜਾਂ ਬਚਪਨ ਦੀ ਜੇ ਅਸੀਂ ਗੱਲ ਕਰੀਏ ਤਾਂ ਬਚਪਨ ਤਾਂ ਹੁੰਦਾ ਹੀ ਬਹੁਤ ਅਣਮੁੱਲਾ ਜਿਹਾ, ਤੇ ਅਸੀਂ ਉਂਝ ਵੀ ਅਸੀਂ ਬਚਪਨ ਜਿਹੜਾ ਹੈ ਉਹ ਮਿਸ ਕਰਦੇ ਹੀ ਆ ਕਿ ਬਚਪਨ ਸਾਡੇ ਕੋਲ ਕਿਤੇ ਨਾ ਕਿਤੇ ਜਿਹੜੀ ਕੋਈ ਕਮੀ ਹੈ ਉਹ ਰਹਿੰਦੀ ਹੀ ਹੈ। ਤੇ ਅਸੀਂ ਗੀਤ ਸੁਣ ਲੈਂਦੇ ਹਾਂ ਜੀ, ਫਿਰ ਸ਼ੈਰੀ ਮਾਨ ਦਾ ਗਾਇਆ।
ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ, ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ। ਉਹ ਬਚਪਨ ਕਰ ਗਿਆ ਜਾਤੀ, ਉਹ ਬਚਪਨ ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਭਾਬੀ ਤੇ ਸ਼ਕਤੀਮਾਨ ਯਾਰ ਸੀ, ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀ ਵੀ ਯਾਰ ਸੀ। ਗੀਤਾ ਹੁੰਦੀ ਸੀ ਭਾਬੀ ਤੇ ਸ਼ਕਤੀਮਾਨ ਯਾਰ ਸੀ, ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ, ਮੇਰੀ ਰੂਹ ਨੂੰ ਬਚਪਨ ਵਾਲਾ ਕਰ ਗਿਆ ਜਾਤੀ, ਉਹ ਬਚਪਨ ਕਰ ਗਿਆ ਜਾਤੀ, ਓਏ ਰੱਬਾ ਕਿੱਥੇ ਜਾਨ ਫਸਾਤੀ। ਲਈ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਗਾਣਾ ਮਿਲੇ ਮੇਰੀ ਬਚਪਨ
ਹਰਮਨ ਰੇਡੀਓ ਦੇ ਜਿਹੜੇ ਲਹਿਰਾਂ ਲਗਾ ਰਹੇ ਹਾਂ ਆਪਾਂ ਅੱਜ ਜੇ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਣਦੀਪ ਪੰਧੀਰ ਤੇ ਕੁਝ ਸਾਡੇ ਲਿਖਣਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜ ਰਹੇ ਨੇ ਜੀ ਇਹ ਮੈਸੇਜ ਆਇਆ ਜੀ ਹਰਜਿੰਦਰ ਸਿੰਘ ਘੁੰਮਣ ਦਾ ਬਸੀ ਪਠਾਣਾ ਤੋਂ ਇਹ ਕਹਿੰਦੇ ਨੇ ਜੀ ਕਿ ਸਤਿ ਸ੍ਰੀ ਅਕਾਲ ਹਰਜਿੰਦਰ ਜੀ ਇਹ ਲਿਖਦੇ ਨੇ ਕਿ ਪਿੰਡਾਂ ਦੇ ਵਿੱਚੋਂ ਜੀ ਕੁਝ ਲੋਕ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਤੇ ਕੁਝ ਨੌਕਰੀਆਂ ਤੇ ਲੱਗ ਗਏ ਉਹਦੇ ਨਾਲ ਵੀ ਜਿਹੜੀ ਪਿੰਡਾਂ ਦੀ ਨੁਹਾਰ ਹੈ ਇਹ ਬਦਲੀ ਹੈ ਬਿਲਕੁਲ ਹਰਜਿੰਦਰ ਜੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜਾ ਹੈ ਉਹ ਬਦਲਾ ਆਇਆ ਹੈ ਪਿੰਡ ਵਿੱਚ ਖਾਸ ਕਰਕੇ ਵਿਦੇਸ਼ੀਆਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਤੇ ਸੁਖਵਿੰਦਰ ਸੋਨ ਜੀ ਦਾ ਮੈਸੇਜ ਆ ਰਿਹਾ ਜੀ ਸਾਨੂੰ ਸਿਡਨੀ ਤੋਂ ਤੇ ਇਹ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਜਿਹੜੀ ਹੈ ਉਹ ਸਤਿ ਸ੍ਰੀ ਅਕਾਲ ਕਹਿੰਦੇ ਹਾਂ ਤੇ ਨਾਲ ਹੀ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਵੇਰ ਦਾ ਇਹ ਵੇਲਾ ਹੈ ਤੁਹਾਡੇ ਲਈ ਇਹ ਤਾਜ਼ਗੀ ਭਰਪੂਰ ਜਿਹੜਾ ਵੇਲਾ ਹੈ ਐਨਰਜੈਟਿਕ ਤੁਸੀਂ ਕਈ ਆਪਣੇ ਕੰਮਾਂ ਤੇ ਪਹੁੰਚ ਚੁੱਕੇ ਹੋਣੇ ਕਈ ਜਾ ਰਹੇ ਹੋਣੇ ਤੇ ਪ੍ਰੋਗਰਾਮ ਦੇ ਵਿੱਚ ਜਿਹੜਾ ਵਕਤ ਹੋ ਗਿਆ ਘੰਟੇ ਦਾ ਪ੍ਰੋਗਰਾਮ ਨਿਕਲ ਚੁੱਕਿਆ ਜੀ ਤੇ ਹੁਣ ਵਕਤ ਹੈ ਇੱਕ ਨਿੱਕੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch, Sandhu Bus Lines.
Vidhere jankari ate tickets book karan layi pahuncho saadi website te, sandhubuslines.com.au.
For more info, 0424-115-551. You can email us.
info@sandhubuslines.com.au.
ਪ੍ਰੋਸੀਡਰ ਨਾ ਸੰਧੂ ਬੱਸ ਲਾਈਨ।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। ਦ ਵੈਡਿੰਗ ਗੁਰੂ, ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0330044772 0430044772 ਤੇ ਸੰਪਰਕ ਕਰੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ
617-310-6-5394।
ਕਰੂ ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼, ਚਲੋ ਫਿਰ ਚੱਲਦੇ ਹੈਂ HK Kids।
HK Kids, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫਾਲੋ ਵੀ ਕਰ ਸਕਦੇ ਹੋ HK Kids।
HK Kids ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜੁਐਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫੇਰ ਨਾਮ ਯਾਦ ਰੱਖਿਓ
HK Kids।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24
ਪ੍ਰੋਗਰਾਮ ਦੇ ਵਿੱਚ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਤੁਹਾਨੂੰ ਜਾਣਕਾਰੀ ਦੇਵਾਂਗੇ ਮੌਸਮ ਵੈਦਰ ਕਿਸ ਤਰ੍ਹਾਂ ਦਾ ਰਹੇਗਾ। ਜਿਹੜਾ ਹੈ ਸਿਡਨੀ ਦੇ ਵਿੱਚ ਜਿਹੜਾ ਹੈ ਟੈਂਪਰੇਚਰ ਉਹ 22.8 ਜਿਹੜਾ ਹੈ ਘੱਟੋ ਘੱਟ ਤਾਪਮਾਨ ਰਹੇਗਾ ਤੇ ਵੱਧ ਤੋਂ ਵੱਧ ਜਿਹੜਾ ਹੈ 22 ਡਿਗਰੀ ਤੱਕ ਹੋਏਗਾ। ਇਸ ਤਰ੍ਹਾਂ ਮੈਲਬਰਨ ਦੇ ਵਿਚ 13.7 ਜਿਹੜਾ ਹੈ ਘੱਟੋ ਘੱਟ ਤਾਪਮਾਨ ਰਹੇਗਾ ਤੇ ਜਿਹੜਾ ਹੁਣ ਚੱਲ ਰਿਹਾ ਤੇ ਵੱਧ ਤੋਂ ਵੱਧ ਹੋ ਸਕਦਾ ਹੈ 17 ਡਿਗਰੀ ਤੱਕ। ਤੇ ਇਸੇ ਤਰ੍ਹਾਂ ਬ੍ਰਿਸਬੇਨ ਦੇ ਵਿਚ ਜਿਹੜਾ ਇਸ ਵੇਲੇ ਦਾ ਜਿਹੜਾ ਤਾਪਮਾਨ ਹੈ ਇਹ 16.6 ਡਿਗਰੀ ਤੇ ਰੁਕਿਆ ਹੋਇਆ ਹੈ ਤੇ ਵੱਧ ਤੋਂ ਵੱਧ 25 ਡਿਗਰੀ ਤੱਕ ਜਿਹੜਾ ਹੈ ਇਹ ਹੋ ਸਕਦਾ। ਥੋੜੀ ਜਿਹੀ ਬਦਲਵਾਈ ਵੀ ਜਿਹੜੀ ਹੈ ਉਹ ਬ੍ਰਿਸਬੇਨ ਦੇ ਵਿਚ ਅੱਜ ਬਣੀ ਹੋਈ ਹੈ। ਦੇਖੋ ਪਹਿਲੇ ਵੀ ਜਿਵੇਂ ਅਸੀਂ ਗੱਲ ਕੀਤੀ ਕਿ ਆਸਟ੍ਰੇਲੀਆ ਤਾਂ ਜਿਹੜੀਆਂ ਸਰਦੀਆਂ ਨੇ ਬਰਸਾਤਾਂ ਦੇ ਵਿਚ ਹੀ ਨਿਕਲ ਜਾਂਦੀਆਂ, ਇਸ ਤਰ੍ਹਾਂ ਪਰਥ ਦੇ ਵਿਚ ਜਿਹੜਾ ਹੈ ਉਹ ਤਾਪਮਾਨ ਜਿਹੜਾ ਹੈ ਹੁਣ ਬਣਿਆ ਹੋਇਆ ਹੈ 14 ਡਿਗਰੀ ਤੇ ਵੱਧ ਤੋਂ ਵੱਧ ਹੋ ਸਕਦਾ ਹੈ 21 ਡਿਗਰੀ ਤੱਕ ਤੇ ਨਾਲ ਜਿਹੜਾ ਹੈ ਇਹ ਥੋੜੀਆਂ ਜਿਹੜੀਆਂ ਕਣੀਆਂ ਨੇ ਮੀਂਹ ਜਿਹੜਾ ਹੈ ਬਰਸਾਤ ਇਹ ਵੀ ਨਾਲ ਦੀ ਨਾਲ ਜਿਹੜੀ ਹੈ ਇਹ ਹੋ ਸਕਦੀ ਹੈ। ਤੇ ਇਸ ਤਰ੍ਹਾਂ ਐਡੀਲੇਡ ਦੇ ਵਿਚ ਜਿਹੜਾ ਹੈ ਉਹ 11.9 ਡਿਗਰੀ ਜਿਹੜਾ ਤਾਪਮਾਨ ਹੈ ਉਹ ਇਸ ਵੇਲੇ ਬਣਿਆ ਹੋਇਆ ਤੇ ਵੱਧ ਤੋਂ ਵੱਧ ਜਿਹੜਾ ਹੈ ਬਦਲਵਾਈ ਦੇ ਨਾਲ ਇਹ 17 ਡਿਗਰੀ ਤੱਕ ਜਿਹੜਾ ਹੈ ਇਹ ਜਾ ਸਕਦਾ ਹੈ ਤੇ ਬਦਲਵਾਈ ਹੁਣ ਵੀ ਜਿਹੜੀ ਹੈ ਉਹ ਬਣੀ ਹੋਈ ਹੈ। ਇਸੇ ਤਰ੍ਹਾਂ ਹਬਰ ਦੇ ਵਿਚ ਜਿਹੜਾ ਹੈ ਤਾਪਮਾਨ ਉਹ 10.5 ਡਿਗਰੀ ਹੈ ਤੇ ਜਿਹੜਾ ਹੈ ਇਹ ਵੱਧ ਤੋਂ ਵੱਧ ਜਿਹੜਾ ਹੈ ਇਹ 16 ਡਿਗਰੀ ਤੱਕ ਜਾ ਸਕਦਾ ਤੇ ਹਾਲਾਂਕਿ ਧੁੱਪ ਜਿਹੜੀ ਹੈ ਉਹ ਚਮਕਦੀ ਰਹੇਗੀ ਤੇ ਫਿਰ ਵੀ ਜਿਹੜਾ ਮੌਸਮ ਹੈ ਉਹ ਖੁਸ਼ਗਵਾਰ ਹੀ ਬਣਿਆ ਰਹੇਗਾ। ਇਸ ਤਰ੍ਹਾਂ ਕੈਮਰਾ ਦੇ ਵਿਚ ਜਿਹੜਾ ਹੈ ਉਹ 6.3 ਜਿਹੜਾ ਤਾਪਮਾਨ ਉਹ ਚੇਲੇ ਦਾ ਬਣਿਆ ਹੋਇਆ ਤੇ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈ ਉਹ ਬਦਲਵਾਈ ਦੇ ਨਾਲ 16 ਡਿਗਰੀ ਤੱਕ ਜਿਹੜਾ ਹੈ ਉਹ ਜਾ ਸਕਦਾ। ਇਸੇ ਤਰ੍ਹਾਂ ਜਿਹੜਾ ਹੈ ਡਾਵਨ ਸ਼ਹਿਰ ਦਾ ਜਿਹੜਾ ਮੌਸਮ ਹੈ ਤਾਪਮਾਨ ਉਹ ਬਣਿਆ ਹੋਇਆ ਉੱਥੇ 23 ਡਿਗਰੀ ਦੇ ਨੇੜੇ ਤੇੜੇ ਸੀ ਤੇ ਜਿਹੜਾ ਹੈ ਇਹ ਧੁੱਪ ਨਿਕਲੀ ਹੋਈ ਹੈ ਫਿਲਹਾਲ ਪਰ ਇਹ ਜਿਹੜਾ ਹੈ ਇਹ 32 ਡਿਗਰੀ ਤੱਕ ਜਿਹੜਾ ਹੈ ਅੱਗੇ ਇਹ ਜਾ ਸਕਦਾ ਹੈ। ਸੋ ਇਹ ਸੀ ਆਸਟ੍ਰੇਲੀਆ ਦੇ ਸ਼ਹਿਰਾਂ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਮੌਸਮ ਦਾ ਕੀ ਮਿਜਾਜ ਹੈ ਕੀ ਕਹਿ ਰਿਹਾ ਮੌਸਮ ਉਹਦੇ ਬਾਰੇ ਜਿਹੜੀ ਗੱਲਬਾਤ। ਤਾਂ ਮੌਸਮ ਦੇਖੋ ਕੁਦਰਤ ਦੇ ਵਿੱਚ ਜਿਹੜਾ ਨਾ ਉਹ ਬਦਲਾਅ ਆਉਂਦਾ ਮੌਸਮ ਬਦਲਦੇ ਨੇ ਹਨਾ ਤਾਂ ਕੁਦਰਤ ਸਾਨੂੰ ਨਾ ਹਰ ਇੱਕ ਚੀਜ਼ ਦਾ ਇੱਕ ਸੰਕੇਤ ਦਿੰਦੀ ਹੈ ਕਿ ਬਦਲਾਅ ਸਾਨੂੰ ਸਾਰਿਆਂ ਨੂੰ ਚਾਹੀਦਾ ਜ਼ਿੰਦਗੀ ਦੇ ਵਿੱਚ। ਇੱਕ ਇਹ ਮਨੁੱਖ ਦੀ ਫਿਤਰਤ ਹੈ ਜੀ, ਅਸੀਂ ਇੱਕੋ ਚੀਜ਼ ਦੇ ਵਿੱਚ ਬਹੁਤਾ ਸਮਾਂ ਬਣ ਕੇ ਨਹੀਂ ਰਹਿ ਸਕਦੇ, ਸਾਨੂੰ ਇਸ ਚੀਜ਼ ਨੂੰ ਸਵੀਕਾਰਨਾ ਚਾਹੀਦਾ। ਹੁਣ ਜੇਕਰ ਅਸੀਂ ਦਾਰਸ਼ਨਿਕਾਂ ਦੀ ਵਿਦਵਾਨਾਂ ਦੀ ਗੱਲ ਮੰਨੀਏ ਤਾਂ ਅਸੀਂ ਮਾਂ ਦੇ ਛੋਟੇ ਬੱਚੇ ਦੀ ਪਰਵਰਿਸ਼ ਕਰਦੀ ਹੈ ਨਾ ਤਾਂ ਉਹਦੀ ਪਰਵਰਿਸ਼ ਕਰਦੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਦੇ, ਮਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਜਿਹੜਾ ਬੱਚਾ ਹੈ ਇਹ ਮੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਇਹ ਮੇਰੇ ਤੇ ਡਿਪੈਂਡੈਂਟ ਹੈ। ਜਦਕਿ ਅਸਲੀਅਤ ਇਹ ਹੈ ਕਿ ਮਾਂ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਲਈ ਸੱਚਾਈ ਨੂੰ ਸਵੀਕਾਰਨਾ ਚਾਹੀਦਾ। ਵੈਸੇ ਜਿਹੜੀਆਂ ਛੋਟੀਆਂ ਛੋਟੀਆਂ ਕਈ ਵਾਰ ਗਲਤ ਫਹਿਮੀਆਂ ਹੁੰਦੀਆਂ ਨੇ ਨਾ, ਜਿਹੜਾ ਸਾਨੂੰ ਪਤਾ ਹੋਏ ਇਸ ਤੋਂ ਬਾਅਦ ਵੀ ਗਲਤ ਫਹਿਮੀ ਹੋਏ ਤੇ ਇਹ ਗਲਤ ਫਹਿਮੀਆਂ ਨਾ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਦਿੰਦੀਆਂ ਨੇ, ਪਰ ਨਾ ਪੱਕੀ ਨਹੀਂ ਹੋਣੀਆਂ ਚਾਹੀਦੀਆਂ। ਕਿਉਂਕਿ ਜਦੋਂ ਨੈਗੇਟਿਵ ਅਪਰੋਚ ਕਿਸੇ ਵੀ ਤਰ੍ਹਾਂ ਦੀ ਸਾਡੀ ਲਾਈਫ ਦੇ ਵਿੱਚ ਆ ਜਾਂਦੇ ਹਾਂ ਲੋਕ, ਫਿਰ ਤਾਂ ਸਾਨੂੰ ਉਹ ਵੀ ਸੁਣਨ ਲੱਗ ਜਾਂਦਾ ਜਿਹੜਾ ਸਾਹਮਣੇ ਵਾਲੇ ਨੇ ਕਦੇ ਕਿਹਾ ਹੀ ਨਹੀਂ ਹੁੰਦਾ। ਤੁਸੀਂ ਨਾ ਇੱਕ ਨਿੱਕੀ ਜਿਹੀ ਗੱਲ ਸੋਚ ਕੇ ਦੇਖਿਓ, ਤੁਹਾਨੂੰ ਮੰਨ ਲਓ ਤੁਹਾਡਾ ਕਿਸੇ ਨਾਲ ਜਿਹੜਾ ਤੁਹਾਡਾ ਮੂਡ ਖਰਾਬ ਹੈ ਜਾਂ ਤੁਹਾਨੂੰ ਲੱਗਦਾ ਕਿ ਇਸ ਬੰਦੇ ਕਰਕੇ ਮੇਰਾ ਕੋਈ ਨੁਕਸਾਨ ਹੋਇਆ ਹਨਾ, ਤੇ ਉਹ ਬੰਦਾ ਤੁਹਾਡੇ ਸਾਹਮਣੇ ਆ ਜਾਏ ਕਿਤੇ ਤੇ ਉਹ ਬੇਸ਼ੱਕ ਤੁਹਾਡੀ ਗੱਲ ਨਾ ਹੀ ਕਰਦਾ ਹੋਏ, ਉਹ ਬੇਸ਼ੱਕ ਆਪਣੀ ਹੀ ਕੋਈ ਗੱਲ ਕਰ ਰਿਹਾ ਹੋਏ ਹਨਾ, ਅਗਲਾ ਆਪਣੀ ਕਿਸੇ ਦੇ ਬਾਰੇ ਗੱਲ ਕਰ ਰਿਹਾ ਹੋਏ, ਤੁਹਾਨੂੰ ਇਹ ਲੱਗਣਾ ਕਿ ਇਹ ਮੇਰੇ ਬਾਰੇ ਹੀ ਗੱਲ ਕਰ ਰਿਹਾ। ਇਸ ਤਰ੍ਹਾਂ ਕਿਉਂ ਲੱਗਦਾ? ਕਿਉਂਕਿ ਸਾਈਕੋਲੋਜੀਕਲੀ ਅਸੀਂ ਇੱਥੇ ਉਹ ਗੱਲ ਪਹਿਲੇ ਬਿਠਾ ਲਈ ਕਿ ਹਾਂ ਹੁਣ ਇਹ ਮੇਰੇ ਬਾਰੇ ਹੋਰਾਂ ਕੋਲ ਗੱਲ ਕਰੇਗਾ। ਤੇ ਜਦੋਂ ਮਨ ਦੇ ਵਿੱਚ ਕਹਿੰਦੇ ਕੋਈ ਚੀਜ਼ ਘਰ ਘਰ ਜੀ ਨਾ, ਉਹਨੂੰ ਫਿਰ ਉੱਥੋਂ ਕੱਢਣਾ ਬਹੁਤ ਔਖਾ ਹੁੰਦਾ। ਤੇ ਇਹ ਜੇ ਤੁਸੀਂ ਦੁਨੀਆਂ ਤੇ ਵੈਸੇ ਵੀ ਜੇ ਅਸੀਂ ਆਏ ਹਾਂ ਤਾਂ ਸਾਨੂੰ ਸਾਰਿਆਂ ਦਾ ਪਿਆਰ ਮੁਹੱਬਤ ਦੇ ਨਾਲ ਹੀ ਜਿਹੜਾ ਕਹਿੰਦਾ ਤੇ ਸਾਨੂੰ ਜਿਹੜਾ ਇਹਨੇ ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਹੈ ਜ਼ਿੰਦਾਦਰੀ ਨਾਲ, ਇਹਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹਦੀਆਂ ਗਾਈਡਲਾਈਨ ਸਾਨੂੰ ਗੁਰਬਾਣੀ ਦੇ ਵਿੱਚੋਂ ਵੀ ਮਿਲਦੀਆਂ ਨੇ। ਉਹ ਕਹਿੰਦੇ ਕਿ ਮਨ ਜੀਤੇ ਜਗ ਜੀਤ, ਤੇ ਜੇ ਤੁਸੀਂ ਦੁਨੀਆਂ ਨੂੰ ਜਿੱਤਣਾ ਨਾ ਤਾਂ ਬਹੁਤਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ, ਦੂਸਰਿਆਂ ਦੇ ਮਨਾਂ ਨੂੰ ਜਿੱਤ ਲਓ। ਤੇ ਕਿਸ ਤਰ੍ਹਾਂ ਜਿੱਤ ਸਕਦੇ ਹੋ ਸਾਡੀ ਜਿਹੜੀ ਹੈ ਨਾ ਦੋਸਤੋ, ਸਾਡੀ ਬੋਲ ਬਾਣੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਹੁਣ ਤੁਸੀਂ ਸੁਣਿਆ ਹੋਗਾ ਕਿ ਕਈ ਲੋਕਾਂ ਦੀ ਜਿਹੜੀ ਬੋਲੀ ਆ ਨਾ ਉਹ ਇੰਨੀ ਕੁ ਵਧੀਆ ਹੁੰਦੀ ਆ, ਅਸੀਂ ਸੁਣਦੇ ਵੀ ਆ ਆਪਣੇ ਆਮ ਘਰਾਂ ਦੇ ਵਿੱਚ ਵੀ ਇਹ ਗੱਲ ਕਿ ਉਹ ਫਲਾਣਾ ਬੰਦਾ ਤਾਂ ਏਡਾ ਸੋਹਣਾ ਬੋਲਦਾ ਨਾ ਕਿ ਬਸ ਗੱਲ ਕਰਕੇ ਹੀ ਦਿਲ ਦੇ ਵਿੱਚ ਲੈ ਜਾਂਦਾ ਹਨਾ, ਵੀ ਜ਼ੁਬਾਨ ਦੀ ਖੱਟੀ ਖਾਂਦਾ। ਅਸੀਂ ਬਹੁਤ ਸੁਣਦੇ ਆ ਇਹ ਗੱਲਾਂ ਹਨਾ ਕਿ ਫਲਾਣਾ ਜਿਹੜਾ ਹੈ ਨਾ ਉਹ ਬਸ ਜ਼ੁਬਾਨ ਦੀ ਖੱਟੀ ਖਾਂਦਾ, ਤੇ ਸੱਚੀ ਗੱਲ ਇਹ ਹੀ ਹੈ ਦੋਸਤੋ ਕਿ ਜ਼ੁਬਾਨ ਦੀ ਖੱਟੀ ਖਾਣਾ ਵੀ ਕੋਈ ਸੌਖੀ ਗੱਲ ਨਹੀਂ ਹੈ। ਇਹਦੇ ਲਈ ਵੀ ਜਿਹੜਾ ਹੈ ਅਸੀਂ ਉਹ ਹੀ ਬੋਲਦੇ ਹਾਂ ਜੋ ਸਾਡੇ ਅੰਦਰ ਹੁੰਦਾ। ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਪੋਜ਼ਿਟਿਵ ਵਾਈਬ ਦੇ ਨਾਲ ਭਰਨਾ ਪੈਂਦਾ ਸਾਨੂੰ, ਆਪਣੇ ਮਨ ਨੂੰ ਜਿਹੜਾ ਹੈ ਉਹ ਅਸੀਂ ਉਸ ਤਰ੍ਹਾਂ ਦਾ ਬਣਾਉਂਦੇ ਹਾਂ। ਉਹ ਐਵੇਂ ਨਹੀਂ ਹੈ ਕਿ ਉਹ ਇੱਕ ਦਿਨ ਦੇ ਵਿੱਚ ਹੀ ਅਸੀਂ ਉਹ ਕੀਤਾ ਤੇ ਉਵੇਂ ਦਾ ਉਹ ਹੋ ਗਿਆ ਹਨਾ, ਹੌਲੀ 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 ਇਹ ਸਿੰਜਣਾ ਪੈਂਦਾ ਉਸ ਤਰ੍ਹਾਂ ਦਾ ਆਪਣੇ ਆਪ ਨੂੰ। ਤੇ ਅਕਸਰ ਤਾਂ ਅਸੀਂ ਤੁਲਨਾ ਕਰਦੇ ਹਾਂ ਹਰ ਇੱਕ ਚੀਜ਼ ਦੀ, ਇਹ ਸਾਨੂੰ ਆਦਤ ਹੈ, ਮੇਰੇ ਕੋਲ ਇਹ ਘਰ ਆ ਦੂਜੇ ਕੋਲ ਇਹ ਵਾਲੀ ਆ, ਮੇਰਾ ਘਰ ਐਵੇਂ ਦਾ ਦੂਜੇ ਨੇ ਜਿਹੜਾ ਸਰ ਇਹ ਵਾਲਾ ਬਣਾ ਲਿਆ, ਮੇਰੇ ਕੋਲ ਇਹ ਚੀਜ਼ ਹੈ ਦੂਜੇ ਕੋਲ ਇਹ ਹੈ ਹਨਾ। ਅਸੀਂ ਇਹ ਕਦੇ ਨੀ ਸੋਚਦੇ, ਕਦੇ ਸੋਚ ਕੇ ਦੇਖਿਓ ਕਿ ਜੇ ਅਸੀਂ ਦੂਜਿਆਂ ਬਾਰੇ ਸੋਚਣਾ ਛੱਡ ਦਈਏ ਨਾ ਤਾਂ ਸਾਨੂੰ ਅਹਿਸਾਸ ਹੋਏਗਾ ਕਿ ਸਾਡੇ ਕੋਲ ਜ਼ਿੰਦਗੀ ਦੇ ਵਿੱਚ ਕਿੰਨਾ ਕੁਝ ਹੈ, ਕਿੰਨੀ, ਕਿਉਂਕਿ ਅਸੀਂ ਲੋਕ ਜਿਹੜਾ ਸ਼ੁਕਰ ਗੁਜ਼ਾਰ ਹਾਂ ਉਸ ਪਰਮਾਤਮਾ ਦੇ ਕਿ ਸਾਨੂੰ ਸਾਰਿਆਂ ਨੂੰ ਉਹਨੇ ਬਿਲਕੁਲ ਸਹੀ ਸਲਾਮਤ ਬਣਾਇਆ, ਸਾਨੂੰ ਕੋਈ ਐਡੀ ਕੋਈ ਖਤਰਨਾਕ ਬਿਮਾਰੀ ਨਹੀਂ ਹੈ, ਸਾਡੇ ਹੱਥ ਪੈਰ ਸਹੀ ਸਲਾਮਤ ਨੇ, ਅਸੀਂ ਸਰੀਰਕ ਮਿਹਨਤ ਕਰ ਰਹੇ ਹਾਂ, ਅਸੀਂ ਤੰਦਰੁਸਤ ਹਾਂ, ਸਾਡਾ ਪਰਿਵਾਰ ਸਾਡੇ ਨਾਲ ਹੈ, ਇਹ ਨਿਆਮਤਾਂ ਨੇ ਕੁਦਰਤ ਦੀਆਂ। ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਤਰਸਦੇ ਹੈ, ਇਹਨਾਂ ਚੀਜ਼ਾਂ ਦਾ ਅਹਿਸਾਸ ਸਾਨੂੰ ਉਦੋਂ ਜਦੋਂ ਸਾਡੇ ਕੋਲ ਹੁੰਦੀ ਹੈ ਨਾ ਕੋਈ ਚੀਜ਼ ਸਾਨੂੰ ਉਦੋਂ ਅਹਿਸਾਸ ਨਹੀਂ ਹੁੰਦਾ ਦੋਸਤੋ, ਸਾਨੂੰ ਕਦੋਂ ਉਹ ਹੁੰਦਾ ਜਦੋਂ ਉਹ ਚੀਜ਼ ਸਾਡੇ ਕੋਲੋਂ ਜਿਹੜੀ ਹੈ ਉਹ ਗੁਆਚ ਜਾਂਦੀ ਹੈ। ਇੱਕ ਮੈਨੂੰ ਗੱਲ ਸੁਣੀ ਹੋਈ ਯਾਦ ਆ ਰਹੀ ਹੈ, ਉਹ ਕਹਿੰਦੇ ਕਿ ਇੱਕ ਵਿਅਕਤੀ ਨਾ ਹਰ ਵੇਲੇ ਰੋਂਦਾ ਹੀ ਰਹਿੰਦਾ ਸੀ, ਉਹ ਬੰਦੇ ਨੇ ਹਰ ਵੇਲੇ ਰੋਣਾ ਕਿ ਹਾਏ ਮੇਰੇ ਕੋਲ ਕੁਝ ਨਹੀਂ, ਹਾਏ ਮੇਰੇ ਕੋਲ ਕੁਝ ਨਹੀਂ। ਤੇ ਉਹਨੂੰ ਕਿਸੇ ਨੇ ਕਿਹਾ ਕਿ ਫਲਾਣੀ ਥਾਂ ਤੇ ਕੋਈ ਜਿਹੜਾ ਸੰਤ ਹੈ ਉਹ ਰਹਿੰਦਾ ਤੇ ਉਹਦੇ ਕੋਲ ਹਰ ਇੱਕ ਸਮੱਸਿਆ ਦਾ ਹੱਲ, ਤੂੰ ਉਹਨਾਂ ਨੂੰ ਜਾ ਕੇ ਮਿਲ। ਤੇ ਉਹ ਉਹਨਾਂ ਦੇ ਕੋਲ ਚਲਾ ਗਿਆ। ਹੁਣ ਉਹ ਜਿਹੜਾ ਸੰਤ ਸੀ ਨਾ ਉਹ ਵਿਦਵਾਨ ਸੀ ਬਹੁਤ ਵੱਡਾ, ਤੇ ਉਹਨੂੰ ਪੁੱਛਿਆ ਕਿ ਤੈਨੂੰ ਜ਼ਿੰਦਗੀ ਦੇ ਵਿੱਚ ਸਮੱਸਿਆ ਕੀ ਹੈ, ਉਹ ਕਹਿੰਦਾ ਕਿ ਮੈਂ ਬੜਾ ਦੁਖੀ ਹਾਂ ਜੀ ਜ਼ਿੰਦਗੀ ਦੇ ਵਿੱਚੋਂ, ਮੇਰੇ ਕੋਲ ਕੁਝ ਨਹੀਂ ਹੈ ਐਵੇਂ ਦਾ ਤੇ ਮੈਂ ਬਹੁਤ ਪਰੇਸ਼ਾਨ ਹਾਂ। ਪਰੇਸ਼ਾਨ ਮਤਲਬ ਸੀ ਕਿ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ, ਮੈਨੂੰ ਲੱਗਦਾ ਕਿ ਮੈਂ ਇੰਨੇ ਸਾਲ ਮੈਨੂੰ ਕੰਮ ਕਰਦੇ ਨੂੰ ਹੋ ਗਏ ਤੇ ਮੇਰੇ ਉਹਨਾਂ ਤੋਂ ਮੇਰੇ ਅੱਲੇ ਪੱਲੇ ਹੈ ਨੀ ਕੁਛ ਤੇ ਬਹੁਤ ਦੁਖੀ ਹਾਂ ਮੈਂ। ਉਹ ਕਹਿੰਦਾ ਕਿ ਫਿਰ ਵੀ ਤੇਰੇ ਕੋਲ ਜ਼ਿੰਦਗੀ ਦੇ ਵਿੱਚ ਕੁਝ ਤਾਂ ਹੋਏਗਾ, ਕਹਿੰਦਾ ਨਹੀਂ ਜੀ ਬਸ ਮਰੀ ਜਾਂਦੇ ਹਾਂ, ਦਿਨ ਕੱਟੀ ਕਰਦੇ ਹਾਂ ਤੇ ਕੋਲ ਕੁਝ ਨਹੀਂ। ਉਹ ਕਹਿੰਦੇ ਕਿ ਠੀਕ ਹੈ, ਇਹ ਸਮੱਸਿਆ ਤੇਰੀ ਇਸ ਤਰ੍ਹਾਂ ਹੱਲ ਨਹੀਂ ਹੋਣੀ, ਤੇ ਇਹ ਕਰੀ ਹੱਲ, ਜੋ ਵੀ ਤੇਰੇ ਕੋਲ ਹੈ ਜਿੰਨਾ ਕੁਝ ਵੀ ਹੈ ਤੂੰ ਲੈ ਕੇ। ਕਹਿੰਦਾ ਵੀ ਹੈ ਹੀ ਕੁਛ ਨੀ ਜੀ, ਬਸ ਮੈਂ ਤਾਂ ਤੁਸੀਂ ਮੈਨੂੰ ਹੁਣ ਕਹੋ ਨਾ ਕਿ ਵੀ ਬਸ ਤੂੰ ਮਾਝਾ ਤਾਂ ਮਰਨ ਨੂੰ ਤਿਆਰ ਆ, ਮੈਂ ਸਾਰਾ ਬਿਜ਼ਨਸ ਬਰਬਾਦ ਹੋ ਗਿਆ, ਮੇਰੇ ਕੋਲ ਕੁਛ ਨੀ ਹੈ, ਕੋਈ ਪੈਸਾ ਨੀ ਕੁਛ ਨੀ। ਤਾਂ ਉਹ ਸਾਨੂੰ ਨੇ ਕਿਹਾ ਜੀ ਠੀਕ ਹੈ, ਜੋ ਵੀ ਤੇਰੇ ਕੋਲ ਹੈ ਤੂੰ ਮੇਰੇ ਕੋਲ ਕੱਲ ਲੈ ਕੇ ਆਈ, ਮੈਂ ਤੈਨੂੰ ਇਸ ਤਰ੍ਹਾਂ ਦਾ ਕੋਈ ਮੰਦਰ ਦਵਾਂਗਾ ਤੂੰ ਮਾਲਾ ਮਾਲ ਹੋ ਜਾਏਗਾ। ਬੰਦਾ ਕਹਿੰਦਾ ਠੀਕ ਹੈ ਮੈਂ ਇੰਜੀ ਕਰਾਂਗਾ। ਤੇ ਉਹ ਜਾਂਦਾ ਜਾ ਕੇ ਘਰੇ ਸਾਰਾ ਜੋ ਵੀ ਉਹਦੇ ਕੋਲ ਜਿੰਨੀ ਕੁ ਧੰਨ ਦੌਲਤ ਹੁੰਦੀ ਆ ਉਹਨੂੰ ਇਕੱਠੀ ਕਰਦਾ ਤੇ ਉਹ ਜੋੜ ਕੇ ਵੇਖਦਾ ਕਿ ਜੇ ਇੰਨੇ ਹੈਗੇ ਨੇ ਤਾਂ ਉਹਨਾਂ ਨੂੰ ਉਹ ਇੱਕ ਜਿਹੜਾ ਹੈ ਉਹ ਥੈਲੇ ਦੇ ਵਿੱਚ ਲਿਫਾਫੇ ਦੇ ਵਿੱਚ ਪਾਉਂਦਾ ਤੇ ਅਗਲੇ ਦਿਨ ਉਹ ਸੰਤ ਕੋਲ ਲੈ ਜਾਂਦਾ। ਤੇ ਉਹ ਕਹਿੰਦੇ ਜੀ ਫਿਰ ਉਹ ਸੰਤ ਉਹਨਾਂ ਨੂੰ ਪੁੱਛਦਾ ਵਿਦਵਾਨ ਕਿ ਇਹਦੇ ਵਿੱਚ ਹੈ ਕੀ ਹੈ। ਉਹ ਕਹਿੰਦੇ ਕਿ ਵੀ ਮੈਂ ਜੋ ਕੁਛ ਮੈਂ ਹੁਣ ਤੱਕ ਕਮਾਇਆ ਉਹ ਸਾਰਾ ਕੁਛ ਇਹਦੇ ਵਿੱਚ ਹੀ ਹੈ। ਤੇ ਕਹਿੰਦੇ ਕਿ ਤੂੰ ਕਹਿੰਦੇ ਤੁਸੀਂ ਮੇਰੇ ਕੋਲ ਕੁਛ ਨੀ, ਤੇ ਕਹਿੰਦਾ ਵੀ ਇਹ ਕਿੰਨੇ ਕੁ ਨੇ ਤੇ ਇਹਨਾਂ ਨਾਲ ਮੇਰਾ ਕਿੰਨਾ ਕੁ ਹੋਣਾ, ਬਸ ਇਹੀ ਨੇ। ਤਾਂ ਉਹ ਕਹਿੰਦੇ ਕਿ ਪੱਕੀ ਗੱਲ ਹੈ ਬਸ ਸਾਰਾ ਕੁਛ ਤੇਰੇ ਕੋਲ ਇਹੀ ਹੈ। ਉਹ ਕਹਿੰਦਾ ਕਿ ਹਾਂ ਬਸ ਮੇਰੇ ਕੋਲ ਤਾਂ ਇਹੀ ਇੰਨਾ ਕੁ ਕੁਝ ਹੀ ਹੈ। ਉਹ ਕਹਿੰਦੇ ਠੀਕ ਹੈ ਸਰ। ਤੇ ਉਹਦੀ ਗੱਲ ਜਿਵੇਂ ਉਹਦੀ ਗੱਲ ਸੁਣਦੇ ਨੇ ਤੇ ਉਹਦੇ ਹੱਥੋਂ ਉਹ ਲਿਫਾਫਾ ਝਪਟ ਕੇ ਖੋਲਦੇ ਆ ਤੇ ਦੌੜ ਪੈਂਦੇ ਆ। ਹੁਣ ਉਸ ਵਿਅਕਤੀ ਨੂੰ ਲੱਗਦਾ ਕਿ ਮੇਰੀ ਤਾਂ ਦੁਨੀਆਂ ਹੀ ਲੁੱਟੀ ਗਈ ਕਿ ਮੇਰੇ ਕੋਲ ਜੋ ਕੁਝ ਸੀ ਉਹ ਵੀ ਚੱਲਦਾ ਬਣਿਆ। ਤੇ ਬਹੁਤ ਤੇਜ਼ ਸਪੀਡ ਦੇ ਨਾਲ ਉਹਨਾਂ ਦੇ ਪਿੱਛੇ ਦੌੜਦਾ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਤੇ ਫੜ ਵੀ ਲੈਂਦਾ। ਤੇ ਫਿਰ ਉਹ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਸੰਤ ਜਾਣ ਕੇ ਕੋਈ ਮਹਾਂਪੁਰਸ਼ ਜਾਣ ਕੇ ਤੁਹਾਡੇ ਕੋਲ ਆਇਆ ਸੀ ਕਿ ਤੁਸੀਂ ਮੇਰੀ ਸਮੱਸਿਆ ਦਾ ਹੱਲ ਕਰੋ ਜੀ। ਤੁਸੀਂ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦਾ ਕਿ ਤੁਸੀਂ ਤਾਂ ਵੀ ਮੈਨੂੰ ਮਤਲਬ ਤੁਸੀਂ ਐਡੇ ਵੱਡੇ ਫਰੋਡ, ਤੁਸੀਂ ਚੋਰ ਹੋ, ਤੁਸੀਂ ਮੈਨੂੰ ਇਸ ਤਰ੍ਹਾਂ ਚੱਕਦੇ ਕਿ ਤੁਸੀਂ ਜੋ ਕੁਛ ਮੇਰੇ ਕੋਲ ਸੀ ਤੁਸੀਂ ਇਹੀ ਲੈ ਕੇ ਚੱਲੇ, ਕਹਿੰਦਾ ਮੇਰੀ ਸਾਰੀ ਜ਼ਿੰਦਗੀ ਦੀ ਦੌਲਤ ਸੀ ਇਹਦੇ ਬਿਨਾਂ ਮੈਂ ਕਾਲੇ ਹੋ ਜਾ। ਤੇ ਫਿਰ ਉਹ ਜਿਹੜੇ ਵਿਦਵਾਨ ਸੀ ਉਹਨੂੰ ਕਹਿੰਦੇ ਆ ਜਿਹੜੇ ਸੰਤ ਦੇ ਰੂਪ ਚ ਉਹਨੂੰ ਮਿਲੇ, ਕਹਿੰਦੇ ਕਿ ਇਹੀ ਦੌਲਤ ਸੀ, ਕਹਿੰਦੇ ਸੀ ਮੈਨੂੰ ਇਹਦੇ ਨਾਲ ਫਰਕ ਹੀ ਕੋਈ ਨੀ ਪੈਂਦਾ, ਮੇਰੇ ਕੋਲ ਤਾਂ ਹੈ ਹੀ ਸੀ ਜਿਹਨੂੰ। ਤੇ ਉਹ ਕਹਿੰਦੇ ਕਿ ਹੁਣ ਦੱਸ ਕੇ ਕਿੰਨਾ ਖੁਸ਼ ਆ। ਤੇ ਫਿਰ ਕਹਿੰਦਾ ਕਿ ਹਾਂ ਮੈਂ ਬਹੁਤ ਖੁਸ਼ ਆ, ਮੇਰੇ ਕੋਲ ਬਹੁਤ ਕੁਝ ਹੈ। ਹੁਣ ਇਸ ਚੀਜ਼ ਦਾ ਅਹਿਸਾਸ ਉਹਨੂੰ ਕਦੋਂ ਹੋਇਆ, ਜਦੋਂ ਜੋ ਕੁਝ ਉਹਦੇ ਕੋਲ ਸੀ ਉਹਨੂੰ ਉਹ ਗੁਆਚਦਾ ਨਜ਼ਰ ਆਇਆ, ਉਹਨੂੰ ਲੱਗਿਆ ਕਿ ਲੈ ਵੀ ਗਿਆ। ਫਿਰ ਲੱਗਿਆ ਕਿ ਹਾਂ ਨਹੀਂ ਮੈਂ ਬਹੁਤ ਵਧੀਆ, ਜੋ ਕੁਝ ਹੈ ਮੇਰੇ ਕੋਲ ਇਹਨਾਂ ਨਿਆਮਤਾਂ ਦਾ ਤਾਂ ਮੈਨੂੰ ਫਾਇਦਾ ਉਠਾਉਣਾ ਚਾਹੀਦਾ, ਇੰਨਾ ਹੀ ਕਾਫੀ ਹੈ ਮੇਰੇ ਲਈ। ਤੇ ਫਿਰ ਉਸ ਤੋਂ ਬਾਅਦ ਉਹਨੂੰ ਅਹਿਸਾਸ ਹੋਇਆ ਕਿ ਹਾਂ ਅਸੀਂ ਇਹ ਕਰ ਸਕਦੇ ਹਾਂ ਤੇ ਜ਼ਿੰਦਗੀ ਜਿਹੜੀ ਹੈ ਇਹ ਬਹੁਤ ਵਧੀਆ ਹੈ, ਮੈਂ ਕੁਝ ਨਹੀਂ ਕਰ ਸਕਦਾ, ਔਖਾ ਕੁਝ ਨਹੀਂ ਹੈ। ਪਤਾ ਕਦੋਂ ਚੱਲਿਆ, ਜਦੋਂ ਜੋ ਕੁਝ ਕੋਲ ਸੀ ਉਹ ਗੁਆਚਦਾ ਨਜ਼ਰ ਆਇਆ। ਇਹੀ ਹਕੀਕਤ ਹੈ ਦੋਸਤੋ ਸਾਡੀ ਸਾਰਿਆਂ ਦੀ, ਅੱਜ ਕਿਤੇ ਨਾ ਕਿਤੇ ਸਾਨੂੰ ਉਦੋਂ ਤੱਕ ਸਾਡੇ ਪੱਲੇ ਕੁਝ ਨਹੀਂ ਪੈਂਦਾ ਜਦੋਂ ਤੱਕ ਸਾਨੂੰ ਇਹ ਡਰ ਨਾ ਹੋਏ ਕਿ ਸਾਹਮਣੇ ਕੁਝ ਗੁਆਚ ਰਿਹਾ। ਤੇ ਜਦੋਂ ਜੋ ਸਾਡੇ ਕੋਲ ਹੈ ਤੇ ਸਾਨੂੰ ਲੱਗਦਾ ਕਿ ਹੁਣ ਨਹੀਂ ਤਾਂ ਫਿਰ ਇਹ ਵੀ ਚੱਲਾ ਇਹ ਵੀ ਮੁੱਕਣ ਤੇ ਹੈ, ਤੇ ਜਦੋਂ ਇਹ ਗੱਲ ਆ ਜਾਂਦੀ ਹੈ ਕਿ ਇਹ ਮੁੱਕਣ ਵਾਲਾ ਤਾਂ ਫਿਰ ਸਾਨੂੰ ਲੱਗਦਾ ਕਿ ਨਹੀਂ ਬਹੁਤ ਕੁਝ ਹੈ ਸਾਡੇ ਕੋਲ, ਤੇ ਇਹਨੂੰ ਜਿਹੜਾ ਹੈ ਉਹ ਇਸੇ ਤਰ੍ਹਾਂ ਦਾ ਜਿਹੜਾ ਹੈ ਉਹ ਰਹਿਣਾ ਚਾਹੀਦਾ। ਪਰ ਅਹਿਸਾਸ ਕਦੋਂ ਹੁੰਦਾ, ਜਦੋਂ ਗੁਆਚਣ ਦਾ ਡਰ ਹੁੰਦਾ। ਜਦੋਂ ਕੋਈ ਚੀਜ਼ ਸਾਨੂੰ ਬਹੁਤ ਪਿਆਰੀ ਹੋਵੇ ਨਾ ਫਿਰ ਅਸੀਂ ਉਹਨੂੰ ਗੁਆਚਣ ਤੋਂ ਡਰਦੇ ਹਾਂ, ਸਾਨੂੰ ਹੁੰਦਾ ਕਿ ਕਿਤੇ ਗੁੰਮ ਨਾ ਹੋਵੇ, ਕਿਤੇ ਖੋ ਨਾ ਜਾਏ, ਕਿਤੇ ਗੁਆਚ ਨਾ ਜਾਏ ਇਹ ਚੀਜ਼। ਤੇ ਇਹ ਚੀਜ਼ਾਂ ਫਿਰ ਸਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਜਦੋਂ ਸਾਡੇ ਕੋਲ ਹੁੰਦੀਆਂ ਨੇ। ਪਰ ਜਦੋਂ ਤੱਕ ਅਸੀਂ ਸੋਚੀਆਂ ਰਹੇ ਕਿ ਸਾਡੇ ਕੋਲ ਤਾਂ ਹੈ ਹੀ ਕੁਛ ਨੀ, ਕੱਖ ਨੀ ਪੱਲੇ, ਤੇ ਉਦੋਂ ਤੱਕ ਫਿਰ ਸਾਨੂੰ ਕੁਝ ਵੀ ਨੀ ਲੱਗਣਾ। ਇਹ ਜੋ ਵੀ ਇਹ ਭਾਵਨਾ ਹੈ ਨਾ ਇਹ ਸਾਡੇ ਅੰਦਰੋਂ ਉਪਜਦੀ ਹੈ। ਪਿਛਲੇ ਦਿਨਾਂ ਦੇ ਵਿੱਚ ਨਾ ਮੈਂ ਪੰਜਾਬ ਦੀਆਂ ਖਬਰਾਂ ਚੈੱਕ ਕਰ ਰਹੀ ਸੀ ਤਾਂ ਇੱਕ ਮੈਂ ਖਬਰ ਪੜ੍ਹੀ, ਬੜੀ ਹੈਰਾਨੀ ਹੋਈ ਸੀ ਕਿ ਇੱਕ ਮਾਮੂਲੀ ਜਿਹਾ ਪੰਜਾਬ ਦੇ ਵਿੱਚ ਜਿਹੜਾ ਮਤਲਬ ਮਿਹਨਤ ਮੁਸ਼ਕਤ ਕਰਨ ਵਾਲਾ ਇੱਕ ਛੋਟਾ ਜਿਹਾ ਗਰੀਬੜਾ ਜਿਹਾ ਬੰਦਾ ਜਿਹੜਾ ਇਹ ਬਰਗਰ ਕੁਲਚੇ ਦੀ ਰੇਹੜੀ ਲਗਾਉਂਦਾ, ਤਾਂ ਉਹ ਬੰਦਾ ਜਿਹੜਾ ਹੈ ਉਹ ਹਰ ਸੰਗਰਾਮ ਤੇ ਕਹਿੰਦੇ ਕਿ ਉਹ ਲੰਗਰ ਲਗਾਉਂਦਾ। ਮਤਲਬ ਉਹਦੀ ਸ਼ਰਤ ਇਹ ਹੈ ਕਿ ਕੋਈ ਬੱਚਾ ਮੇਰੇ ਕੋਲ ਆਏ ਤੇ ਉਹ ਜਿਹੜਾ ਬੱਚਾ ਹੈ ਉਹ ਮੈਨੂੰ ਪਾਠ ਸੁਣਾਏ ਤੇ ਫਿਰ ਜਿੰਨੇ ਵੀ ਉਹ ਬਰਗਰ ਜਾਂ ਕੁਲਚੇ ਖਾਏਗਾ ਮੈਂ ਉਹਨੂੰ ਫ੍ਰੀ ਦੇ ਵਿੱਚ ਦੇਵਾਂਗਾ। ਹੈ ਹੁਣ ਦੇਖੋ ਕਿੰਨਾ ਇੱਥੋਂ ਇੱਕ ਛੋਟਾ ਜਿਹਾ ਉਹ ਹੋ ਕੇ ਵੀ ਉਹ ਕਿੰਨਾ ਵੱਡਾ ਉਪਰਾਲਾ ਕਰ ਰਿਹਾ ਉਹ ਕਿ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਇਤਿਹਾਸ ਦੇ ਨਾਲ ਆਪਣੇ ਵਿਰਾਸਤ ਦੇ ਨਾਲ ਜੋੜ ਰਿਹਾ ਹੈ ਉਹ, ਠੀਕ ਹੈ। ਉਹਦਾ ਯੋਗਦਾਨ ਕਿੰਨਾ ਵੱਡਾ ਹੈ ਕਿ ਅਸੀਂ ਸਾਡੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਕਿ ਅਸੀਂ ਏਡਾ ਵੱਡਾ ਕੋਈ ਯੋਗਦਾਨ ਅਸੀਂ ਕਿਸੇ ਵੀ ਖੇਤਰ ਦੇ ਵਿੱਚ ਪਾਇਆ ਅਸੀਂ ਨਹੀਂ ਪਾਇਆ ਤਾਂ ਉਹ ਕਿਸ ਤਰ੍ਹਾਂ ਉਹ ਸਾਰਾ ਕੁਝ ਹੋਇਆ ਕਿ ਪੈਸਾ ਜ਼ਿੰਦਗੀ ਦੇ ਵਿੱਚ ਹਾਂ ਠੀਕ ਹੈ ਬਹੁਤ ਕੁਝ ਹੈ ਪਰ ਸਭ ਕੁਛ ਨਹੀਂ ਹੈ। ਜੇ ਅਸੀਂ ਕੁਛ ਕਰਨਾ ਨਾ ਤਾਂ ਉਹਦੇ ਲਈ ਅੰਦਰੋਂ ਇੱਕ ਤਾਂਗ ਇੱਕ ਜਜ਼ਬਾ ਹੋਣਾ ਚਾਹੀਦਾ ਕਿ ਹਾਂ ਅਸੀਂ ਇਹ ਚੀਜ਼ ਕਰਨੀ ਹੈ। ਤੇ ਫਿਰ ਜਦੋਂ ਅਸੀਂ ਕਹਾਂਗੇ ਕਿ ਹਾਂ ਅਸੀਂ ਇਹ ਕਰਨਾ ਤੇ ਫਿਰ ਕੁਝ ਵੀ ਔਖਾ ਨਹੀਂ ਹੈ। ਪਰ ਔਖਾ ਕਦੋਂ ਨਹੀਂ ਹੈ, ਜਦੋਂ ਅਸੀਂ ਕਰਨਾ ਜਦੋਂ ਅਸੀਂ ਠਾਣ ਲਿਆ ਕਿ ਹਾਂ ਇਹ ਕੰਮ ਮੈਂ ਕਰਨਾ ਹੀ ਕਰਨਾ ਫਿਰ ਕੁਝ ਵੀ ਔਖਾ ਨਹੀਂ ਹੈ। ਪਰ ਜੇ ਉਹ ਸੋਚੀ ਜਾਓਗੇ ਕਿ ਹਾਂ ਕਰਨਾ ਸੀ ਅੱਜ ਕਰਦਾ ਨਹੀਂ ਅੱਧੇ ਘੰਟੇ ਤੱਕ ਕਰਦਾ ਘੰਟੇ ਤੱਕ ਕਰਨਾ, ਦੈਟ ਜਦੋਂ ਕੋਈ ਕੰਮ ਕਰਨਾ ਹੈ ਤਾਂ ਕਰਨਾ ਹੈ, ਦੈਟਸ ਇਟ, ਬਸ ਗੱਲ ਖਤਮ ਹੈ ਕਿ ਹਾਂ ਮੈਂ ਕਰਨਾ ਤੇ ਮੈਂ ਕਰ ਰਿਹਾ। ਤੇ ਇਹੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦਾ ਮੰਤਰ ਹੈ। ਜੇ ਤੁਸੀਂ ਸੋਚੀ ਜਾਓਗੇ ਕਿ ਹਾਂ ਕਰਾਂ ਜਾਂ ਨਾ ਕਰਾਂ, ਕਰਨਾ ਤੇ ਹੈ, ਉਹਦੇ ਨਾਲ ਕੀ ਹੁੰਦਾ, ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਤੁਹਾਡੇ ਮਨ ਤੇ ਬੋਝ ਵੱਧਦਾ, ਮਾਨਸਿਕ ਪਰੇਸ਼ਾਨੀ ਦੇ ਵਿੱਚ ਤੁਸੀਂ ਘਿਰੇ ਰਹਿੰਦੇ ਹੋ ਕਿ ਕੀ ਹੋਏਗਾ, ਮੈਂ ਕਰਨਾ ਸੀ ਪਰ ਹਲੇ ਟਾਈਮ ਨੀ ਮਿਲ ਰਿਹਾ। ਇੱਕ ਗੱਲ ਯਾਦ ਰੱਖਿਓ ਦੋਸਤੋ ਕਿ ਜ਼ਿੰਦਗੀ ਦੇ ਵਿੱਚ ਸਮਾਂ ਹਰ ਕਾਮਯਾਬ ਬੰਦੇ ਕੋਲ ਹੁੰਦਾ ਹਮੇਸ਼ਾ, ਜਿਹੜੇ ਨਾ ਕਾਮਯਾਬ ਬੰਦੇ ਉਹਨਾਂ ਕੋਲ ਸਮੇਂ ਦੀ ਘਾਟ ਹਮੇਸ਼ਾ ਰਹਿੰਦੀ ਹੈ। ਜਿਸ ਬੰਦੇ ਨੇ ਕੋਈ ਕੰਮ ਕਰਨਾ ਨਾ ਉਹਦੇ ਲਈ ਸਮਾਂ ਹਰ ਹਾਲ ਦੇ ਵਿੱਚ ਕੱਢਦਾ ਤੇ ਕੱਢੇਗਾ ਜ਼ਰੂਰ ਕਿ ਉਹਨੂੰ ਪਤਾ ਕਿ ਮੈਂ ਇਹ ਕੰਮ ਕਰਨਾ। ਤੇ ਜਿਹਨੇ ਕਰਨਾ ਹੀ ਨਹੀਂ ਇਹ ਗੱਲਾਂ ਉਹਦੀਆਂ ਹੀ ਹੁੰਦੀਆਂ ਨੇ ਕਿ ਸਾਡੇ ਕੋਲ ਸਮਾਂ ਨਹੀਂ ਹੈ। ਮੈਂ ਗੱਲ ਮੈਂ ਪੜ੍ਹੀ ਸੀ ਥੋੜੇ ਦਿਨ ਪਹਿਲੇ ਹੀ ਕਿਤਾਬ ਦੇ ਵਿੱਚ, ਕਹਿੰਦੇ ਕਿ ਤੁਸੀਂ ਕਦੇ ਵੀ ਕਿਸੇ ਜਿਹੜਾ ਹੈ ਵੱਡੀ ਕਾਰ ਦੀ ਐਡ, ਜਿਹੜੀਆਂ ਮਹਿੰਗੀਆਂ ਕਾਰਾਂ ਨੇ, ਐਵਰੇਜ ਜਿਹੜੀਆਂ 10-15 ਲੱਖ ਤੱਕ ਦੀਆਂ ਜਿਹੜੀਆਂ ਕਾਰਾਂ ਨੇ, ਓਨੀਆਂ ਕੁ ਜਿਹੜੀਆਂ ਉਸ ਰੇਂਜ ਦੇ ਵਿੱਚ ਆਉਂਦੀਆਂ, ਉਹਨਾਂ ਦੀ ਜਿਹੜੀ ਐਡ ਆ ਉਹ ਹਮੇਸ਼ਾ ਟੀਵੀ ਤੇ ਆਉਂਦੀ ਹੈ, ਹਨਾ, ਜਿਹੜੀਆਂ ਇਸ ਤੋਂ ਅਬਵ ਹੋ ਜਾਂਦੀਆਂ ਕੋਸਟਲੀ, ਹਨਾ, ਕਾਰਾਂ, ਉਹਨਾਂ ਦੀ ਐਡ ਕਦੇ ਤੁਸੀਂ ਬਹੁਤ ਰੇਅਰ ਚਾਂਸਿਸ ਹੁੰਦੇ ਨੇ ਤੁਸੀਂ ਕਦੇ ਟੀਵੀ ਤੇ ਉਹਨਾਂ ਦੀ ਐਡ ਦੇਖੋ, ਹਨਾ, ਬਹੁਤ ਘੱਟ ਕਦੇ ਹੀ ਹੋਇਆ ਕਿ ਉਹਨਾਂ ਦੀ ਕੋਈ ਐਡ ਆ ਗਈ, ਹਨਾ, ਤਾਂ ਉਹਦਾ ਕਹਿੰਦੇ ਕਿ ਰੀਜ਼ਨ ਉਹਦੇ ਪਿੱਛੇ ਕਿ ਜਿਹੜੇ ਲੋਕ ਇਹ ਕਾਰਾਂ ਖਰੀਦਦੇ ਆ ਨਾ, ਉਹਨਾਂ ਕੋਲ ਟੀਵੀ ਵੇਖਣ ਦਾ ਵਕਤ ਨਹੀਂ ਹੁੰਦਾ, ਵੇਲਾ ਹੀ ਨਹੀਂ ਹੁੰਦਾ ਉਹਨਾਂ, ਭਾਵ ਉਹ ਬੰਦੇ ਮਿਹਨਤ ਕਰਦੇ ਨੇ, ਉਹ ਲਗਾਤਾਰ ਲੱਗੇ ਹੋਏ ਨੇ ਯਤਨਾਂ ਦੇ ਵਿੱਚ ਜ਼ਿੰਦਗੀ ਨੂੰ ਸੋਹਣੀ ਬਣਾਉਣ ਦੇ ਲਈ, ਤੇ ਜਦੋਂ ਤੁਹਾਡੀ ਜ਼ਿੰਦਗੀ ਖੁਸ਼ਗਵਾਰ ਬਣ ਜਾਂਦੀ ਹੈ ਨਾ, ਫਿਰ ਲੋਕੀ ਪਤਾ ਕੀ ਕਹਿੰਦੇ ਆ ਕਿ ਹਾਏ ਯਾਰ ਉਹ ਬੰਦਾ ਕਿੰਨੀ ਕਿਸਮਤ ਵਾਲਾ, ਉਹ ਕਿੰਨਾ ਵਧੀਆ ਆਇਆ, ਉਹਦੇ ਨਾਲ ਕਿੰਨਾ ਚੰਗਾ ਹੋਇਆ। ਕਾਮਯਾਬ ਹੋਣ ਤੋਂ ਬਾਅਦ ਲੋਕੀ ਸਿਰਫ ਤੁਹਾਨੂੰ ਕਿ ਕਾਮਯਾਬ ਇਨਸਾਨ ਦੇ ਤੌਰ ਤੇ ਜਾਣਦੇ ਆ, ਤੁਸੀਂ ਉਸ ਕਾਮਯਾਬੀ ਤੱਕ ਪਹੁੰਚਣ ਲਈ ਕਿੰਨੀ ਮਿਹਨਤ ਮੁਸ਼ਕਤ ਕੀਤੀ ਹੈ ਇਹਦੇ ਬਾਰੇ ਕੋਈ ਨੀ ਜਾਣਦਾ। ਤੁਹਾਡੀ ਉਹ ਮਿਹਨਤ ਕਿਸੇ ਨੂੰ ਨੀ ਦਿਖਦੀ, ਕਿਸੇ ਨੂੰ ਨੀ ਪਤਾ, ਉਹਨਾਂ ਨੂੰ ਸਿਰਫ ਤੁਹਾਡੀ ਕਾਮਯਾਬੀ ਦਾ ਪਤਾ, ਤੇ ਇਸੇ ਕਾਮਯਾਬੀ ਨੇ ਜਿਹੜਾ ਹੈ ਤੁਸੀਂ ਕਿੰਨੀ ਘਾਲਣਾ ਘਾਲ ਲਈ ਇਹਦੇ ਲਈ, ਇਹ ਸਿਰਫ ਤੁਹਾਨੂੰ ਹੀ ਪਤਾ। ਹੁਣ ਦੇਖੋ ਅਸੀਂ ਜਦੋਂ ਆਪਣੇ ਬਚਪਨ ਦੀ ਗੱਲ ਕਰਦੇ ਹਾਂ ਨਾ ਦੋਸਤੋ, ਤਾਂ ਸਾਡੇ ਬਚਪਨ ਦੇ ਵਿੱਚ ਕੀ ਹੁੰਦਾ ਸੀ ਕਿ ਅਸੀਂ ਤਾਂ ਬਹੁਤ ਫਿਰ ਵੀ ਅੱਗੇ ਆ ਗਏ ਜ਼ਿੰਦਗੀ ਦੇ ਵਿੱਚ, ਬਹੁਤ ਸਾਰੀਆਂ ਸੁੱਖ ਸਹੂਲਤਾਂ ਸਾਨੂੰ ਮਿਲੀਆਂ ਨੇ। ਅਸੀਂ ਕਦੇ ਆਪਦੇ ਮਾਂ ਪਿਓ ਬਾਰੇ ਸੋਚਦੇ ਹਾਂ ਨਾ ਜਦੋਂ, ਤੇ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਨਿਕਲ ਗਈ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਕੀ ਕੀਤਾ, ਮਤਲਬ ਉਹ ਇੰਨੇ ਆਲੇ ਭੋਲੇ ਜਿਹੇ ਲੋਕ ਸੀਗੇ, ਇੰਨੇ ਸਿੱਧੇ ਸਾਡੇ ਜਿਹੇ ਲੋਕ, ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਨਿਕਲ ਗਈ ਕਿ ਉਹ ਆਮ ਜੀ ਇੱਕ ਸਿੰਪਲ ਜੀ ਜ਼ਿੰਦਗੀ ਜਿਉਂਦੇ, ਜਿਵੇਂ ਅਸੀਂ ਕਹਿੰਦੇ ਨੇ ਕਿ ਸਾਡਾ ਜੀਵਨ ਉੱਚ ਵਿਚਾਰ, ਉਹ ਵਾਲੀ ਸਿੰਪਲ ਲਿਵਿੰਗ ਹਾਈ ਥਿੰਕਿੰਗ ਵਾਲੀ ਜਿਹੜੀ ਵਿਚਾਰਧਾਰਾ ਉਸਨੂੰ ਅਪਣਾਇਆ ਸੀ ਉਹਨਾਂ ਨੇ, ਤੇ ਇਸੇ ਕਰਕੇ ਉਹ ਲੋਕ ਅੱਜ ਵੀ ਤੁਸੀਂ ਦੇਖੋਗੇ ਕਦੇ ਗੱਲ ਕਰਕੇ ਆਪਣੇ ਪੇਰੈਂਟਸ ਦੇ ਨਾਲ, ਵੀ ਤੁਹਾਡੇ ਪੇਰੈਂਟਸ ਤੁਹਾਡੇ ਕੋਲ ਨੇ, ਇੱਥੇ ਤਾਂ ਬਹੁਤ ਵਧੀਆ ਗੱਲ ਹੈ, ਜਿਹਨਾਂ ਦੇ ਪੰਜਾਬ ਦੇ ਵਿੱਚ ਵੀ ਰਹਿੰਦੇ ਨੇ, ਤੁਸੀਂ ਗੱਲ ਕਰਕੇ ਦੇਖਿਓ ਕਿ ਪੇਰੈਂਟਸ ਨਾਲ ਗੱਲ ਕਰਕੇ ਨਾ ਉਹਨਾਂ ਦੀ ਜ਼ਬਾਨ ਤੋਂ ਹਮੇਸ਼ਾ ਸੈਟਿਸਫੈਕਸ਼ਨ ਦੇ ਸ਼ਬਦ ਹੀ ਨਿਕਲਦੇ ਆ, ਉਹ ਸੰਤੁਸ਼ਟ ਹੁੰਦੇ ਨੇ ਜ਼ਿੰਦਗੀ ਤੋਂ, ਹਾਂ ਕਿ ਬਹੁਤ ਕੁਛ ਹੈ। ਇਹ ਜਿੰਨੀਆਂ ਵੀ ਸਮੱਸਿਆਵਾਂ ਨੇ, ਜਿੰਨੀ ਕੁ ਵੀ ਨਾ ਪੱਕੀ ਜਿਹੜੀ ਸੋਚ ਹੈ ਨਾ, ਇਹ ਸਾਡੀ ਹੀ ਹੈ, ਇਹ ਜਿਹੜੀ ਸਾਡੀ ਜਨਰੇਸ਼ਨ ਹੈ ਖਾਸ ਕਰਕੇ ਇਹਨਾਂ ਦੀ। ਮੈਂ ਹੁਣ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਕਹਿੰਦੀ ਹਾਂ, ਸ਼ਾਇਦ ਮੇਰੀ ਗੱਲ ਕਈਆਂ ਨੂੰ ਚੁਭੇਗੀ ਜ਼ਰੂਰ, ਪਰ ਉਹ ਗੱਲ ਇਹ ਦੋਸਤੋ ਕਿ ਅਸੀਂ ਜੇ ਇਸ ਗੱਲ ਨੂੰ ਸਮਝਿਆ ਨਾ ਨਾ, ਤਾਂ ਸਾਨੂੰ ਬਹੁਤ ਅੱਗੇ ਫਿਰ ਕੇ ਇਹ ਸਾਨੂੰ ਚੈਨ ਨਹੀਂ ਲੈਣ ਦੇਣਾ। ਗੱਲ ਇਹ ਕਿ ਅਸੀਂ ਉਸ ਜਨਰੇਸ਼ਨ ਦੇ ਵਿੱਚ ਹਾਂ ਜਿਹੜੇ ਹਲੇ ਵੀ ਡਾਲਰ ਨੂੰ ਅਸੀਂ ਰੁਪਈਆਂ ਦੇ ਵਿੱਚ ਕਨਵਰਟ ਕਰਦੇ ਹਾਂ, ਕਿੰਨੇ ਰੁਪੀਸ ਹੋ ਗਏ ਇੰਡੀਅਨ, ਹਨਾ, ਜਿਹੜੀ ਇਹ ਉਹ ਹੈ ਨਾ, ਇਹ ਸਾਨੂੰ ਫਿਰ ਟਿਕਣ ਨਹੀਂ ਦਿੰਦੀ। ਹਾਂ ਜ਼ਰੂਰੀ ਵੀ ਹੈ, ਇਹ ਮਿਹਨਤ ਕਰੋ ਉਹਦੇ ਲਈ ਬਹੁਤ ਜ਼ਰੂਰੀ ਹੈ, ਪਰ ਇਸ ਚੀਜ਼ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ ਕਿ ਹਾਂ ਇਹ ਇੰਜ ਹੋਇਆ ਤੇ ਹੁਣ ਅੱਗੇ ਕੀ ਜਿਹੜਾ ਹੈ ਹੋਰ ਕਰ ਲਾਂ, ਹੋਰ ਕਰ ਲਾਂ, ਹੋਰ ਕਰ ਲਾਂ। ਕਹਿੰਦੇ ਨੇ ਜ਼ਰੂਰਤਾਂ ਸਭ ਦੀਆਂ ਪੂਰੀਆਂ ਹੋ ਜਾਂਦੀਆਂ ਨੇ, ਕੋਈ ਬੰਦਾ ਐਵੇਂ ਦਾ ਨਹੀਂ ਹੈ ਜ਼ਿੰਦਗੀ ਦੇ ਵਿੱਚ ਵੀ ਕਦੇ ਕੋਈ ਜ਼ਰੂਰਤ ਜਿਹੜੀ ਹੈ ਉਹ ਪੂਰੀ ਨਾ ਹੋਈ ਹੋਵੇ, ਤੇ ਖਵਾਹਿਸ਼ਾਂ ਕਿਸੇ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਵੀ ਨਹੀਂ ਹੋਈਆਂ, ਕਾਰਨ ਇੱਕੀ ਹੈ, ਕਿਉਂ ਨਹੀਂ ਹੁੰਦੀਆਂ ਸਾਡੀਆਂ ਖਵਾਹਿਸ਼ਾਂ ਪੂਰੀਆਂ, ਕਿਉਂਕਿ ਇੱਕ ਪੂਰੀ ਹੋਗੀ ਤੇ ਅਸੀਂ ਅਗਲੀ ਵੱਲ ਵੱਧ ਜਾਣਾ, ਉਹ ਪੂਰੀ ਹੋਗੀ ਉਦੋਂ ਅਗਲੀ ਪਹਿਲੇ ਤਿਆਰ ਹੁੰਦੀ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਅੱਗੇ ਜ਼ਿੰਦਗੀ ਦੇ ਵਿੱਚ ਚੱਲਦੀਆਂ ਹੀ ਰਹਿੰਦੀਆਂ। ਮੈਂ ਕਾਫੀ ਸਮੇਂ ਤੋਂ ਨਾ ਇਹ ਚੀਜ਼ਾਂ ਨੋਟ ਕਰਦੀ ਹਾਂ ਕਿ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਖਵਾਹਿਸ਼ਾਂ ਨੇ ਉਹ ਸਮੇਂ ਦੇ ਨਾਲ ਨਾਲ ਬਦਲਦੀਆਂ। ਮੈਨੂੰ ਯਾਦ ਜਦੋਂ 10th ਕਲਾਸ ਦਾ ਮੇਰਾ ਰਿਜ਼ਲਟ ਆਉਣਾ ਸੀ ਤਾਂ ਮੈਨੂੰ ਇਹ ਸੀ ਕਿ ਹੁਣ ਇਹਦੇ ਤੱਕ ਰਿਜ਼ਲਟ ਨਹੀਂ ਆਇਆ, ਇਹ ਵਾਲਾ ਮੇਰਾ ਰਿਜ਼ਲਟ ਜਿਹੜਾ ਹੈ ਵਧਾ ਕੇ ਮੈਂ ਟੌਪ ਕਰ ਜਾਂ, ਤੇ ਉਸ ਤੋਂ ਬਾਅਦ ਜਿਹੜਾ ਹੈ ਮੈਂ ਨਵੀਂ ਕਲਾਸ ਦੀ ਮੈਨੂੰ ਟੈਨਸ਼ਨ ਨਹੀਂ ਲੈਣੀ, ਮੈਂ ਰਿਲੈਕਸ ਹੋ ਕੇ ਰਿਹਾ ਕਰਨਾ, ਮੈਂ ਬਹੁਤ ਇੰਜੋਏ ਕਰਨਾ, ਮੈਂ ਖੁਸ਼ ਰਹਿਣਾ। ਜਿਵੇਂ ਹੀ ਰਿਜ਼ਲਟ ਆਇਆ ਨਾਲ ਦੀ ਨਾਲ ਮੈਨੂੰ ਅਗਲੀ ਕਲਾਸ ਦੀ ਚਿੰਤਾ ਪੈ ਗਈ। ਉਸ ਤੋਂ ਬਾਅਦ ਫਿਰ ਮੈਂ ਅਸੀਂ ਕਲਾਸ ਜੀ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਉਹ ਸਮੱਸਿਆਵਾਂ ਦਰ ਬਦਰ ਅੱਗੇ ਵਧਦੀਆਂ ਗਈਆਂ, ਕਿਉਂਕਿ ਸਾਨੂੰ ਹੁੰਦਾ ਕਿ ਬਾਹਰ ਜਾਣਾ, ਹੁਣ ਵੀਜ਼ਾ ਆ ਜੇ, ਤੇ ਅੱਗੇ ਜਿਹੜੀਆਂ ਨੇ ਉਹ ਗੱਲਾਂ ਵਧਦੀਆਂ ਹੀ ਰਹਿੰਦੀਆਂ, ਇਸ ਲਈ ਖਵਾਹਿਸ਼ਾਂ ਸਾਡੀਆਂ ਕਦੇ ਨੀ ਮੁੱਕਦੀਆਂ, ਤੇ ਇਸ ਲਈ ਇਹ ਜਿਹੜੀਆਂ ਨੇ ਇਹ ਚੀਜ਼ਾਂ ਨੇ ਕਈ ਵਾਰ ਨਾ ਖਵਾਹਿਸ਼ਾਂ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਆਪ ਤੋਂ ਜਿਹੜਾ ਹੈ ਉਹ ਦੂਰ ਹੋ ਜਾਂਦੇ ਆ। ਬਹੁਤ ਸਾਰੇ ਸਾਡੇ ਜਿਹੜੇ ਦੋਸਤ ਹੁੰਦੇ ਨੇ ਨਾ, ਉਹ ਜਿਹੜੇ ਕਿਤੇ ਪਿੱਛੇ ਸਾਡੇ ਤੋਂ ਹੈਗੇ, ਤੇ ਅੱਜ ਕੱਲ ਧੰਨਵਾਦ ਸੋਸ਼ਲ ਸਾਈਟਸ ਦਾ ਕਿ ਸਾਨੂੰ ਦੁਬਾਰਾ ਜਿਹੜੇ ਨੇ ਉਹ ਮਿਲ ਗਏ ਨੇ। ਦੇਖੋ ਹਰ ਤਰ੍ਹਾਂ ਦੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਨਾ, ਅਸੀਂ ਜਿਵੇਂ ਹਰ ਇੱਕ ਚੀਜ਼ ਦਾ ਜਿਵੇਂ ਨਸ਼ਾ ਖੋਈ ਹੈਗੀ ਹੈ ਕੁਛ ਵੀ, ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ, ਤਾਂ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਮਾਜ ਦੇ ਲਈ ਨੁਕਸਾਨਦਾਇਕ ਵੀ ਨੇ। ਪਰ ਫਿਰ ਵੀ ਜਿਹੜੀਆਂ ਸੋਸ਼ਲ ਸਾਈਟਸ ਨੇ ਸਾਡੀਆਂ, ਇਹਨਾਂ ਦੀ ਇਹ ਮਿਹਰਬਾਨੀ ਹੈ ਕਿ ਇਹਨਾਂ ਨੇ ਸਮਾਜ ਨੂੰ ਜਿਹੜਾ ਹੈ ਉਹ ਇਕੱਠੇ ਕਰਤਾ। ਤੇ ਕਦੇ ਕਦੇ ਜਦੋਂ ਅਸੀਂ ਦੋਸਤਾਂ ਦੇ ਨਾਲ ਮਿਲਦੇ ਹਾਂ ਤੇ ਜਿਹੜਾ ਚਾਅ ਹੁੰਦਾ ਨਾ, ਉਹ ਛੋਟੀਆਂ ਛੋਟੀਆਂ ਕਈ ਵਾਰ ਸਾਡੇ ਕੋਲ ਗਲਤੀਆਂ ਵੀ ਹੋ ਜਾਂਦੀਆਂ, ਉਹਨਾਂ ਨੂੰ ਸੰਭਾਲਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੁੰਦਾ। ਤੇ ਗੀਤ ਸੁਣ ਲੈਂਦੇ ਹਾਂ, ਕੁਲਵਿੰਦਰ ਬਿੱਲਾ ਦਾ ਗਾਇਆ ਇੱਕ।
ਇਹ ਗੀਤ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ ਜਿਹਨੂੰ ਜਿਹਨੂੰ ਆਪਣੇ ਪੁਰਾਣੇ ਦੋਸਤ ਸਕੂਲਾਂ ਤੋਂ, ਕਾਲਜਾਂ ਤੋਂ, ਯੂਨੀਵਰਸਿਟੀਆਂ ਤੋਂ, ਪਿੰਡਾਂ ਤੋਂ ਲੈ ਕੇ ਵਿਛੜੇ ਹੋਏ। ਕੋਈ ਬਾਹਰ ਚੱਲ ਗਿਆ, ਕੋਈ ਨੌਕਰੀ ਲਈ ਕਿਤੇ ਚੱਲ ਗਿਆ, ਕੋਈ ਵਿਆਹਿਆ ਗਿਆ, ਫੇਸਬੁੱਕ ਦੇ ਰਾਹੀਂ ਫਿਰ ਤੋਂ ਦੁਬਾਰਾ ਮਿਲਿਆ, ਉਹ ਤਾਂ ਇਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ। ਚਿਹਰਾਂ ਪਿੱਛੋਂ ਮਿਲੇ ਸਾਰੇ ਫੁੱਲਾਂ ਵਾਂਗੂ ਖਿਲੇ ਸਾਰੇ, ਪੰਜਾਂ ਜਦੋਂ ਜੱਫੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ। ਜਿੱਥੇ ਪਹਿਲੀ ਵਾਰੀ ਪੀਤੀ ਉਸੇ ਠੇਕੇ ਉੱਤੇ ਡੱਟ, ਬੋਤਲਾਂ ਦੇ ਮਿਲਦੇ ਆਸਾਰ ਤੋੜਦੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ। ਛੜੇ ਸਤਨ ਮੇਰੇ ਯਾਰ ਮੋੜਤੇ, ਮਾਨ ਪਤਲਾ ਜਾ ਹੁੰਦਾ ਸੀਗਾ ਮੋਟਾ ਹੋ ਗਿਆ, ਸੰਧੂ ਦੇ ਵੀ ਚਿੱਟੇ ਸਾਰੇ ਵਾਰ ਹੋ ਗਏ। ਸਾਰੇ ਕਹਿੰਦੇ ਤੈਨੂੰ ਫਿਕਰ ਕਾਸਦਾ, ਆਖਦਾ ਕਬੀਲ ਪੀ ਗਏ ਕਈ ਰਕਾਲ ਤੋੜਤੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਵਿਛੜੇ ਪੁਰਾਣੇ ਮੇਰੇ ਯਾਰ ਮੋੜਤੇ, ਯਾਰ ਮੋੜਤੇ। ਚੈਲ ਨਾਲੇ ਰਾਏ ਦੀਆਂ ਗੱਪਾਂ ਸੁਣੀਆਂ, ਪਹਿਲਾਂ ਨਾਲੋਂ ਹੋਰ ਸਾਲੇ ਗੱਪੀ ਹੋ ਗਏ। ਗੱਪਾਂ ਨਾਲ ਲੱਭ ਲਈਆਂ ਬਾਰ ਵਾਲੀਆਂ, ਲੈ ਲਈ ਦੋਵੇਂ ਲੱਕੀ ਹੋ ਗਏ। ਸ਼ਰਮਾ ਕੰਜਰ ਨਹੀਂ ਲੁਚਾਇਆ ਜੀ ਵੀ, ਪੈਸੇ ਨਹੀਂ ਸੀ ਦਿੰਦਾ ਜੋਦਾਰ ਮੋੜ ਕੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜ ਤੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਵਿਛੜੇ ਸਤੰਗ। ਬੈਠ ਗਏ ਮਸ਼ੂਕਾਂ ਦੀਆਂ ਗੱਲਾਂ ਛੇੜ ਕੇ, ਇੱਕ ਦੋ ਨੇ ਕਰ ਲਈਆਂ ਅੱਖਾਂ ਗਿੱਲੀਆਂ। ਕਹਿੰਦੇ ਕਈ ਵਾਰੀ ਆਨਲਾਈਨ ਮਿਲੀਆਂ, ਪਰ ਹੁਣ ਮਿਲੀਆਂ ਵੀ ਕੀ ਮਿਲੀਆਂ, ਹੁਣ ਤਾਂ ਸਹੇਲੀਆਂ ਹੀ ਕਰ ਵਾਲੀਆਂ। ਸਾਕ ਜਿਨ੍ਹਾਂ ਨਾਲ ਲੈ ਕੇ ਲਾਵਾਂ ਚਾਰ ਜੋੜ ਤੇ। ਵਿਛੜੇ ਹੋਏ ਯਾਰ ਮੋੜ ਤੇ, ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜਿਹਨੇ ਵਿਛੜੇ ਸਤਨ ਮੇਰੇ ਯਾਰ ਮੋੜ ਤੇ। ਟੈਪੀ ਵਾਲਾ ਬਿੱਲਾ ਕਲਾਕਾਰ ਹੋ ਗਿਆ, ਸਾਡੇ ਲਈ ਤਾਂ ਮਾਣ ਹੈ ਸਾਡਾ ਯਾਰ ਹੋ ਗਿਆ। ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣ ਕੇ, ਮੰਨਿਆ ਕੇ ਲੋਕਾਂ
ਨੇ ਮਿਲਾਤਾ ਗੀਤਕਾਰ ਮੋੜ ਕੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ ਪੁਰਾਣੇ ਮੇਰੇ ਯਾਰ ਮੋੜ ਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ ਸਤਨ ਮੇਰੇ ਯਾਰ ਮੋੜ ਤੇ ਯਾਰ ਮੋੜ ਤੇ ਸਾਰਾ ਸੇਰਾ ਚਾਹੁੰਦਾ ਤੇ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਚੰਗਾ ਲੱਗਿਆ ਗੱਲਾਂ ਤੁਹਾਡੇ ਸਾਰਿਆਂ ਦੇ ਨਾਲ ਕੀਤੀਆਂ, ਪਰ ਹੁਣ ਦੇਖੋ ਸਮਾਂ ਕਾਫੀ ਹੋ ਚੁੱਕਿਆ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਵੇਲਾ ਹੈ ਉਹ ਗੱਲਾਂ ਬਾਤਾਂ ਦੇ ਵਿੱਚ ਕਦੋਂ ਇੰਨਾ ਸਮਾਂ ਹੋ ਗਿਆ ਪਤਾ ਹੀ ਨਹੀਂ ਚੱਲਿਆ। ਤਾਂ ਇੱਕ ਵਾਅਦੇ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ ਕਿ ਅਗਲੇ ਵੀਰਵਾਰ ਤੁਹਾਨੂੰ ਫਿਰ ਮਿਲਾਂਗੀ ਇਸੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲਹਿਰਾਂ ਦੇ ਵਿੱਚ ਆਪਾਂ ਫਿਰ ਤੋਂ ਲਹਿਰਾਂ ਲਗਾਵਾਂਗੇ ਸਵੇਰੇ 8 to 10 ਤੱਕ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਣਦੀਪ ਹਾਜ਼ਰ ਰਹੇਗੀ। ਤੇ ਅੱਜ ਲਈ ਦਿਓ ਜੀ ਇਜਾਜ਼ਤ, ਰੱਬ ਰਾਖਾ।
ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ। ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ। ਚੱਲ ਮੱਲਾ ਅਜੇ ਹੋਰ ਮਿਹਨਤਾਂ ਤੂੰ ਕਰ, ਮੈਨੂੰ ਹਰ ਪਲ ਕਹਿੰਦੇ ਨੇ ਹਮੇਸ਼ਾ। ਇੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ। ਇੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ। ਵਿੱਚ ਪਰਦੇ ਸਾਂਝ ਬੜੇ ਸਾਲਾਂ ਬਾਅਦ ਸੁਹਾਗੀ ਉੱਤੇ ਚੜਿਆ ਪਹਿਲੀ ਵਾਰੀ ਪੱਠੇ ਵੱਡੇ ਹੱਥੀ ਉੱਤੇ ਵੱਜੀ ਦਾਤੀ ਪੱਟੀ ਪੰਨੀ ਨਾਲੇ ਬਾਪੂ ਲੜਿਆ। ਪਹਿਲੀ ਵਾਰੀ ਪੱਠੇ ਵੱਡੇ ਹੱਥੀ ਉੱਤੇ ਵੱਜੀ ਦਾਤੀ ਪੱਟੀ ਪੰਨੀ ਨਾਲੇ ਬਾਪੂ ਲੜਿਆ। ਮੁੱਕ ਚੁੱਕੇ ਬਾਪੂ ਤਾਈ ਕਰ ਕਰ ਯਾਦ, ਮੁੱਕ ਚੁੱਕੇ ਬਾਪੂ ਤਾਈ ਕਰ ਕਰ ਯਾਦ, ਮੇਰੇ ਨੈਣਾ ਵਿੱਚੋਂ ਵਹਿੰਦੇ ਨੇ ਹਮੇਸ਼ਾ। ਕਿੱਕਰਾਂ ਦੀ ਲੁੰਗ ਜੇ ਸਵਾਦ ਲਿਓ ਦਿਨ